ਸਤਨਾਮ ਸ੍ਰੀ ਵਾਹਿਗੁਰੂ ਜੀ ਆਏ ਪ੍ਰਭ ਸਰਨਾਗਤੀ ਕਿਰਪਾ ਨਿਦਿਆਲ ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਆਏ ਅਨਕ ਜਨਮ ਭ੍ਰਮ ਸਰਨੀ ਉਦਰ ਦੇਹ ਅੰਧ ਕੂਪ ਤੇ ਲਾਵੋ ਆਪਣੇ ਚਰਨੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਭ ਹੋ ਬਿਖਮ ਨਾ ਦੇ ਜਾਇ ਤਰਨੀ ਸੁਖ ਸੰਪਤ ਮਾਇਆ ਰਸ ਮੀਠੇ ਇਹ ਨਹੀਂ ਮਨ ਮੈਂ ਧਰਨੀ ਹਰ ਦਰਸ਼ਨ ਤ੍ਰਿਪਤ ਨਾਨਕ ਦਾਸ ਪਾਵਤ ਹਰ ਨਾਮ ਰੰਗ ਭਰਨੀ ਵਾਹਿਗੁਰੂ ਬਿਰਦ ਪਛਾਣ ਆਪਣਾ ਵਾਹਿਗੁਰੂ ਬਿਰਦ ਪਛਾਣ ਆਪਣਾ ਹਮਰੇ ਗਣਤ ਨ ਗਣੀਆਂ ਹਮਰੇ ਗਣਤ ਨ ਗਣੀਆਂ ਕਾਈ ਹਮਰੀ ਗਣਤ ਨ ਗਣੀਆਂ ਕਾਈ ਗਣਤ ਨ ਗਣੀਆਂ ਕਾਈ ਆਈ ਹਮਰੀ ਗਣਤ ਨ ਹਮਰੀ ਗਣਤ ਨ ਗਣੀਆਂ ਕਾਈ ਗਣਤ ਨ ਗਣੀਆਂ ਕਾਈ ਹਮਰੀ ਗਣਤ ਨ ਗਣੀਆਂ ਹਮਰੀ ਗਣਤ ਨ ਗਣੀਆਂ ਕਾਈ ਵਾਹਿਗੁਰੂ ਬਿਰਦ ਪਛਾਣ ਆਪਣਾ ਵਾਹਿਗੁਰੂ ਬਿਰਦ ਪਛਾਣ ਆਪਣਾ ਹਮਰੀ ਗਣਤ ਨ ਗਣੀਆਂ ਕਾਏ ਆਪਣਾ ਬਿਰਦ ਪਛਾਣ ਹੱਥ ਦੇ ਰੱਖ ਆਪਣੇ ਕੋ ਸਦਾ ਸਦਾ ਰੰਗ ਮਾਨ ਸਾਚਾ ਸਾਹਿਬ ਸਾਧ ਮਿਹਰਬਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਰਹਾਓ जियो पाए पिंड जिन साजिया दिता पैनन खान अपने दास किया पैज राखी नानक सद कुर्बान हमरे गणत न गणिया काई अपना बिरद पछाणो जी हमरे गणत न गणिया काई अपना बिरद पछाणो जी हमरी गणत न गणिया काई अपना बिरद पछाणो हमरी गणत न गणिया काई अपना बिरद पछाणो जे परम सत्कारयोग सतगुरां दी साजी नवाजी गुरु का खास रूप गुरु खालसा सत संगत जी दुनियावी घरां नूं पिछे छड के उद्दम पुरशार्थ करके मन विच श्रद्धा ते प्रेम लैके दूरों नेड़े चल के हाजरा हजूर जाहरा जहूर सर्व कला भरपूर बाणी के बोहेच दो जहान वाली गुरुआं दा गुरु धन गुरु ग्रंथ साहिब महाराज दी पावन पवित्र हजूरी विच पहुंच के काफी समय तो ग्रंथी बाबा जी गुरमुख प्यारियां तो रब्बी बाणी दा हरी जस कीर्तन अते विचारां सरवण करके अपने जीवन दियां घड़ियां समा ते स्वास लेखे विच ला रहे हो सारी संगत अपनी रसना पवित्र करो गज वज के फतेह बुलाओ वाहिगुरु जी का खालसा वाहिगुरु जी की फतेह गुरु रूप गुरु खालसा सा संग जी शंकरपुर दे नौजवान सभा ने पांच दवाना दा प्रोग्राम रखिया सी अज सतगुरां दी कृपा सदका पंजवां दीवान प्रारंभ है भाव के अज इस पंडाल दा अखीरला दीवान है भरथरी जी नूं पुछया योगियां विचों उत्तम योगी भरथरी जी होए ने जिन्हां नूं गुरु नानक देव जी महाराज ने भी धन आख्या धन है तू भरथरी धन गोपी चंद धन मंगलनाथ ਇਹਨਾਂ ਤਿੰਨ ਜੋਗੀਆਂ ਨੂੰ ਗੁਰੂ ਬਾਬਾ ਜੀ ਨੇ ਧੰਨ ਆਖਿਆ। ਭਰਥਰੀ ਜੀ ਨੂੰ ਪੁੱਛਿਆ, ਭਰਥਰੀ ਜੀ ਰੱਬ ਨੂੰ ਮਿਲਣ ਵਾਸਤੇ ਉਮਰ ਕਿਹੜੀ ਚੰਗੀ ਹੈ? ਭਰਥਰੀ ਜੀ ਕਹਿੰਦੇ, ਜਿਹੜੀ ਉਮਰ ਵਿੱਚ ਲਗਨ ਲੱਗ ਜਾਏ ਉਹ ਉਮਰ ਚੰਗੀ ਹੈ। ਕਈਆਂ ਨੂੰ ਬਚਪਨ ਚ ਲਗਨ ਲੱਗ ਜਾਂਦੀ ਰੱਬ ਦੇ ਪਾਸੇ ਦੀ, ਉਹ ਗੁਰੂ ਵਾਲੇ ਬਣ ਕੇ ਗੁਰੂ ਦੇ ਮਾਰਗ ਤੇ ਬਚਪਨ ਚ ਹੀ ਚੱਲ ਪੈਂਦੇ। ਕਈਆਂ ਨੂੰ ਜਵਾਨੀ ਦੀ ਉਮਰ ਵਿੱਚ ਲਗਨ ਲੱਗ ਜਾਂਦੀ ਹੈ, ਉਹ ਜਵਾਨੀ ਚ ਗੁਰੂ ਵਾਲੇ ਬਣ ਕੇ ਬੰਦਗੀ ਕਰਨ ਲੱਗ ਜਾਂਦੇ ਨੇ। ਕਈਆਂ ਨੂੰ ਬੁਢੇਪੇ ਚ ਆ ਕੇ ਲਗਨ ਲੱਗਦੀ ਹੈ, ਉਹ ਬੁਢੇਪੇ ਚ ਗੁਰੂ ਵਾਲੇ ਬਣ ਕੇ ਨਾਮ ਜਪਣ ਲੱਗ ਜਾਂਦੇ ਨੇ। ਪਰ ਕਈਆਂ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ, ਉਹਨਾਂ ਨੂੰ ਲੱਗਦੀ ਨਹੀਂ ਹੈ, ਲਗਨ ਨਹੀਂ ਲੱਗਦੀ। ਫਰੀਦਾ ਮੌਤੇ ਦਾ ਬੰਨਾ ਐਵੇ ਦਿਸੈ ਜਿਉਂ ਦਰਿਆ ਵੈ ਢਾਹਾ, ਅੱਗੇ ਦੋਜਕ ਤੱਪਿਆ ਸੁਣਿਆ ਹੂਲ ਪਵੈ ਕਹਾਹਾ, ਇਕਨਾਂ ਨੂੰ ਸਭ ਸੋਝੀ ਆਈ ਇੱਕ ਫਿਰਦੇ ਬੇਪਰਵਾਹ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗ ਹੈ ਉਗਾਹਾ। ਭਰਥਰੀ ਜੀ ਕਹਿੰਦੇ, ਜਿਹੜੀ ਉਮਰ ਚ ਲਗਨ ਲੱਗ ਜਾਏ ਉਮਰ ਚੰਗੀ ਹੈ। ਪੁੱਛਿਆ, ਠੀਕ ਹੈ ਭਰਥਰੀ ਜੀ, ਲੋੜ ਤਾਂ ਲਗਨ ਦੀ ਹੈ, ਪਰ ਤੁਹਾਡਾ ਤਜਰਬਾ, ਜ਼ਿੰਦਗੀ ਦਾ ਐਕਸਪੀਰੀਅੰਸ ਕੀ ਕਹਿੰਦਾ ਹੈ? ਭਰਥਰੀ ਜੀ ਕਹਿੰਦੇ, ਫਿਰ ਜਵਾਨੀ ਦੀ ਉਮਰ ਚੰਗੀ ਹੈ। ਭਵਸਾਗਰ ਕੇ ਤਰਨ ਕੋ ਤਰਲ ਅਵਸਥਾ ਆਹੇ, ਭਵਸਾਗਰ ਨੂੰ ਤਰਨ ਵਾਸਤੇ ਜਵਾਨੀ ਦੀ ਉਮਰ ਚੰਗੀ ਹੈ। ਸਰੀਰ ਚ ਬਲ ਹੁੰਦਾ, ਤਾਕਤ ਹੁੰਦੀ ਹੈ, ਜਿੰਨਾ ਮਰਜ਼ੀ ਜਪ ਤਪ ਕਰ ਸਕਦਾ ਹੈ, ਭਜਨ ਪਾਠ ਸੇਵਾ ਸਿਮਰਨ। ਜੇ ਕਿਤੇ ਜਵਾਨੀ ਦੀ ਉਮਰ ਚ ਲੱਗ ਜਾਏ ਰੱਬ ਵਾਲੇ ਪਾਸੇ, ਆਪ ਤਰ ਜਾਂਦਾ ਹੈ, ਕੁਲਾਂ ਨੂੰ ਉਤਾਰ ਦਿੰਦਾ ਹੈ। ਤੇ ਜੇ ਕਿਤੇ ਜਵਾਨੀ ਦੀ ਉਮਰ ਚ ਲੱਗ ਜਾਏ ਸ਼ਰਾਬਾਂ ਵਾਲੇ ਪਾਸੇ, ਨਸ਼ਿਆਂ ਵਾਲੇ ਪਾਸੇ, ਫਿਰ ਆਪ ਤਾਂ ਨਰਕਾਂ ਨੂੰ ਜਾਂਦਾ, ਹੋਰ ਬਹੁਤ ਸਾਰੇ ਨਾਲ ਲੈ ਜਾਂਦਾ ਨਰਕਾਂ ਨੂੰ। ਸਤਿਪੁਰਸ਼ਾਂ ਨੇ ਲਿਖਿਆ, ਇੱਕ ਮਦੀ ਦੂਜਾ ਤਰਨ ਤੀਜਾ ਅਤ ਧਨ ਧਾਮ। ਇੱਕ ਜਵਾਨੀ ਦੀ ਉਮਰ ਹੋਵੇ, ਘਰ ਵਿੱਚ ਰਿਜਕ ਹੋਵੇ ਤੇ ਸ਼ਰਾਬ ਪੀਣ ਲੱਗ ਜਾਏ, ਇਹ ਜਦੋਂ ਤਿੰਨ ਗੱਲਾਂ ਇਕੱਠੀਆਂ ਹੋ ਜਾਣ, ਫਿਰ ਸਤਿਪੁਰਸ਼ ਕਹਿੰਦੇ ਨੇ, ਨਰਕ ਪੈਣ ਤੇ ਕਿਉਂ ਬਚੈ, ਬਚੈ ਬਚਾਵੈ ਰਾਮ। ਫਿਰ ਜੇ ਰੱਬ ਹੀ ਬਚਾ ਲਵੇ ਤਾਂ ਬਚ ਸਕਦਾ, ਨਹੀਂ ਤਾਂ ਨਹੀਂ, ਕੋਈ ਤਾਕਤ ਨੂੰ ਨਰਕਾਂ ਤੋਂ ਬਚਾ ਲਵੇ। ਪਰ ਗੁਰੂ ਨੇ ਕਿਰਪਾ ਕੀਤੀ, ਨੌਜਵਾਨਾਂ ਦੇ ਮਨ ਚ ਐਸਾ ਸੰਕਲਪ ਪੈਦਾ ਹੋਇਆ, ਨੌਜਵਾਨਾਂ ਦੇ ਮਨ ਚ, ਜੇ ਕਿਤੇ ਨੌਜਵਾਨ ਇਸ ਪਾਸੇ ਚੱਲ ਪੈਣ, ਜਿਹੜੀ ਧਰਤੀ ਦੀ ਜਵਾਨੀ ਉੱਤੇ ਲੋਕ ਮਾਣ ਕਰਦੇ ਸੀ ਨਾ, ਪੰਜਾਬ ਦੀ ਜਵਾਨੀ ਤੇ, ਅੱਜ ਉਹ ਨਸ਼ਿਆਂ ਦੀ ਤੇ ਪਤਤ ਪੁਣੇ ਦੀ ਜਵਾਨੀ ਬਣ ਚੁੱਕੀ ਹੈ ਪੰਜਾਬ ਵਿੱਚ। ਨਸ਼ਿਆਂ ਦੀ ਜਵਾਨੀ ਤੇ ਪਤਤ ਪੁਣੇ ਦੀ ਜਵਾਨੀ ਬਣ ਚੁੱਕੀ ਹੈ। ਸੋ ਇਹਨਾਂ ਨੌਜਵਾਨਾਂ ਉੱਤੇ ਕਾਲ ਪੁਰਖ ਨੇ ਕਿਰਪਾ ਕੀਤੀ, ਇਹਨਾਂ ਨੂੰ ਇਹ ਪ੍ਰੇਰਣਾ, ਇਹਨਾਂ ਦੇ ਮਨ ਚ ਸ਼ੁਭ ਸੰਕਲਪ ਕੀਤਾ ਕਿ ਪੰਜ ਦਵਾਨਾਂ ਦਾ ਪ੍ਰੋਗਰਾਮ ਰੱਖਿਆ ਸੀ, ਪੰਜ ਦਿਨਾਂ ਤੋਂ ਗੁਰੂ ਕਾ ਲੰਗਰ ਚੱਲ ਰਿਹਾ, कथा कीर्तन का प्रवाह चल रहा है, सारे नगर की संगत तन करके मन करके धन करके सेवा कर रही है। बहुत श्रद्धा ते भावना का सबूत दिता है संगत ने, नगर निवासियों ने। गुरु कृपा करे इस तरह नौजवानों के सिर ते संगतां दे सिर ते मेहर भरिया गुरु हाथ रखे, सिखी दी दात, नाम दी दात, सेवा सिमरन दी दात, सारे नगर विच महाराज सुख शांति चढ़दी कला रखन। विशेष करके बाबा दलजीत सिंह जी आए हुए ने, बाबा शेर सिंह जी हल्ले वाले भी आए हुए ने, बाबा दलजीत सिंह जी दलेल वाले दलेल सिंह महापुरुष संत महाराज दे सेवक, भावें साडा मुढ़ मूल इको ही है, होती मरदान, होती मरदान तो चले हुए ने। अगे बाबा करमन सिंह महाराज तो दो शाखा बन गया, बाबा आया सिंह ते बाबा अतर सिंह रेरू साहब वाले, ए गुर भाई। ओ पठानी इलाका सी, कशहरा चक के पठान पाड़ देंदे हुंदे सी, फिर उन्होंने कपीन पाली लंगोटी, बाबा अतर सिंह महाराज रेरू साहब आके सेवा सिमरन करवाते रहे अमृतधारी, जिन्हां तो अगे फिर बाबा ईश्वर सिंह जी महाराज ते मेहर होई, जिन्हां दे सेवक अगे संत बाबा महिंदर सिंह जी महाराज जथेदार जी, संत बाबा सुखदेव सिंह जी महाराज, संत बाबा तेजा सिंह जी महाराज, संत बाबा बलवंत सिंह जी लंगर वाले, किड्डियां किड्डियां करनिया दे मालक उन्हां दे सेवक होए ने अगे। सो आओ, वो भी स्टेज ते आए ने, उन्हां दा भी संगतां वल्लों स्टेज वल्लों सत्कार है, धन्नवाद है। इत्थे महापुरशां दा स्थान है शंकरपुर, जिथे बाबा सुखा सिंह जी कथा कीर्तन की ड्यूटी, बाबा संतोख सिंह स्थान की सेवा करवाउंदे ने, बाबा ग्रंथी जी ओ दरबार साहब की ड्यूटी करदे ने। सो सारे इलाके उत्ते भावें नौवें पातशाह गुरु तेग बहादुर महाराज ने चरण पा के पवित्र किया इस धरती नूं, पर गुरमत की दात, सिखी की दात संत बाबा ईश्वर सिंह जी महाराज ने भुलिया होया नूं गुरमत दे मार्ग ते तोरिया, जीवन जाच दसी, अमृत छक के गुरु वाले बने, उन्हां दी दात। जदों भगत जी संगत च बैठे ने, इन्हां दे उत्थे जिथे खूह हुंदा सी मकान, उत्थे कुर्सी लगी महापुरशां दी, बाबा ईश्वर सिंह जी महाराज दी। सानू तां वैसे इन्नी सोझी नहीं, आप दसदे हुंदे ने सिंह पुराने, ये 1975 की गल है, जदों खीरले वाली दवान लगे, ये पुराने सिंह सारे कट्ठे होके बेनती करदे, महाराज कृपा करो इसे तरह ही दवान बख्श दे रहे हो सानू। उन्होंने सुभाव की कहता, शंकर प्रियो तुहानू दवान बहुत, गिनती मिनती नहीं, बहुत कह दिते, बहुत दवान। ये उन्हां दी बदौलत है सा संघ जी, उन्हां दे बचन होए हुए ने। जिहड़े संगरान दा, हरेक संगरान दा दवान लगदा है, फिर फगण च जिहड़े महापुरशां दी बख्शिश हुई दवान लगदे ने। होर भी संगत गुरमुख प्यारे सेवा सिमरन करके लहा लैंदे रहिंदे ने, ਇਸੇ ਤਰ੍ਹਾਂ ਗੁਰੂ ਕਿਰਪਾ ਰੱਖੇ ਆਪਣੇ ਸਾਰਿਆਂ ਉੱਤੇ। ਆਪਾਂ ਗੁਰੂ ਦੇ ਦੱਸੇ ਮਾਰਗ ਉੱਤੇ ਚੱਲ ਕੇ ਆਪਣਾ ਜਨਮ ਸਫਲਾ ਕਰ ਸਕੀਏ। ਆਪਾਂ ਜਿਹੜੀ ਵਿਚਾਰ ਸ਼ੁਰੂ ਕਰੀ ਹੋਈ ਨਾ ਪਿਛਲੇ ਦੀਵਾਨਾਂ ਤੋਂ, ਉਹ ਜੇਠ ਦਾ ਮਹੀਨਾ ਗਰਮੀ ਦਾ ਮਹੀਨਾ ਹੁੰਦਾ ਹੈ, ਤਪਸ਼ ਦਾ। ਤਪਸ਼ ਨਾਲ ਹਰ ਕੋਈ ਜੀਵ ਵਿਆਕਲ ਹੋ ਜਾਂਦਾ ਹੈ। ਗਰਮੀ ਤੋਂ ਬਚਣ ਵਾਸਤੇ ਕੋਈ ਨਾ ਕੋਈ ਹੀਲਾ ਉਪਾਅ ਕਰਦਾ। ਜੇ ਕੋਈ ਹੋਰ ਨਾ ਹੋ ਸਕੇ ਤਾਂ ਫਿਰ ਦਰਖਤ ਦੀ ਛਾਂ ਦਾ ਛੱਤ ਥੱਲੇ ਬੈਠਦਾ, ਜਿੱਥੇ ਨੂੰ ਤਪਸ਼ ਤੋਂ ਗਰਮੀ ਤੋਂ ਰਿਲੀਫ ਮਿਲੇ, ਬਚ ਸਕੇ ਗਰਮੀ ਤੋਂ। ਪਰ ਜਿਉਂ ਜਿਉਂ ਇਨਸਾਨ ਦਾ ਦਿਮਾਗ ਵਿਕਸਿਤ ਹੋਇਆ, ਇਹਨੇ ਬਾਹਰ ਖੋਜ ਕੀਤੀ ਸਾਇੰਸ, ਇਹ ਰੋਜ਼ੀ ਆ ਜਾਂਦੇ, ਇਹਨੂੰ ਪਿੱਛੇ ਬਿਠਾ ਦਿਓ, ਰੌਲਾ ਪਾਈ ਜਾਂਦਾ, ਰੋਜ਼ੀ ਇੱਥੇ ਪਿੱਛੇ ਬਿਠਾਓ ਉੱਤੇ ਲਿਜਾ ਕੇ ਇਹਨੂੰ। ਇਹ ਜਿੰਨਾ ਦਿਮਾਗ ਵਿਕਸਿਤ ਹੋਇਆ ਬਾਹਰ, ਇਹਨੇ ਇਨਸਾਨ ਨੇ ਖੋਜ ਕੀਤੀ ਹੈ ਜਿਹਨੂੰ ਸਾਇੰਸ ਕਹਿੰਦੇ ਨੇ। ਗਰਮੀ ਤੋਂ ਬਚਣ ਦੇ ਬੜੇ ਸਾਧਨ ਕਰ ਲਏ ਇਨਸਾਨ ਨੇ, ਪਰ ਜਿਹੜੀ ਇਹਦੇ ਅੰਦਰ ਤਪਸ਼ ਹੈ, ਉਹ ਉਤੋਂ ਬਚਣ ਵਾਸਤੇ ਕੋਈ ਸਾਇੰਸ ਨੇ ਉਪਾਅ ਨਹੀਂ ਕੀਤਾ, ਨਾ ਕੋਈ ਕਰ ਸਕਦਾ ਹੈ। ਉਹਦੇ ਤੋਂ ਬਚਣ ਵਾਸਤੇ ਸਤਿਗੁਰਾਂ ਨੇ ਆਪਾਂ ਨੂੰ ਕੇਵਲ ਤਾਂ ਕੇਵਲ ਨਾਮ ਹੀ ਸਾਧਨ ਦੱਸਿਆ ਕਿ ਜਿਹਦੇ ਦੁਆਰਾ ਮਨ ਸ਼ਾਂਤ ਹੋ ਸਕਦਾ। ਜਿੰਨਾ ਚਿਰ ਮਨ ਸੜਦਾ ਬਲਦਾ ਰਹੇਗਾ, ਭਾਵੇਂ ਸ਼ਿਮਲੇ ਬੈਠਾ ਜਾ ਕੇ ਏਅਰ ਕੰਡੀਸ਼ਨ ਲਾ ਕੇ ਬੈਠਾ, ਉਹ ਬਾਹਰਲੀ ਠੰਡ ਇਹਨੂੰ ਸ਼ਾਂਤ ਨਹੀਂ ਕਰ ਸਕੇਗੀ। ਜੇ ਇਹਦਾ ਮਨ ਸ਼ਾਂਤ ਹੈ ਨਾ, ਫਿਰ ਬਾਹਰਲੀ ਤਪਸ਼ ਵੀ ਇਹਨੂੰ ਕੁਛ ਨਹੀਂ ਕਹਿ ਸਕਦੀ ਹੈ। ਉਹ ਆਪਾਂ ਨੂੰ ਮਨ ਦੀ ਸ਼ਾਂਤੀ ਹੈ ਜਿਹੜੀ ਗੁਰੂ ਦੀ ਸਰਨ ਵਿੱਚ ਆ ਕੇ ਬਾਣੀ ਨਾਲ ਨਾਮ ਨਾਲ ਜੁੜ ਕੇ ਮਨ ਦੀ ਸ਼ਾਂਤੀ ਪ੍ਰਾਪਤ ਹੁੰਦੀ। ਜਿਹੜੇ ਗੁਰੂ ਵਾਲੇ ਬਣ ਕੇ ਫਿਰ ਪਰਮਾਤਮਾ ਦਾ ਨਾਮ ਜਪਦੇ ਨੇ, ਸਿਮਰਨ ਕਰਦੇ ਨੇ, ਨਾ ਉਹਨਾਂ ਨੂੰ ਅੰਦਰ ਦੀ ਅੱਗ ਚਾਰ ਤਰ੍ਹਾਂ ਦੀ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵੈ ਦੱਜੈ ਨਾਨਕਾ ਤਰੀਐ ਚਰਨੀ ਲੱਗ। ਚਾਰ ਤਰ੍ਹਾਂ ਦੀ ਅੱਗ ਹੈ ਅੰਦਰ ਜਿਹੜੀ ਆਪਾਂ ਨੂੰ ਸਾੜਦੀ ਹੈ। ਹੰਸ ਕਹਿੰਦੇ ਨੇ ਹਿੰਸਾ ਨੂੰ, ਹਿੰਸਾ ਤਿੰਨ ਪ੍ਰਕਾਰ ਦੀ ਗ੍ਰੰਥਾਂ ਚ ਲਿਖੀ ਹੈ। ਇੱਕ ਹੱਥ ਨਾਲ ਜੀਵ ਦਾ ਗਲ ਕੱਟ ਦੇਣਾ, ਜਵਾਨ ਦੇ ਸਵਾਦ ਵਾਸਤੇ ਆਪਾਂ ਜੀਵਾਂ ਦੇ ਗਲ ਕੱਟ ਕੱਟ ਕੇ ਖਾਂਦੇ ਹਾਂ ਨਾ, ਇਹ ਹਿੰਸਾ ਹੈ। ਕਈ ਧਰਮ ਦਾ ਲਿਬਾਸ ਬਣਾ ਕੇ ਵੀ ਧਰਮੀ ਵੀ ਸਦਾਉਂਦੇ ਨੇ ਤੇ ਜੀਵਾਂ ਨੂੰ ਮਾਰ ਕੇ ਵੀ ਖਾ ਲੈਂਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਜੇ ਜੀਵਾਂ ਨੂੰ ਮਾਰ ਕੇ ਖਾਣਾ ਵੀ ਧਰਮ ਹੈ, ਫਿਰ ਪਾਪ ਕਿਹਨੂੰ ਕਹੋਗੇ? ਜੇ ਜੀਵ ਦਾ ਗਲ ਵੱਢ ਦੇਣਾ ਵੀ ਧਰਮ ਹੈ, ਫਿਰ ਪਾਪ ਵਾਲੇ ਤੱਖਰ ਹੀ ਮਿਟੇ ਦੇਣੇ ਚਾਹੀਦੇ ਨੇ, ਫਿਰ ਬਾਕੀ ਪਾਪ ਕਿਹੜਾ ਰਹਿ ਗਿਆ? ਇੱਕ ਤੂੰ ਧਰਮ ਦਾ ਲਿਬਾਸ ਬਣਾ ਕੇ ਜੀਵ ਦਾ ਗਲ ਵੱਢ ਕੇ ਖਾ ਕੇ ਧਰਮ ਹੀ ਸਦਾਉਣਾ ਹੈ, ਤੇ ਇੱਕ ਗਲ ਵੱਢ ਕੇ ਬਾਜ਼ਾਰ ਵਿੱਚ ਵੇਚਦਾ, ਉਹਦਾ ਨਾਂ ਕਸਾਈ ਰੱਖਿਆ ਲੋਕਾਂ ਨੇ। ਕੰਮ ਇੱਕ ਹੈ, ਇੱਕ ਵੱਢ ਕੇ ਖਾਂਦਾ, ਇੱਕ ਵੱਢ ਕੇ ਵੇਚਦਾ। ਵੱਢ ਕੇ ਖਾਣ ਵਾਲਾ ਧਰਮੀ ਤੇ ਵੱਢ ਕੇ ਵੇਚਣ ਵਾਲਾ ਕਸਾਈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਜੀ ਬਦਹੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ, आपस को मुनवर कर थापो काको कहो कसाई। आप तो तू बन गया मुनि, धर्मी बन गया, ते जिहड़ा बेचारा परिवार पालदा वड के वेच के उन्हूं तुसी कसाई नाउ रख्या होया उहदा। हुक्म है गुरु ग्रंथ साहिब दा भी खा लेना चाहिए, नहीं हुक्म किते भी है। जे साडा गुरु गुरु ग्रंथ साहिब है किते भी कोई नहीं साबित कर सकदा भी फलाने थां ते लिखिया होया नहीं लिखिया होया। ਇਹ ਹਿੰਸਾ ਜੀਵ ਦਾ ਗਲ ਵੱਢ ਦੇਣਾ, ਦੂਜੀ ਹਿੰਸਾ ਵੀ ਐਸਾ ਬਚਨ ਬੋਲਣਾ ਕਿ ਦੂਜੇ ਦਾ ਹਿਰਦਾ ਦੁਖੀ ਕਰ ਦੇਣਾ। ਸਤਿਗੁਰੂ ਮਹਾਰਾਜ ਕਹਿੰਦੇ ਜੇ ਤੂੰ ਪਿਰਿਆ ਦੀ ਸਿੱਖ, ਜੇ ਤੇਰੇ ਅੰਦਰ ਰੱਬ ਦੇ ਪਾਉਣ ਦੀ ਤੜਫ ਹੈ ਨਾ, ਹਿਆਓ ਨਾ ਠਾਹੇ ਕਹੀ ਦਾ, ਫਿਰ ਕਿਸੇ ਦਾ ਦਿਲ ਨਾ ਢਾ, ਦੁਖੀ ਨਾ ਕਰ ਕਿਸੇ ਦਾ ਦਿਲ, ਕਿਉਂਕਿ ਸਭਨਾ ਮਨ ਮਾਨਕ ਠਾਹਨ ਮੂਲ ਮਚੰਗ ਵਾ, ਸਾਰਿਆਂ ਹਿਰਦੇ ਵਿੱਚ ਪਰਮਾਤਮਾ ਦਾ ਵਸ ਹੈ। ਜਦ ਕਿਸੇ ਦਾ ਹਿਰਦਾ ਦੁਖੀ ਹੋਵੇਗਾ ਉਹਦਾ ਮਾਲਕ ਤੇਰੇ ਤੇ ਨਾਰਾਜ਼ ਹੋ ਜਾਵੇਗਾ। ਇਹ ਵੀ ਹਿੰਸਾ ਹੈ, ਐਸਾ ਵਚਨ ਬੋਲਣਾ ਕਿ ਉਹਦੇ ਹਿਰਦੇ ਨੂੰ ਦੁਖੀ ਕਰ ਦੇਣਾ। ਤੀਜੀ ਹਿੰਸਾ, ਮਨ ਚ ਸੋਚਦੇ ਰਹਿਣਾ ਵੀ ਮਰੇਗਾ ਕਦੋਂ, ਇਹ ਉਜੜੇਗਾ ਕਦੋਂ, ਇੱਥੋਂ ਇਹ ਜਾਏਗਾ ਕਦੋਂ, ਇਹ ਬਿਮਾਰ ਕਦੋਂ ਹੋਏਗਾ, ਇਹਦਾ ਨੁਕਸਾਨ ਕਦੋਂ ਹੋਣਾ, ਇਹ ਸੋਚਦੇ ਰਹਿਣਾ, ਇਹ ਵੀ ਹਿੰਸਾ ਹੈ। ਕਈ ਲੋਕ ਹੱਥ ਨਾਲ ਨਹੀਂ ਵੱਢਦੇ ਜੀਵਾਂ ਦਾ ਗਲ, ਪਰ ਜ਼ਬਾਨ ਨਾਲ ਕਈਆਂ ਦਾ ਰੋਜ਼ ਵੱਢ ਦਿੰਦੇ ਨੇ। ਜਿਹੜੇ ਜ਼ਬਾਨ ਨਾਲ ਨਹੀਂ ਵੱਢਦੇ, ਮਨ ਚ ਤਾਂ ਸੋਚਦੇ ਰਹਿੰਦੇ ਨੇ ਵੀ ਜਾਏਗਾ ਕਦੋਂ, ਇਹ ਮਰੇਗਾ ਕਦੋਂ, ਇਹਨੂੰ ਘਾਟਾ ਕਦ ਪਏਗਾ, ਇਹ ਬਿਮਾਰ ਵੀ ਨਹੀਂ ਹੁੰਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਜਿਸ ਅੰਦਰ ਤਾਤ ਪਰਾਈ ਹੋਵੇ, ਤਾਤ ਪਰਾਈ ਕਹਿੰਦੇ ਨੇ ਜਿਹੜਾ ਕਿਹਦਾ ਬੁਰਾ ਸੋਚਦਾ, ਤਿਸਦਾ ਕਦੇ ਨਾ ਹੋਵੇ ਭਲਾ। ਮਹਾਰਾਜ ਕਹਿੰਦੇ ਉਹਦਾ ਕਦੇ ਵੀ ਭਲਾ ਨਹੀਂ ਹੋ ਸਕਦਾ ਜਿਹੜਾ ਕਿਸੇ ਦਾ ਬੁਰਾ ਸੋਚਦੇ। ਆਪਾਂ ਵੀ ਸੋਚਿਆ ਕਦੇ ਕਿਸੇ ਦਾ ਭਲਾ? ਆਪਾਂ ਤਾਂ ਸੱਕੇ ਭਾਈ ਦਾ ਨਹੀਂ ਸੋਚਿਆ ਵੀ ਜੇ ਕਿਤੇ ਗੁਰੂ ਕਿਰਪਾ ਕਰੇ ਤੁਰ ਜਾਏ ਨਾ, ਚੱਲ ਡੰਗਰ ਹੀ ਮੰਨ ਲਾਂਗੇ ਉਧਰ। ਐਸੇ ਖਿਆਲ ਨੇ ਆਪਣੇ ਅੰਦਰ। ਇਹ ਹਿੰਸਾ ਦੀ ਅੱਗ ਆਪਾਂ ਨੂੰ ਹਰ ਵੇਲੇ ਸਾੜਦੀ ਰਹਿੰਦੀ ਹੈ। ਤਿੰਨ ਪ੍ਰਕਾਰ ਦੀ ਹਿੰਸਾ ਅੰਦਰ ਬਲਦੀ ਰਹਿੰਦੀ ਹੈ। ਗੁਆਂਢੀ ਨੇ ਕੋਠੀ ਪਾਈ ਹੋਈ, ਆਪਾਂ ਪਾ ਨਹੀਂ ਸਕਦੇ, ਜਾਂ ਤਾਂ ਉਹਦੀ ਢਹਿ ਜਾਵੇ ਤਾਂ ਸ਼ਾਂਤੀ ਆ ਸਕਦੀ, ਜਾਂ ਫਿਰ ਆਪਣੀ ਬਣ ਜਾਏ, ਨਹੀਂ ਨਾ ਚੈਨ ਆਉਂਦਾ। ਇਹ ਹਿੰਸਾ ਦੀ ਅੱਗ ਹੈ ਜਿਹੜੀ ਬਲਦੀ ਆਪਣੇ ਅੰਦਰ, ਬੁਰਾ ਸੋਚਦੀ ਰਹਿੰਦੀ ਜਿਹੜੀ। ਹੰਸ ਹੇਤ, ਹੇਤ ਕਹਿੰਦੇ ਨੇ ਮੋਹ ਨੂੰ, ਮੋਹ ਦੀ ਅੱਗ ਹੈ ਜਿਹੜੀ, ਇਹ ਵੀ ਆਪਾਂ ਨੂੰ ਸਾੜਦੀ ਅੰਦਰ। ਜਿਹੜੀ ਚੀਜ਼ ਜ਼ਿਆਦਾ ਮੋਹ ਹੈ ਉਹਦੇ ਵਿੱਚ ਜ਼ਿਆਦਾ ਦੁੱਖ ਹੈ। ਕਿਸੇ ਚੀਜ਼ ਚ ਮੋਹ ਜ਼ਿਆਦਾ ਹੋਵੇਗਾ ਦੁੱਖਦਾਈ ਹੋਵੇਗਾ। ਕੇਵਲ ਗੁਰੂ ਨਾਲ, ਸੰਗਤ ਨਾਲ, ਸ਼ਬਦ ਨਾਲ ਜਿਹੜਾ ਪ੍ਰੇਮ ਹੈ ਸੁਖਦਾਈ ਹੈ, ਬਾਕੀ ਕਿਸੇ ਵੀ ਚੀਜ਼ ਦਾ ਪ੍ਰੇਮ ਦੁੱਖਦਾਈ ਹੋਵੇਗਾ। ਜਿੰਨਾ ਵਧੇਗਾ ਉਨਾ ਦੁੱਖ ਜ਼ਿਆਦਾ ਹੋਵੇਗਾ। ਮੋਹ ਐਸੀ ਦੁਖਦਾਈ ਚੀਜ਼ ਹੈ। ਦੋ ਬੱਚੇ ਛੋਟੇ ਛੋਟੇ ਲੜ ਪੈਣ ਗੁਆਂਢੀਆਂ ਦੇ ਇੱਕ ਦੂਜੇ ਨਾਲ, ਇੱਕ ਦੀ ਮਾਂ ਆ ਜਾਵੇ ਬੱਚੇ ਲੜਦਿਆਂ ਤੇ, ਆਪਣੇ ਬੱਚੇ ਨੂੰ ਆ ਕੇ ਗਾਲ ਕੱਢੇਗੀ, ਰੱਬ ਕਰਕੇ ਤੈਨੂੰ ਕੜਾਹ ਦਾ ਗੋਲਾ ਵੱਜੇ ਵੀ ਸੱਟ ਨਾ ਲੱਗੇ ਤੈਨੂੰ ਜੇ ਵੱਜੇ ਵੀ, ਤੇ ਦੂਜੇ ਨੂੰ ਆਖੇਗੀ ਰੱਬ ਕਰਕੇ ਤੂੰ ਇੱਕੋ ਹੀ ਪੱਗ ਹੰਢਾਏ, ਦੂਜੀ ਨਾ ਬੰਨਣੀ ਮਿਲੇ ਤੈਨੂੰ, ਸੜੀ ਇੰਨੀ ਦੁਖੀ ਹੋ ਕੇ ਗਾਲ ਕੱਢੇਗੀ। ਮੋਹ ਐਸੀ ਦੁਖਦਾਈ ਚੀਜ਼ ਆ। ਪਿੰਡ ਦੇ ਨਾਲ ਪੈਲੀਆਂ ਨਾ ਜਿਹੜੀਆਂ ਖੇਤ, ਤੇ ਪਿੰਡੋਂ ਕੋਈ ਡੰਗਰ ਖੁੱਲ ਕੇ ਪੈਲੀ ਚ ਵੜਿਆ ਹੋਵੇ ਕਿਸੇ ਦੀ, ਤੇ ਆਪਾਂ ਲੰਘੇ ਜਾਂਦੇ ਹੋਈਏ, ਆਪਾਂ ਦੇਖ ਲਿਆ ਡੰਗਰ ਪੈਲੀ ਚੱਲ ਰਿਹਾ, ਕਦੇ ਦੁੱਖ ਨਹੀਂ ਹੁੰਦਾ। ਆਖਾਂਗੇ ਪੁੰਨ ਹੁੰਦਾ, ਕੋਈ ਨਹੀਂ ਖਾ ਲੈਂਦੇ ਪੁੰਨ ਹੈ। ਤੇ ਪੈਲੀ ਹੋਵੇ ਆਪਣੀ ਪਿੰਡ ਦੇ ਨੇੜੇ ਤੇ ਡੰਗਰ ਵੜਿਆ ਹੋਵੇ ਕਿਸੇ ਦਾ, ਫਿਰ ਨਿਕਲਦੀ ਅੱਗ ਅੰਦਰੋਂ ਕਿ ਨਹੀਂ? ਦੇਖ ਲਓ ਕਿਵੇਂ ਲਾਟਾਂ ਨਿਕਲਦੀਆਂ ਜਾਂਦੀਆਂ ਹੁੰਦੀਆਂ ਨੇ, ਫਿਰ ਉਹ ਅੱਗ ਹੀ ਹੁੰਦੀ ਜਿਹੜੀ ਬੋਲਦਾ ਜਾਂਦਾ ਹੁੰਦਾ, ਹੋਰ ਕਿਤੇ ਹੁਣ ਫੁੱਲ ਕੇਰਦਾ ਜਾਂਦਾ। ਦੇਖੋ ਮੋਹ ਦੀ ਅੱਗ ਕਿਵੇਂ ਪ੍ਰਗਟ ਹੁੰਦੀ ਅੰਦਰ, ਮੋਹ ਹੈ ਨਾ ਉਹਦੇ ਵਿੱਚ, ਇਹ ਵੀ ਅੱਗ ਸਾੜਦੀ ਅੰਦਰ, ਮੋਹ ਦੀ ਅੱਗ ਹੈ ਜਿਹੜੀ। ਹੰਸ ਹੇਤ ਲੋਭ, ਲੋਭ ਦੀ ਅੱਗ, ਇਹ ਵੀ ਆਪਾਂ ਨੂੰ ਸਾੜਦੀ ਰਹਿੰਦੀ ਹੈ। ਰੱਬ ਨੇ, ਪਰਮਾਤਮਾ ਨੇ ਬਹੁਤ ਕੁਛ ਦਿੱਤਾ ਹੋਇਆ, ਆਪਣੀ ਬਿੱਤ ਤੋਂ ਵੱਧ ਦਿੱਤਾ ਹੋਇਆ, ਤੇ ਜਿੱਦਣ ਦੇ ਜੰਮਿਆ ਉਦਣ ਦਾ ਦੇ ਰਿਹਾ। ਪਰ ਹਰ ਇੱਕ ਇਨਸਾਨ ਇਹ ਕਹਿੰਦਾ ਵੀ ਜਿੰਨੀ ਕੋਸ਼ਿਸ਼ ਕਰਦੇ ਨਾ ਰੱਬ ਉਹਨਾਂ ਨਹੀਂ ਦਿੰਦਾ ਹੈ, ਜਿੰਨਾ ਕੁ ਅਸੀਂ ਚਾਹੁੰਦੇ ਹਾਂ। ਜੇ ਆਪਾਂ ਖਿਆਲ ਕਰੀਏ, ਜਿੰਨਾ ਕੁਛ ਅੱਜ ਆਪਣੇ ਕੋਲ, ਅੱਜ ਤੋਂ 15 ਸਾਲ ਪਹਿਲਾਂ ਵੀ ਹੈਗਾ ਸੀ ਇੰਨਾ ਕੁਛ, ਇਹੋ ਜਿਹੇ ਮਕਾਨ, ਇਹੋ ਜਿਹੇ ਧਨ ਪਦਾਰਥ, ਜਾਂ ਇੰਨਾ ਕੁਛ ਹੈਗਾ ਸੀ ਆਪਣੇ ਕੋਲ? ਨਹੀਂ ਸੀ। ਦੇਖ ਲਓ ਕਿੰਨਾ ਕੁਛ ਰੱਬ ਨੇ ਦੇ ਦਿੱਤਾ, ਪਰ ਫਿਰ ਵੀ ਕਹਿੰਦੇ ਹਾਂ ਕਰ ਨਹੀਂ ਰਿਹਾ ਕਿਰਪਾ, ਜੇ ਨਾ ਬਣਦਾ ਨਹੀਂ ਕੰਮ। ਇਹ ਕਿਉਂ ਨਹੀਂ ਬਣਦਾ? ਸਤਿਗੁਰ ਮਹਾਰਾਜ ਕਹਿੰਦੇ ਜੇ ਤੈਨੂੰ 100 ਮਿਲਦਾ ਤੇ ਲੱਖ ਦੀ ਭੁੱਖ ਲੱਗ ਜਾਂਦੀ, ਇਹ ਕਿਵੇਂ ਪੂਰਾ ਹੋ ਸਕਦਾ? ਸਹਿਸ ਖੱਟੇ, ਇਹਨੂੰ ਕੋ ਪਰੇ ਜਾ ਕੇ ਕਰ ਲੈ, ਜਿਹੜਾ ਦੁਆਨ ਲਾਈ ਬੈਠਾ ਇੱਧਰ ਟੈਲੀਫੋਨ ਵਾਲਾ, ਆਉਂਦਾ ਦੁਆਨ ਸੁਣ ਆਉਂਦੇ ਨੇ, ਉਹ ਇੱਥੇ ਬੈਲਾਂ ਵੱਜੀ ਜਾਂਦੀ ਨੇ। ਅੱਗੇ ਗੁਰਦੁਆਰਿਆਂ ਦੇ ਅੱਗੇ ਲਿਖਿਆ ਹੁੰਦਾ ਸੀ ਸਿਰ ਢੱਕ ਕੇ ਜਾਓ, ਹੁਣ ਲਿਖਿਆ ਹੁੰਦਾ ਫੋਨ ਬੰਦ ਕਰਕੇ ਜਾਓ, ਹਰ ਇੱਕ ਗੁਰਦੁਆਰੇ ਦੇ ਅੱਗੇ ਲਿਖਿਆ ਹੁੰਦਾ। ਪਤਾ ਨਹੀਂ ਕੋਈ ਜ਼ਰੂਰੀ ਗੱਲ ਹੁੰਦੀ, ਕਈ ਵਾਰ ਸਿਖਾ ਕੇ ਆਉਂਦੇ ਨੇ ਵੀ ਮੈਂ ਦੁਆਨ ਚ ਬੈਠੂੰਗਾ ਨੇ ਬਿੱਲ ਮਾਰ ਦੀਏ, ਕੋਈ ਪਤਾ ਲੱਗ ਜਾਏ ਕਿ ਬੜਾ VIP ਬੰਦਾ। ਠੀਕ ਹੈ, ਜਿੱਥੇ ਕਾਰ ਸਿੱਧੀ ਕਰਦਾ ਉੱਥੇ ਬਿਮਾਰੀ ਦੁੱਖ ਨੂੰ ਵੀ ਥਾਂ ਹੈਗੀ। ਇੱਥੇ ਤਾਂ 2 ਘੜੀਆਂ ਜੁੜ ਕੇ ਬਹਿ ਜਾਓ ਰੱਬ ਨਾਲ, ਫਿਰ ਤਾਂ ਚਲੋ ਫਿਰੀ ਹੋ ਜਾਣਾ ਆਪਾਂ। ਕਿਤੇ ਵੀ ਗੁਰੂ ਘਰ ਸੰਗਤ ਜਾਓ, ਪਹਿਲਾਂ ਹੀ ਉਹਦਾ ਸਵਿੱਚ ਆਫ ਕਰ ਦੇਵੇ, ਇਹਨੇ ਉੱਥੇ ਜਾ ਕੇ ਵੀ ਐਵੇਂ ਵਿਕਸ਼ੇਪ ਤੇ ਛੇੜਨੀ। ਇਹ ਲੋਭ ਦੀ ਅੱਗ ਵੀ ਆਪਾਂ ਨੂੰ ਇਸ ਤਰ੍ਹਾਂ ਸਾੜਦੀ ਜੀ ਜਿਵੇਂ ਜੰਗਲ ਦੀ ਅੱਗ ਸਾੜਦੀ ਜੀਵਨ। ਲੋਭ ਦੀ ਅੱਗ ਦਾ ਬਹਿਕਾਇਆ ਹੋਇਆ ਜੀਵ ਦਿਨ ਰਾਤ ਭੱਜਿਆ ਫਿਰਦਾ, ਸ਼ਾਂਤੀ ਨਹੀਂ ਆਉਂਦੀ। ਹੋਰ ਪਾਉਣ ਦੀ ਇੱਛਾ ਇਹਦੇ ਅੰਦਰ ਵੀ, ਹੋਰ ਮਿਲੇ, ਜਿੰਨਾ ਮਿਲੇ, ਜਿਵੇਂ ਮਿਲੇ, ਜਿਸ ਤਰ੍ਹਾਂ ਮਿਲੇ, ਕਿਤੋਂ ਮਿਲੇ, ਮਿਲਣਾ ਚਾਹੀਦਾ। ਸਭ ਨੂੰ ਪਰਮਾਤਮਾ ਨੇ ਉਹਦੀ ਲੋੜ ਅਨੁਸਾਰ ਦੇ ਰੱਖਿਆ, ਰਹਿਣ ਨੂੰ ਮਕਾਨ, ਛਕਣ ਨੂੰ ਭੋਜਨ, ਪਾਉਣ ਨੂੰ ਵਸਤਰ ਦਿੱਤੇ ਹੋਏ ਨੇ। ਪਰ ਹੋਰ ਪਾਉਣ ਦੀ ਇੱਛਾ ਨਾ ਜਿਹੜੀ ਲੋਭ ਦੀ ਅੱਗ, ਇਹਨੂੰ ਟਿਕਣ ਨਹੀਂ ਦਿੰਦੀ, ਇਹ ਭਜਾਈ ਫਿਰਦੀ। ਹੰਸ ਹੇਤ ਲੋਭ ਕੋਪ ਕ੍ਰੋਧ, ਜਦ ਬੁੱਧ ਉੱਤੇ ਕ੍ਰੋਧ ਸਵਾਰ ਹੋਇਆ ਹੁੰਦਾ ਨਾ, ਦੇਖ ਲਓ ਮੂੰਹ ਵੀ ਉਹਦਾ ਅੱਗ ਵਰਗਾ ਲਾਲ ਹੋਇਆ ਹੁੰਦਾ, ਅੱਖਾਂ ਵੀ ਲਾਲ, ਬੁੱਲ ਕੰਬਦੇ ਹੁੰਦੇ ਨੇ ਕ੍ਰੋਧ ਵਿੱਚ। ਕ੍ਰੋਧ ਦੀ ਅੱਗ ਵੀ ਸਾੜਦੀ ਰਹਿੰਦੀ ਹੈ। ਇਹ 4 ਤਰ੍ਹਾਂ ਦੀ ਅੱਗ ਆਪਾਂ ਨੂੰ ਹਰ ਵੇਲੇ ਸਾੜਦੀ ਰਹਿੰਦੀ ਹੈ। ਅੱਗ ਤਾਂ 1 ਤਰ੍ਹਾਂ ਦੀ ਸਾੜ ਕੇ ਸਵਾਹ ਕਰ ਦਿੰਦੀ, ਆਪਣੇ ਅੰਦਰ 4 ਤਰ੍ਹਾਂ ਦੀ ਮੱਚਦੀ ਹਰ ਵੇਲੇ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵੈ ਦੱਜੈ ਨਾਨਕਾ ਤਰੀਏ ਚਰਨੀ ਲੱਗ। ਉਸ ਅੱਗ ਤੋਂ ਬਚਣ ਵਾਸਤੇ ਗੁਰੂ ਦੀ ਸ਼ਰਨ, ਇਹ ਦੱਸਣਗੇ ਕਿਵੇਂ ਉਸ ਤਪਸ਼ ਤੋਂ ਬਚਣਾ। ਜਦ ਆਪਾਂ ਗੁਰੂ ਵਾਲੇ ਬਣ ਕੇ ਸ਼ਬਦ ਨਾਲ ਜੁੜਾਂਗੇ ਨਾ, ਹਿੰਸਾ ਦੀ ਅੱਗ ਆਪਣੇ ਅੰਦਰੋਂ ਚਲੀ ਜਾਏਗੀ। ਪਰਮਾਤਮਾ ਦਾ ਨਾਮ ਜਪਣ ਵਾਲਾ ਕਿਸੇ ਦਾ ਗਲ ਵੱਢ ਕੇ ਆਪਣੇ ਸਵਾਦ ਵਾਸਤੇ ਨਹੀਂ ਖਾਂਦਾ ਹੈ। ਕਿਉਂਕਿ ਉਹ ਤਾਂ ਸਾਰਿਆਂ ਵਿੱਚ ਪਰਮਾਤਮਾ ਨੂੰ ਦੇਖਦਾ ਹੈ। ਉਹ ਕਦ ਜੀਵ ਦਾ ਵੱਲ ਗਲ ਵੱਢ ਕੇ ਖਾਊਗਾ। ਫਿਰ ਉਹ ਜਿਹੜਾ ਸਿਮਰਨ ਕਰਨ ਵਾਲਾ ਗੁਰਮੁਖ ਜ਼ਬਾਨ ਨਾਲ ਕਿਸੇ ਨੂੰ ਐਸਾ ਵਚਨ ਨਹੀਂ ਬੋਲਦਾ, ਨਾਨਕ ਫਿੱਕਾ ਬੋਲੀ ਹੈ ਤਨ ਮਨ ਫਿੱਕਾ ਹੋਏ। ਜਿੱਥੇ ਮਨ ਸ਼ਾਂਤ ਹੋ ਜਾਵੇ ਉਹ ਵਚਨ ਹੀ ਬੋਲਦਾ, ਤੇ ਨਾ ਮਨ ਕਰਕੇ ਉਹ ਕਿਸ ਦਾ ਬੁਰਾ ਕਰਦਾ। ਉਹਦੀ ਅਵਸਥਾ ਐਸੀ ਹੁੰਦੀ ਹੈ, ਤਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣਿਆ। ਉਹ ਹਿੰਸਾ ਨਹੀਂ ਕਰਦਾ, ਉਹਦੇ ਅੰਦਰ ਮੋਹ ਗੁਰੂ ਦਾ ਸ਼ਬਦ ਦਾ ਬਾਣੀ ਦਾ ਹੁੰਦਾ। ਸੰਸਾਰ ਵਿੱਚ ਰਹਿੰਦਾ ਹੋਇਆ ਵੀ ਕਮਲ ਫੁੱਲ ਵਾਂਗ ਨਿਰਲੇਪ ਰਹਿੰਦਾ, ਮੋਹ ਦੀ ਅੱਗ ਨਹੀਂ ਛਾੜਦੀ ਉਹਨਾਂ ਨੂੰ। ਫਿਰ ਜਿਹੜਾ ਲੋਭ ਹੈ ਉਹਦੇ ਅੰਦਰ ਸੇਵਾ ਸਿਮਰਨ ਦਾ ਸੰਗਤ ਦਾ ਹੋ ਜਾਂਦਾ, ਦੁਨੀਆਂ ਦੇ ਪਦਾਰਥ ਉਹ ਕਹਿੰਦਾ ਪਰਲਬਧ ਅਨੁਸਾਰ ਰੱਬ ਦੇ ਰਿਹਾ, ਉਦੋਂ ਵੱਧ ਮਿਲਣਾ ਕੁਛ ਨਹੀਂ। ਜੋ ਪਰਮਾਤਮਾ ਲਿਖਤਾ ਨਾ ਪਰਲਬਧ ਚ ਉਹ ਤਾਂ ਮਿਲੇਗਾ ਅਵਸ਼, ਬਿਨ ਕਰਮਾ ਕਿਸ ਪਾਈਐ ਨਾਹੀ, ਜੇ ਬਹੁ ਤੇਰਾ ਧਾਵੈ। ਹੋਰ ਕੁਛ ਨਹੀਂ ਮਿਲੇਗਾ ਜੋ ਕੁਛ ਤੇਰੀ ਪਰਲਬਧ ਚ ਲਿਖਿਆ ਰੱਬ ਨੇ। ਫਿਰ ਉਹ ਦੁਖੀ ਨਹੀਂ ਹੁੰਦਾ ਜਿਹੜਾ ਗੁਰਮੁਖ ਹੁੰਦਾ। ਫਿਰ ਉਹਦੇ ਅੰਦਰ ਜਿਹੜੀ ਕ੍ਰੋਧ ਦੀ ਅੱਗ ਹੈ, ਆਪਣੇ ਮਨ ਨਾਲ ਝਗੜਾ ਕਰਦਾ, ਉਹ ਸੰਸਾਰ ਨਾਲ ਨਹੀਂ ਲੜਦਾ, ਸ਼ਾਂਤ ਹੋ ਜਾਂਦਾ ਉਹਦਾ ਹਿਰਦਾ ਗੁਰਮੁਖ, ਉਹਦੇ ਅੰਦਰ ਤਪਤ ਮਿਟ ਜਾਂਦੀ ਹੈ। ਤਪਤ ਮਾਹੇ ਠਾਂਡ ਵਰਤਾਈ, ਅਨੰਦ ਭਇਆ ਦੁੱਖ ਨਾਠੇ ਭਾਈ। ਉਹ ਅਗਨ ਬੁੱਝ ਕੇ ਚਾਰ ਤਰ੍ਹਾਂ ਦੀ ਉਹਨਾਂ ਦੇ ਅੰਦਰ ਸ਼ਾਂਤ, ਨਾਨਕ ਭਗਤਾਂ ਸਦਾ ਵਿਗਾਸ ਹੋ ਜਾਂਦਾ, ਪ੍ਰਸੰਨਤਾ ਖੇੜਾ ਖੁਸ਼ੀ ਬਣੀ ਰਹਿੰਦੀ ਉਹਨਾਂ ਦੇ ਅੰਦਰ, ਨਾ ਉਹਨਾਂ ਨੂੰ ਅੰਦਰ ਦੀ ਅੱਗ ਸਾੜਦੀ ਹੈ ਤੇ ਨਾ ਬਾਹਰ ਦੀ ਅੱਗ ਸਾੜ ਸਕਦੀ ਹੈ। ਜਿਹੜੇ ਗੁਰੂ ਵਾਲੇ ਬਣ ਕੇ ਨਾਮ ਜਪਦੇ ਨੇ, ਸਿਮਰਨ ਕਰਦੇ ਨੇ, ਇਹ ਵਿਚਾਰ ਆਪਾਂ ਪਿਛਲੇ ਦੀਵਾਨਾਂ ਤੋਂ ਸ਼ੁਰੂ ਕਰੀ ਹੋਈ ਹੈ। ਆਪਣੇ ਖਿਆਲ ਸ੍ਰੀ ਅੰਮ੍ਰਿਤਸਰ ਸਾਹਿਬ ਲੈ ਕੇ ਚੱਲੋ। ਅੰਮ੍ਰਿਤਸਰ ਸਿਫਤੀ ਦਾ ਘਰ, ਜਿਹਦੀ ਹਰ ਗੱਲ ਸਿਫਤ ਕਰਨ ਵਾਲੀ ਹੈ, ਹਰ ਗੱਲ ਵਡਿਆਈ ਵਾਲੀ ਹੈ, ਜਿਹਦੇ ਵਰਗਾ ਹੋਰ ਦੁਨੀਆਂ ਤੇ ਕੋਈ ਸਥਾਨ ਨਹੀਂ ਹੈ। ਵੈਸੇ ਤਾਂ ਸਾਰੇ ਸਤਿਕਾਰ ਕਰਨ ਯੋਗ ਨੇ, ਪਰ ਜਿਹਦੀ ਵਡਿਆਈ ਆਪ ਮਹਾਰਾਜ ਨੇ ਕੀਤੀ ਹੈ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬੱਧ ਹੋ ਪੁਰਖ ਵਿਧਾਤਾ ਹੈ ਤਾਂ ਤੂੰ ਸੋਹਿਆ। ਉਸ ਘਰ ਅੰਮ੍ਰਿਤਸਰ ਮਹਾਰਾਜ ਦੇ ਚਰਨਾਂ ਚ ਲੈ ਕੇ ਚੱਲੋ। ਸਤਸੰਗ ਜੀ, ਜਿਹੜੇ ਅਮੀਰ ਘਰ ਹੁੰਦੇ ਨਾ, ਅਮੀਰ ਉਹਨਾਂ ਘਰਾਂ ਨੂੰ ਆਖਿਆ ਜਾਂਦੇ ਜਿਹੜੀਆਂ ਗੱਲਾਂ ਲੋਕਾਂ ਨੂੰ ਬੜੀ ਮੁਸ਼ਕਲ ਨਾਲ ਮਿਲਣ, ਅਮੀਰਾਂ ਘਰਾਂ ਚ ਰੁਲਦੀਆਂ ਫਿਰਦੀਆਂ ਹੁੰਦੀਆਂ ਨੇ, ਉਹਨਾਂ ਨੂੰ ਅਮੀਰ ਕਹਿੰਦੇ ਨੇ। ਇਹ ਜਿਹੜਾ ਗੁਰੂ ਨਾਨਕ ਦਾ ਘਰ ਏਡਾ ਅਮੀਰ ਹੈ ਕਿ ਜਿਹੜੀਆਂ ਗੱਲਾਂ ਲੋਕਾਂ ਨੂੰ ਬੜੀ ਮੁਸ਼ਕਲ ਨਾਲ ਮਿਲਣਗੀਆਂ ਉਹ ਗੁਰੂ ਨਾਨਕ ਦੇ ਘਰ ਚ ਸਹਿਜੇ ਮਿਲ ਜਾਂਦੀਆਂ ਨੇ। ਇਹ ਦੇਖੋ ਜਿਹੜੀਆਂ ਗੱਲਾਂ ਨੇ ਨਾ, ਆਨੰਦ, ਮੁਕਤ, ਸੱਚਖੰਡ ਤੇ ਅੰਮ੍ਰਿਤ, ਇਹ ਗ੍ਰੰਥਾਂ ਵਿੱਚ ਇਹ ਗੱਲਾਂ ਬੜੀਆਂ ਮਹੱਤਤਾ ਰੱਖਦੀਆਂ ਨੇ, ਜਾਂ ਇਹਨਾਂ ਗੱਲਾਂ ਵਾਸਤੇ ਸਾਰੀ ਵਿਚਾਰ ਹੁੰਦੀ ਹੈ, ਅੰਮ੍ਰਿਤ ਵਾਸਤੇ, ਮੁਕਤ ਵਾਸਤੇ, ਸੱਚਖੰਡ ਵਾਸਤੇ ਤੇ ਆਨੰਦ ਵਾਸਤੇ। ਪਤਾ ਨਹੀਂ ਲੋਕਾਂ ਨੂੰ ਆਨੰਦ ਮਿਲਣਾ ਜਾਂ ਮੁਕਤ ਮਿਲਣੀ ਹੈ, ਸੱਚਖੰਡ ਜਾਣਾ ਜਾਂ ਨਹੀਂ ਅੰਮ੍ਰਿਤ ਪ੍ਰਾਪਤ ਹੋਣਾ, ਪਰ ਸਾਡੇ ਵਾਸਤੇ ਸਾਰਾ ਕੁਝ ਮਾਤ ਲੋਕ ਤੇ ਬਣਿਆ ਹੋਇਆ। ਆਨੰਦ ਵਾਸਤੇ ਆਨੰਦਪੁਰ ਸਾਹਿਬ, ਸਾਰੇ ਧਰਮ ਚੰਗੇ ਨੇ, ਹੈ ਕਿਸੇ ਧਰਮ ਚ ਗੱਲ ਆਪਾਂ ਕਦੇ ਵਿਚਾਰ ਨਹੀਂ ਕਰੀਏ। ਕਿਸੇ ਮਤ ਚ ਗੱਲਾਂ ਹੈਗੀਆਂ। ਆਨੰਦ ਵਾਸਤੇ ਆਨੰਦਪੁਰ ਸਾਹਿਬ ਮਾਤ ਲੋਕ ਤੇ ਬਣਿਆ, ਮੁਕਤ ਵਾਸਤੇ ਮੁਕਤ ਸਰ ਮਾਤ ਲੋਕ ਤੇ ਬਣਿਆ, ਹੈ ਕਿਸੇ ਮਤ ਚ ਨਹੀਂ ਹੈ। ਇਹ ਹੈ ਮੀਰ ਘਰ। ਉਹ ਅੰਮ੍ਰਿਤ ਪ੍ਰਾਪਤ ਵਾਸਤੇ ਅੰਮ੍ਰਿਤ ਸਰ ਮਾਤ ਲੋਕ ਤੇ ਬਣਿਆ, ਜਿੱਥੇ ਹਰ ਵੇਲੇ ਬਾਣੀ ਦਾ ਨਾਮ ਦਾ ਅੰਮ੍ਰਿਤ ਬਰਸਦਾ ਰਹਿੰਦਾ, ਤੇ ਸੱਚਖੰਡ ਮਾਤ ਲੋਕ ਤੇ ਬਣਿਆ ਹੋਇਆ। ਹੈ ਕਿਸੇ ਧਰਮ ਚ ਗੱਲਾਂ? ਸਾਰੇ ਚੰਗੇ ਨੇ, ਸਤਿਕਾਰਯੋਗ ਨੇ, ਪਰ ਇਹ ਗੱਲਾਂ ਤਾਂ ਬੜੀਆਂ ਮਹੱਤਤਾ ਰੱਖਦੀਆਂ ਨੇ। ਸਾਰੇ ਧਰਮਾਂ ਚ ਮੁਕਤ, ਆਨੰਦ, ਸੱਚਖੰਡ, ਅੰਮ੍ਰਿਤ, ਪਰ ਇਹ ਗੁਰੂ ਘਰ ਚ ਸਹਿਜੇ ਮਿਲ ਜਾਂਦੀਆਂ, ਪ੍ਰਾਪਤ ਹੋ ਜਾਂਦੀਆਂ। ਅੰਮ੍ਰਿਤਸਰ ਛੇਵੇਂ ਪਾਤਸ਼ਾਹ ਜੀਵਾਂ ਦਾ ਉਧਾਰ ਕਰਦੇ ਨੇ। ਸਾਹਮਣੇ ਹਰਿਮੰਦਰ ਸਾਹਿਬ ਚ ਹਰ ਵੇਲੇ ਅੰਮ੍ਰਿਤ ਬਾਣੀ ਦਾ ਕੀਰਤਨ ਹੁੰਦਾ। ਅਕਾਲ ਤਖ਼ਤ ਉੱਤੇ ਢਾਡੀ ਵਾਰਾ ਗਾਈਆਂ ਜਾਂਦੀਆਂ ਨੇ। ਸ਼ਾਂਤੀ ਤੇ ਬੀਰਸ, ਸੇਵਾ ਤੇ ਸਿਮਰਨ, ਸੰਤ ਤੇ ਸਿਪਾਹੀ, ਦੋ ਚੀਜ਼ਾਂ ਦਾ ਸੁਮੇਲ ਗੁਰੂ ਘਰ ਵਿੱਚ। ਸਾਹਮਣੇ ਹਰਿਮੰਦਰ ਸਾਹਿਬ ਸ਼ਾਂਤੀ ਦਾ ਉਪਦੇਸ਼, ਅਕਾਲ ਤਖ਼ਤ ਉੱਤੇ ਬੀਰ ਰਸ ਢਾਡੀ ਵਾਰਾਂ ਗਾਈਆਂ ਜਾਂਦੀਆਂ, ਦੋ ਚੀਜ਼ਾਂ ਇਕੱਠੀਆਂ ਕੀਤੀਆਂ, ਸੰਤ ਤੇ ਸਿਪਾਹੀ। ਸਿਪਾਹੀ ਤੇ ਸੰਤ ਨਹੀਂ, ਸੰਤ ਤੇ ਸਿਪਾਹੀ। ਸੇਵਾ ਤੇ ਸਿਮਰਨ, ਸ਼ਾਂਤੀ ਤੇ ਬੀਰ ਰਸ, ਦੋ ਚੀਜ਼ਾਂ ਗੁਰੂ ਘਰ ਵਿੱਚ ਸੁਮੇਲ। ਇਸੇ ਕਰਕੇ ਛੇਵੇਂ ਪਾਤਸ਼ਾਹ ਨੇ ਦੋ ਕਿਰਪਾਨਾਂ ਪਾਈਆਂ, ਮੀਰੀ ਤੇ ਪੀਰੀ, ਸੁਮੇਲ ਕਰਤਾ ਦੋ ਚੀਜ਼ਾਂ। ਕਸ਼ਮੀਰ ਦੇ ਇਲਾਕੇ ਦੇ ਵਿੱਚ ਬਹੁਤ ਗੁਰਮਤ ਦਾ, ਸਿੱਖੀ ਦਾ ਪ੍ਰਚਾਰ ਹੋਇਆ। ਭਾਈ ਸੇਵਾ ਰਾਮ ਵਰਗੇ ਮਾਈ ਭਾਗ ਪਰੀ ਦਾ ਪੁੱਤਰ, ਕਰਨੀਆਂ ਵਾਲੇ ਗੁਰਸਿੱਖ ਹੋਏ ਕਸ਼ਮੀਰ ਦੇ ਇਲਾਕੇ ਚ। ਕਸ਼ਮੀਰ ਦੀ ਸੰਗਤ ਨੇ ਦਸਵੰਧ ਦੀ ਮਾਇਆ ਇਕੱਠੀ ਕੀਤੀ, 60,000 ਰੁਪਇਆ ਬਣਿਆ ਦਸਵੰਧ ਦੀ ਮਾਇਆ, ਉਸ ਵੇਲੇ ਦਾ 60,000, ਛੇਵੇਂ ਪਾਤਸ਼ਾਹ ਵੇਲੇ ਦੀ ਗੱਲ ਹੈ। ਅੱਜ ਤੋਂ 4 ਸਦੀਆਂ ਪਹਿਲਾਂ, 400 ਸਾਲ ਪਹਿਲਾਂ ਦੀ ਗੱਲ ਹੈ। ਜਿਹੜੇ ਬਜ਼ੁਰਗ 80 ਸਾਲ ਦੇ ਬੈਠੇ ਨੇ ਦੀਵਾਨ ਚ, ਉਹਨਾਂ ਨੂੰ ਪਤਾ ਉਦੋਂ ਇਨ੍ਹਾਂ ਦੇ ਵੇਲੇ ਰੁਪਈਏ ਦੀ ਵੈਲਿਊ ਕੀ ਸੀ। ਇਹ ਬਜ਼ੁਰਗ ਕਹਿੰਦੇ 1 ਰੁਪਈਏ ਦੀ ਮਣ ਕਣਕ ਆ ਜਾਂਦੀ ਸੀ ਉਦੋਂ। ਬਜ਼ੁਰਗ ਦੱਸਦੇ ਨੇ 1 ਰੁਪਈਏ ਦੀ ਮਣ, ਹੁਣ ਕਿੰਨੇ ਦੀ ਆਉਂਦੀ ਹੈ ਮਣ? 400 ਦੀ ਹੁੰਦੀ ਹੋਣੀ, 450 ਦੀ। ਰੁਪਈਏ ਦੀ ਵੈਲਿਊ 450 ਗੁਣਾ ਵੱਧ ਚੁੱਕੀ ਹੈ 80 ਸਾਲਾਂ ਚ। ਇਹ ਤਾਂ 400 ਸਾਲ ਗੱਲ ਪਹਿਲਾਂ, ਇਹ ਕੈਲਕੂਲੇਟਰ ਘਰ ਕਰ ਲਿਓ ਜਾ ਕੇ ਵੀ ਕਿੰਨੇ ਕਰੋੜ ਰੁਪਇਆ ਬਣਦਾ ਸੰਗਤ ਦਾ ਦਸਵੰਧ ਦਾ। 60,000 ਰੁਪਇਆ ਦਸਵੰਧ ਦੀ ਮਾਇਆ ਬਣੀ ਕਸ਼ਮੀਰ ਦੀ ਸੰਗਤ, ਕਿਉਂਕਿ ਹਰ ਗੁਰੂ ਕਾ ਸਿੱਖ ਖਾਉਣ ਵਾਲਾ ਆਪਣੀ ਦਸਵੰਧ ਦੀ ਮਾਇਆ ਗੁਰੂ ਘਰ ਚ, ਗੁਰੂ ਕੇ ਲੰਗਰਾਂ ਮੰਦਰਾਂ ਵਾਸਤੇ ਦਸਵੰਧ ਕੱਢਦਾ ਸੀ। ਆਪਾਂ ਸੋਚਾਂਗੇ ਸਾਨੂੰ ਵੀ ਲੋੜ ਹੈ ਦਸਵੰਧ ਕੱਢਣ ਦੀ। ਜਿਹੜੀ ਸਰਕਾਰ ਦੇ ਰਾਜ ਵਿੱਚ ਆਪਾਂ ਰਹਿੰਦੇ ਹਾਂ ਨਾ, ਇਹਦਾ ਵੀ ਦਸਵੰਧ ਦੇ ਰਹੇ ਹਾਂ ਆਪਾਂ। ਕੋਈ ਚੀਜ਼ ਖਰੀਦਦੇ ਹਾਂ, ਉਹਦਾ ਟੈਕਸ 10ਵਾਂ ਹਿੱਸਾ ਗੌਰਮੈਂਟ ਦਾ, ਤੇ ਜੇ ਫੜਿਆ ਜਾਏ ਟੈਕਸ ਚੋਰ, ਫਿਰ ਕਈ ਗੁਣਾ ਹੋਰ ਜੁਰਮਾਨਾ ਨਾਲ ਲੱਗ ਜਾਂਦਾ ਵੀ ਇਹਨੇ ਸਰਕਾਰ ਦਾ ਟੈਕਸ ਨਹੀਂ ਭਰਿਆ ਹੋਇਆ। ਕਿਉਂ ਭਰਦੇ ਹੋ ਟੈਕਸ? ਇਹ ਸਰਕਾਰ ਨੇ ਆਪਾਂ ਨੂੰ ਕੁਝ ਸਹੂਲਤਾਂ ਦਿੱਤੀਆਂ, ਜਿਵੇਂ ਸੜਕਾਂ ਬਣਾ ਕੇ ਦਿੱਤੀਆਂ, ਆ ਬਿਜਲੀ ਦਾ ਪ੍ਰਬੰਧ ਕੀਤਾ, ਪਾਣੀ ਦਾ ਪ੍ਰਬੰਧ ਕੀਤਾ, ਕੁਝ ਹੋਰ ਸਹੂਲਤਾਂ ਦਿੱਤੀਆਂ। ਇਸ ਕਰਕੇ ਆਪਾਂ ਇਹਦਾ ਦਸਵੰਧ ਕੱਢਦੇ ਹਾਂ, ਹਰ ਇੱਕ ਚੀਜ਼ ਦੇ ਵਿੱਚ 10ਵਾਂ ਹਿੱਸਾ ਕੱਢਦੇ ਹਾਂ ਨਾ। ਉਹ ਜਿਹੜੀ ਸਰਕਾਰ ਨੇ ਸਾਰੇ ਸੁੱਖ ਦਿੱਤੇ ਨੇ ਤੈਨੂੰ, ਘਰ ਬਾਰ ਜ਼ਮੀਨ ਜਾਇਦਾਦਾਂ ਧੀਆਂ ਪੁੱਤਰ ਇਜ ਤਾਬਰੂ ਸਾਰਾ ਕੁਛ ਜਿਸ ਸਰਕਾਰ ਨੇ ਦਿੱਤਾ ਉਹਦਾ ਵੀ ਤਾਂ ਫਿਰ ਕੱਢਣਾ ਚਾਹੀਦਾ ਨਾ। ਢਾਈ ਘੰਟੇ ਭਜਨ ਚੌਵੀ ਘੰਟਿਆਂ ਵਿੱਚੋਂ ਤੇ ਦਸਵੰਧ ਗੁਰੂ ਕੇ ਲੇਖੇ ਕੱਢੇ, ਇਹ ਹੁਕਮ ਹੈ ਗੁਰੂ ਦਾ। ਜਿਹੜੇ ਨਹੀਂ ਕੱਢਦੇ, ਜੋ ਬਾਬੇ ਕੇ ਦਾਮ ਨਾ ਦੇ ਹੈ ਸੋ ਬਾਬਰ ਕੇ ਲੈ ਹੈ, ਉਹ ਫਿਰ ਬਾਬਰ ਕੇ ਨੂੰ ਦੇਣਗੇ ਜਾਂ ਫਿਰ ਦਵਾਈਆਂ ਤੇ ਜਾਂ ਫਿਰ ਮੁਕੱਦਮਿਆਂ ਤੇ। ਗੁਰੂ ਕਾ ਹਿੱਸਾ ਰਹੇਗਾ ਨਹੀਂ ਘਰ ਚ, ਮਤੇ ਤੁਸੀਂ ਕਹੋਗੇ ਗੁਰੂ ਘਰ ਦੀ ਚੋਰੀ ਕਰਕੇ, ਕਿਹੜਾ ਗੁਰੂ ਵੇਖਦਾ ਕਿਹੜਾ ਉਹ ਇੱਥੇ ਆ ਕੇ ਪਾਣੀ ਲਾਉਂਦਾ ਰਿਹਾ। ਗੁਰੂ ਐਤਕੀ ਲਾ ਨਹੀਂ ਦਿੱਤਾ ਕਈ ਇਲਾਕਿਆਂ ਚ ਪਾਣੀ ਉਹਨੇ, ਉਹਦੀ ਮਰਜ਼ੀ ਹੈ। ਉਹ ਤਾਂ ਹਰਨ ਭਰਨ ਜਾਂਕਾ ਨੇਤਰ ਫੋਰ, ਅੱਖ ਖੋਲਣ ਤੇ ਮੀਟਣ ਦੇ ਸਮੇਂ ਵਿੱਚ ਅਸਤ ਵਿਅਸਤ ਕਰ ਸਕਦਾ ਉਹ, ਇੰਨੀ ਮਹਾਂ ਸ਼ਕਤੀ ਹੈ। ਦੇਖ ਲੋ ਹਰਨ ਭਰਨ ਜਾਂਕਾ ਨੇਤਰ ਫੋਰ, ਅੱਖ ਖੋਲਣ ਤੇ ਮੀਟਣ ਦੇ ਟਾਈਮ ਦੇ ਵਿੱਚ ਸਾਰਾ ਕੁਛ ਅਸਤ ਵਿਅਸਤ ਕਰ ਦਿੰਦਾ। ਇਸ ਕਰਕੇ ਫਿਰ ਉਹ ਜਿਹੜੇ ਗੁਰੂ ਘਰ ਦਾ ਇਹ ਚੁਰਾ ਲੈਂਦੇ ਨੇ, ਧਨ ਨਹੀਂ ਦਿੰਦੇ, ਉਹ ਫਿਰ ਕਈ ਗੁਣਾ ਹੋ ਕੇ ਨਿਕਲ ਜਾਂਦਾ ਹੈ। ਉਹ ਫਿਰ ਰਹਿੰਦਾ ਨਹੀਂ ਹੁੰਦਾ, ਜਾਂ ਕਿਸੇ ਝਗੜੇ ਤੇ ਜਾਂ ਕਿਤੇ ਬਿਮਾਰੀ ਤੇ ਲੱਗੇਗਾ, ਜ਼ਰੂਰ ਨਹੀਂ ਰਹੇਗਾ। ਜਿਹੜੇ ਗੁਰੂ ਘਰ ਦਾ ਫਿਰ ਦਸਵੰਧ ਦਿੰਦੇ ਨੇ, ਉਹ ਬਰਕਤਾਂ ਪੈਂਦੀਆਂ ਨੇ ਉਹਨਾਂ ਦੀਆਂ ਕਮਾਈਆਂ ਚ, ਏਕ ਤੋਂ ਨੇਕ ਸੁੱਖ ਪ੍ਰਦਾਨ ਹੋ ਜਾਂਦਾ। 60,000 ਰੁਪਇਆ ਬਣਿਆ ਦਸਵੰਧ ਦੀ ਮਾਇਆ। ਗੁਰਸਿੱਖਾਂ ਨੇ ਬਹਿ ਕੇ ਵਿਚਾਰ ਕੀਤੀ, ਇਸ ਮਾਇਆ ਦੀ ਆਪਾਂ ਉਹ ਵਸਤੂ ਲੈ ਕੇ ਜਾਈਏ ਗੁਰੂ ਘਰ ਚ ਕਿ ਜਿਸ ਕਰਕੇ ਗੁਰੂ ਘਰ ਦੇ ਗੁਰੂ ਮਹਾਰਾਜ ਦੇ ਦਰਬਾਰ ਦੀ ਸ਼ਾਨ ਇਹ ਵਸਤੂ ਬਣੇ ਜਿਹੜੀ ਆਪਾਂ ਲੈ ਕੇ ਜਾਣੀ। ਵਿਚਾਰ ਕਰਕੇ ਦਸ਼ਾਲੇ ਖਰੀਦੇ ਸੰਗਤ ਨੇ, ਕਸ਼ਮੀਰ ਦੀ ਸੰਗਤ ਨੇ ਦਸ਼ਾਲੇ, 60,00,000 ਦੇ 60,000 ਦੇ 4 ਦਸ਼ਾਲੇ ਬਣਵਾਏ। ਦੇਖੋ ਕਿੱਡੇ ਕੁ ਬੇਕੀਮਤੇ ਹੋਣਗੇ ਜਿਨ੍ਹਾਂ ਦੀ ਕਰੋੜਾਂ ਰੁਪਏ ਕੀਮਤ ਹੋਣੀ ਹੈ, ਕਿਉਂਕਿ ਗੁਰਸਿੱਖ ਗੁਰੂ ਨੂੰ ਉਹ ਵਸਤੂ ਭੇਟਾ ਕਰਦਾ ਜਿਹਦੀ ਹੋਰ ਕਿਸੇ ਨਾਲ ਤੁਲਨਾ ਨਾ ਕੀਤੀ ਜਾਏ ਵੀ ਫਲਾਣੇ ਵਰਗੀ ਹੈਗੀ ਹੈ। ਜਿਵੇਂ ਅਸਾਮ ਦੇ ਰਾਜਾ ਕਲਗੀਧਰ ਪਾਤਸ਼ਾਹ ਵਾਸਤੇ ਪ੍ਰਸ਼ਾਦੀ ਹਾਥੀ, ਚਿੱਟੇ ਰੰਗ ਦਾ ਛੋਟਾ ਜਿਹਾ ਕੱਦ ਉਹਦਾ, ਜਿਹਦੇ ਮੱਥੇ ਤੋਂ ਲਾ ਕੇ ਪੂਛ ਤੱਕ ਕਾਲੀ ਲੀਕ ਜਾਂਦੀ ਹੈ, ਮਰਜ ਵਾਸਤੇ ਲੈ ਕੇ ਆਇਆ ਸੀ ਉਹ ਪ੍ਰਸ਼ਾਦੀ ਹਾਥੀ। ਫਿਰ 1,25,000 ਦਾ ਚੰਦੋਆ, ਉਦੋਂ ਦਾ 1,25,000, 1,25,000 ਦੇ  5 ਘੋੜੇ, ਉਦੋਂ ਦੀ ਰਕਮ ਦੀ ਗੱਲ ਕਰ ਰਹੇ ਹਾਂ। ਫਿਰ 5 ਕਲਾ ਸ਼ਸਤਰ, ਜੇ ਇੱਕ ਬਟਨ ਦੱਬੀਏ ਚਾਕੂ ਬਣ ਜਾਂਦਾ ਉਹਦਾ, ਫਿਰ ਬਟਨ ਦੱਬੀਏ ਪਿਸਤੌਲ ਬਣ ਜਾਂਦਾ, ਫਿਰ ਬਟਨ ਦੱਬੀਏ ਹੋਰ ਸ਼ਸਤਰ ਬਣ ਜਾਂਦਾ, 5 ਸ਼ਸਤਰ ਬਣ ਜਾਂਦੇ, 5 ਕਲਾ, ਉਹ ਵੀ ਲੈ ਕੇ ਆਏ ਸੀ ਮਹਾਰਾਜ ਵਾਸਤੇ। ਫਿਰ ਚੰਦਨ ਦੀ ਚੌਂਕੀ, ਜਿਹਦੇ ਉੱਤੇ ਮਹਾਰਾਜ ਚਰਨ ਧਰਦੇ ਸੀ ਨਾ ਤਖ਼ਤ ਉੱਤੇ ਬੈਠ ਕੇ, ਚੰਦਨ ਦੀ ਚੌਂਕੀ, ਹੋਰ ਮਹਾਰਾਜ ਵਾਸਤੇ ਕੀਮਤੀ ਲੈ ਕੇ ਆਏ ਸੀ ਵਸਤੂ। ਕਿਸੇ ਰਾਜੇ ਮਹਾਰਾਜੇ ਨੂੰ ਮਹਾਰਾਜ ਲੈਣ ਨਹੀਂ ਸੀ ਗਏ ਕਦੇ, ਰਤਨ ਰਾਏ ਨੂੰ ਮਹਾਰਾਜ ਕੀਰਤਪੁਰ ਸਾਹਿਬ ਲੈਣ ਆਏ ਸੀ ਆਨੰਦਪੁਰ ਸਾਹਿਬ ਤੋਂ, ਪ੍ਰੇਮ ਦੇ ਦੀਨ ਹੋ ਕੇ ਰਤਨ ਰਾਏ ਨੂੰ ਲੈਣ ਆਏ ਸੀ ਕੀਰਤਪੁਰ ਸਾਹਿਬ, ਤੇ ਛੱਡਣ ਵੀ ਆਏ ਸੀ ਕੀਰਤਪੁਰ ਸਾਹਿਬ ਤੱਕ। ਫਿਰ ਸ਼ਰਧਾ ਤਾਂ ਦੇਖੋ ਨਾ, ਉਹ ਭਾਵਨਾ ਕਿੱਡੀ ਕੁ ਉਹਦੇ ਮਨ ਦੇ ਵਿੱਚ, ਕਿਉਂਕਿ ਉਹ ਵਸਤੂ ਗੁਰੂ ਨੂੰ ਭੇਟਾ ਕਰਦਾ, ਗੁਰੂ ਦੀ ਬਰਾਬਰੀ ਕਿਸੇ ਨਾਲ ਹੋ ਨਹੀਂ ਸਕਦੀ ਹੈ। ਜੇ ਕੋਈ ਆਖੇ ਗੁਰੂ ਵਰਗਾ ਹੋਰ ਹੈ ਕੋਈ, ਗੁਰੂ ਵਰਗਾ ਹੋਰ ਹੋ ਸਕਦਾ ਕੋਈ, ਕਿਸੇ ਦੀ ਬਰਾਬਰੀ ਗੁਰੂ ਨਾਲ ਕੀਤੀ ਜਾ ਸਕਦੀ ਹੈ? ਆ ਇੱਕ ਨੇ ਕੀਤੀ ਸੀ ਬਰਾਬਰੀ, ਦੇਖ ਲਓ ਕੀ ਹਾਲ ਹੋਇਆ ਉਹਦਾ। ਹੋਰ ਵੀ ਕਰੇਗਾ, ਮਰੇਗਾ ਹੀ, ਫਿਰ ਹੋਰ ਕੀ ਇੱਧਰ ਜਾਊਗਾ ਉਹਨੂੰ। ਗੁਰੂ ਦੀ ਬਰਾਬਰੀ ਕੌਣ ਕਰ ਸਕਦਾ? ਕੋਈ ਆਪਣਾ ਸਰਬੰਸ ਵਾਰ ਸਕਦਾ ਦੇਸ਼ ਵਾਸਤੇ, ਕੌਮ ਵਾਸਤੇ? 27 ਮੈਂਬਰ ਕਲਗੀਧਰ ਪਾਤਸ਼ਾਹ ਨੇ ਆਪਣੇ ਪਰਿਵਾਰ ਦੇ ਸ਼ਹੀਦ ਕਰਾਏ ਨੇ ਦੇਸ਼ ਵਾਸਤੇ, ਕੌਮ ਵਾਸਤੇ 27। ਮਾਤਾ ਪਿਤਾ ਘਰ ਬਾਰ ਸਾਰਾ ਕੁਛ ਦੇਸ਼ ਤੋਂ ਕੌਮ ਦੇ ਪੰਥ ਦੇ ਲੇਖੇ ਲਾਇਆ। ਫਿਰ 80,000 ਦੇ ਇਕੱਠ ਵਿੱਚ 5 ਪਿਆਰਿਆਂ ਦੇ ਸੀਸ ਲੈ ਕੇ ਉਹਨਾਂ ਨੂੰ ਸੁਰਜੀਤ ਕੀਤਾ। ਫਿਰ ਅੰਮ੍ਰਿਤ ਤਿਆਰ ਹੋਇਆ ਸੀ, ਇਹਦੇ ਭਾਣੇ ਵੀ ਲਾਲ ਜਿਹਾ ਰੰਗ ਘੋਲ ਕੇ ਮੈਂ ਵੀ ਅੰਮ੍ਰਿਤ ਛਕਾ ਕੇ ਡੰਡੇ ਹੀ ਪਵਾਉਣੀ ਸੀ ਲੋਕਾਂ, ਗਰੀਬਾਂ ਨੂੰ ਹੋਰ ਕੀ ਪੜਕਾਉਣਾ ਸੀ। 10ਵੇਂ ਪਾਤਸ਼ਾਹ ਬਾਤੜਾ ਤੇ ਸੀ ਚਿੜੀਆਂ ਤੋਂ ਅੰਮ੍ਰਿਤ ਛਕਾ ਕੇ, ਇਹ ਗਰੀਬ ਮਰਵਾ ਦੇਣਗੇ, ਉਹਨਾਂ ਨੂੰ ਚਾਹੀਦਾ ਅੰਮ੍ਰਿਤ ਛਕ ਕੇ ਗੁਰੂ ਘਰ ਨਾਲ ਜੁੜ ਜਾਣਾ ਚਾਹੀਦਾ। ਕੀ ਲੈਣਾ ਇਹੋ ਜਿਹੇ ਪਖੰਡੀਆਂ ਜਿਹਾ ਤੋਂ? ਰੀਸ ਕਰੇ ਤਾਂ ਅਸੀਂ ਕਿਸੇ ਗੱਲ ਦੀ ਕਰਨੀ ਹੈ ਤਾਂ ਮਹਾਰਾਜ ਦੀ। 10 ਲੱਖ ਫੌਜ ਨਾਲ ਅਮਰ ਨੇ 40 ਸਿੰਘਾਂ ਦਾ ਜੰਗ ਕਰਾਇਆ ਗੜੀ ਚਮਕੌਰ ਚ, 10 ਲੱਖ ਫੌਜ ਨਾਲ। ਫਿਰ ਕਲਗੀਧਰ ਪਾਤਸ਼ਾਹ 10 ਲੱਖ ਫੌਜ ਵਿੱਚੋਂ ਨਿਕਲ ਕੇ ਅੱਗੇ ਗਏ ਨੇ। ਹੁਣ ਕਹਿ ਦੇਵੇ ਕਿਤੇ ਬਾਹਰ ਗਰਾਊਂਡ ਚ ਆ ਜਾਵੇ ਲੈ ਕੇ ਆਪਣੀ ਫੌਜ, ਪਤਾ ਲੱਗ ਜੂਗਾ ਉਹਨਾਂ ਨੇ ਕਿਹਦੀ ਸਰਨ ਲਈ, ਕਿਹੜੀ ਸਰਕਾਰ ਦੀ, ਕਿਹੜੇ ਬਾਦਸ਼ਾਹ ਦੀ ਲਈ ਸੀ ਸਰਨ? ਨਹੀਂ ਸੀ ਲਈ, ਇੱਕ ਕਾਲ ਦੀ ਸਰਨ ਲਈ ਸੀ ਉਹਨਾਂ ਨੇ। ਪਰ ਇਹ ਸਾਧ ਸੰਗਤ ਜੀ ਸ਼ਰਾਰਤਾਂ ਕਰਦੇ ਕਿਉਂ ਨੇ? ਇਹ ਆਪਣੇ ਚ ਢਿੱਲ ਹੈ, ਆਪਾਂ ਹੀ ਸ਼ਸਤਰ ਰੱਖ ਕੇ ਢਿੱਲੇ ਪੈ ਚੁੱਕੇ ਸੀ ਵੀ ਉਹਨੂੰ ਕੋਠੀਆਂ ਨੂੰ ਸੰਖ ਮਰਮਰ ਲੱਗ ਗਿਆ, ਗੱਡੀਆਂ ਕਾਰਾਂ ਆ ਗਈਆਂ ਨੇ, ਹੁਣ ਆਪਾਂ ਸਿੱਖੀ ਤੋਂ ਕੀ ਲੈਣਾ? 90% ਨੌਜਵਾਨ ਸਿੱਖੀ ਪਤਤ ਕਰਕੇ ਪੰਜਾਬ ਚ ਫਿਰਦੇ, ਇਹ ਤਾਂ ਉੱਠੇ ਨੇ। ਜਿਹੜਾ ਜ਼ਿਮੀਦਾਰ ਕਮਜ਼ੋਰ ਹੋਏ ਉਹਦੀ ਫਸਲ ਵਿੱਚ ਨਦੀਨ ਹੋ ਜਾਂਦਾ, ਇਹ ਨਿਸ਼ਾਨੀ ਹੈ। ਜਿਹੜਾ ਗੌਰ ਕਰੇ ਉੱਥੇ ਨਦੀਨ ਨਹੀਂ ਹੁੰਦਾ ਕਦੇ ਵੀ, ਕਿ ਸਾਡੀ ਢਿੱਲ ਹੈ, ਕਿਸੇ ਦੀ ਮਜਾਲ ਕੀ, ਇਹ ਆਪਣੀ ਢਿੱਲ ਕਰਕੇ ਆਪਾਂ ਫਰਜ਼ ਹੀ ਨਹੀਂ ਪਛਾਣਿਆ। ਸਾਹਮਣੇ ਸਿੱਖਾਂ ਦੇ ਪੁੱਤਰ ਦਾੜੇ ਕਿਸ ਕਤਲੀ ਕਰਕੇ ਕਰੀ ਫਿਰਦੇ ਨੇ, ਕਿਸੇ ਦੇ ਮਨ ਚ ਕੋਈ ਟੈਨਸ਼ਨ ਨਹੀਂ ਵੀ ਕਿਉਂ ਸਾਡਾ ਧਰਮ ਪਤਿਤ ਹੋ ਰਿਹਾ। ਇਸ ਕਰਕੇ ਗੁਰੂ ਤੋਂ ਉੱਪਰ ਕੋਈ ਕਿਸੇ ਦਾ ਸਤਿਕਾਰ ਨਹੀਂ ਹੈ, ਸਭ ਤੋਂ ਸਰਮੋਰ ਸਤਿਗੁਰੂ ਹੈ। ਠੀਕ ਹੈ ਬਾਣੀ ਪੜ੍ਹਨ ਵਾਲਿਆਂ ਦਾ ਸਤਿਕਾਰ ਕਰਨਾ ਚਾਹੀਦਾ, ਪਰ ਗੁਰੂ ਦੀ ਬਰਾਬਰੀ ਨਹੀਂ ਕਦੇ ਕਰਨੀ ਚਾਹੀਦੀ, ਇਹ ਖਿਆਲ ਰੱਖਣਾ ਚਾਹੀਦਾ ਆਪਾਂ ਨੂੰ। ਕਈ ਵਾਰੀ ਆਪਾਂ ਸਤਿਗੁਰਾਂ ਦਾ ਸਤਿਕਾਰ ਛੱਡ ਦਿੰਦੇ ਹਾਂ, ਸਤਿਗੁਰੂ ਸਰਮੋਰ ਨੇ, ਇਸ ਤੋਂ ਅੱਗੇ ਕੋਈ ਨਹੀਂ ਹੈ। ਉਹ ਵਸਤੂ ਸਿੱਖ ਗੁਰੂ ਨੂੰ ਭੇਟਾ ਕਰਦਾ ਜਿਹਦੀ ਮਿਸਾਲ ਕਿਸੇ ਨਾਲ ਨਹੀਂ ਦਿੱਤੀ ਜਾ ਸਕਦੀ। ਉਹ ਫਿਰ ਜਦੋਂ ਦਸ਼ਾਲੇ ਤਿਆਰ ਕਰਾਏ ਸੰਗਤ ਨੇ ਲੈ ਕੇ ਆ ਰਹੇ ਨੇ, ਜਦੋਂ ਰਾਵੀ ਪਾਰ ਕੀਤੀ ਨਾ ਕਣੀਆਂ ਪੈਣ ਲੱਗ ਗਈਆਂ, ਉਹ ਸਲਾਬੇ ਗਏ, ਕਣੀਆਂ ਨਾਲ ਗਿੱਲੇ ਹੋ ਗਏ। ਉੱਥੇ ਬਾਗ ਵਿੱਚ ਬੈਠੇ ਸਕਾ ਰਹੇ ਨੇ ਸਿੱਖ ਦਸ਼ਾਲਿਆਂ ਨੂੰ, ਉਹ ਤਰਨ ਤਾਰਨ ਦਾ ਇਲਾਕਾ ਜਿਹੜਾ ਪੱਟੀ ਦਾ ਇਲਾਕਾ ਨਵਾਬ ਪੱਟੀ ਦਾ, ਉਹਦੇ ਮਿਰਜ਼ਿਆਂ ਨੇ ਦੇਖਿਆ ਵੀ ਐਡੇ ਕੀਮਤੀ ਦਸ਼ਾਲੇ ਤਾਂ ਜਹਾਂਗੀਰ ਬਾਦਸ਼ਾਹ ਕੋਲ ਵੀ ਨਹੀਂ ਹੋਣੇ। ਉਹਨਾਂ ਨੇ ਸਿੱਖਾਂ ਤੋਂ ਖੋਹ ਲਏ ਦਸ਼ਾਲੇ, ਮਿਰਜ਼ੇ ਪੱਟੀ ਦੇ ਮਿਰਜ਼ਿਆਂ ਨੇ ਸਿੱਖਾਂ ਨੂੰ ਮਾਰਿਆ ਕੁੱਟਿਆ ਵੀ। ਇਹ ਵੀ ਆਖਿਆ ਜਾ ਕੇ ਕਹਿ ਦਿਓ ਕਿ ਨਵਾਬ ਦੇ ਬੰਦਿਆਂ ਨੇ ਖੋਹ ਲਏ ਦਸ਼ਾਲੇ। ਇੱਕ ਦਸ਼ਾਲਾ ਸਿੱਖਾਂ ਕੋਲ ਰਹਿ ਗਿਆ, ਉਹ ਬਾਕੀ ਖੋਹ ਲਏ ਉਹਨਾਂ ਮਿਰਜ਼ਿਆਂ ਨੇ। ਆ ਕੇ ਮਰ ਦੇ ਚਰਨਾਂ ਵਿੱਚ ਨਮਸਕਾਰ ਕਰਕੇ ਸਿੱਖ ਕੇ ਆ ਕੇ ਆ ਕੇ ਰੋਏ, ਸੱਚਿਆ ਪਾਤਸ਼ਾਹ ਸਾਡਾ ਕੋ ਮਾੜਾ ਕਰਮ ਕੀਤਾ ਹੋਇਆ ਸੀ ਜਿਸ ਕਰਕੇ ਸਾਡੀ ਭੇਟਾ ਆਪਦੇ ਚਰਨਾਂ ਵਿੱਚ ਪ੍ਰਵਾਨ ਨਹੀਂ ਹੋਈ। ਮਹਾਰਾਜ ਕਹਿੰਦੇ ਸਿੱਖੋ ਕੀ ਗੱਲ ਹੈ ਮਹਾਰਾਜ, ਕਸ਼ਮੀਰ ਦੀ ਸੰਗਤ ਨੇ ਦਸਵੰਧ ਦੀ ਮਾਇਆ 60,000 ਉਹਦੇ ਦਸ਼ਾਲੇ ਖਰੀਦ ਕੇ ਆਪਦੇ ਦਰਬਾਰ ਵਾਸਤੇ ਲੈ ਕੇ ਆ ਰਹੇ ਸੀ। ਪੱਟੀ ਦੇ ਮਿਰਜ਼ਾ ਨੇ ਖੋਲੇ ਰਾਹ ਚ, ਨਾਲੇ ਮਾਰਿਆ ਕੁੱਟਿਆ ਸਾਨੂੰ। ਮਹਾਰਾਜ ਕਹਿੰਦੇ ਸਿੱਖੋ ਰੋਵੋ ਨਾ, ਤੁਹਾਡੀ ਭੇਟਾ ਸਾਨੂੰ ਪਹੁੰਚ ਗਈ ਜੀ, ਸਾਡੀ ਹੋਏਗੀ, ਆਪ ਹੀ ਆ ਜਾਏਗੀ ਸਾਡੇ ਕੋਲ। ਜਾਓ, ਸਾਡੀ ਖੁਸ਼ੀ ਹੈ ਸਾਡੀ, ਤੁਹਾਡੇ ਤੇ ਨਿਹਾਲ ਹੋਏ ਤੁਸੀਂ। ਭਾਈ ਬਿਧੀ ਚੰਦ ਜੀ ਨੂੰ ਬੁਲਾਇਆ ਛੇਵੇਂ ਪਾਤਸ਼ਾਹ ਮਹਾਰਾਜ ਨੇ, ਭਾਈ ਬਿਧੀ ਚੰਦ, ਕੀ ਪਤਾ ਕਿਹੜੇ ਗੁਰੂ ਸਿੱਖ ਤੋਂ ਕਿਹੜੀ ਸੇਵਾ ਲੈਣੀ ਹੁੰਦੀ ਗੁਰੂ ਨੇ, ਹੁਣ ਕੀ ਪਤਾ ਕਿਤੋਂ ਲੈ ਲੈਣਗੇ, ਤਾਂ ਕਿਸੇ ਤੋਂ ਲੈਣੀ ਹੈ, ਜਿਹਦੇ ਸਿਰ ਤੇ ਹੱਥ ਧਰ ਦੇਣੇ ਉੱਥੋਂ ਹੀ ਲੈ ਲੈਂਦੇ। ਭਾਈ ਬਿਧੀ ਚੰਦ ਨੂੰ ਜੰਗ ਨਹੀਂ ਕਰਾਇਆ ਖੂਨੀ ਹਾਥੀ ਨਾਲ, ਗੁਰੂ ਵਿੱਚ ਤਾਕਤ ਹੈ, ਜਿਹਦੇ ਸਿਰ ਤੇ ਹੱਥ ਧਰੇਗਾ ਉੱਥੋਂ ਲੈ ਲੈਣੀ, ਜਿਹੜੀ ਮਰਜ਼ੀ ਸੇਵਾ ਲੈ ਸਕਦਾ, ਗੁਰੂ ਐਡੀ ਸੁਪਰੀਮ ਪਾਵਰ। ਭਾਈ ਵਿਚਿੱਤਰ ਸਿੰਘ ਦੇ ਹੱਥ ਧਰ ਕੇ ਸਿਰ ਤੇ ਕਲਗੀਧਰ ਪਾਤਸ਼ਾਹ ਖੂਨੀ ਹਾਥੀ ਦਾ ਮੁਕਾਬਲਾ, ਜਿਹਦੇ ਮੱਥੇ ਤੇ ਇੰਚ ਇੰਚ ਮੋਟੇ ਤਵੇ ਬੰਨੇ ਨੇ, ਇੰਚ ਮੋਟੇ ਤਵੇ, ਅੱਜ ਦੇ ਸਾਇੰਸ ਦੀ ਗੋਲੀ ਨਹੀਂ ਲੰਘ ਸਕਦੀ ਇੰਚ ਮੋਟੇ ਤਵੇ ਵਿੱਚੋਂ, ਜਿਹਦੇ ਵਿੱਚ ਭਾਈ ਵਿਜਿੱਤਰ ਸਿੰਘ ਨਾਂਗ ਨਹੀਂ ਲੰਘਾ ਦਿੰਦਾ ਮੱਥੇ ਚ ਮਾਰ ਕੇ, ਜਿਹਦੀ ਸੁੰਡ ਨਾਲ ਤਲਵਾਰਾਂ ਬੰਨੀਆਂ ਹੋਈਆਂ, ਸ਼ਰਾਬ ਪਿਆ ਕੇ ਮਸਤ ਕੀਤਾ ਹੋਇਆ ਸੀ। ਲੋਹਗੜ੍ਹ ਦਾ ਕਿਲਾ ਢਾਉਣ ਵਾਸਤੇ ਮਾਰ ਨੂੰ ਕਹਿੰਦੇ ਜੀ ਹਾਥੀ ਲੈ ਕੇ ਆ ਰਹੇ ਨੇ ਪਹਾੜੀਏ। ਮਹਾਰਾਜ ਕਹਿੰਦੇ ਕੋਈ ਗੱਲ ਨਹੀਂ, ਆ ਲੈਂਦੇ ਭਾਈ ਬਚਿੱਤਰ ਸਿੰਘ ਵਰਗੇ ਸੂਰਮੇ ਸਿੱਖ ਹੈਗੇ ਹਾਥੀ ਦਾ ਮੁਕਾਬਲਾ ਕਰਨ ਵਾਲੇ। ਮਹਾਰਾਜ ਕਹਿੰਦੇ ਭਾਈ ਬਚਿੱਤਰ ਸਿੰਘ ਹਾਥੀ ਤਿਆਰ ਕਰਕੇ ਲਿਆ ਰਹੇ ਨੇ ਖੂਨੀ। ਭਾਈ ਬਚਿੱਤਰ ਸਿੰਘ ਕਹਿੰਦਾ ਮਹਾਰਾਜ ਤੁਹਾਡੀ ਕਿਰਪਾ ਦੀ ਲੋੜ ਹੈ, ਹਾਥੀ ਤਾਂ ਕੀ ਗੱਲ ਹੈ, ਗੁਰੂ ਕਾ ਸਿੱਖ ਪਰਲੋਂ ਲਿਆ ਸਕਦਾ, ਮਾਤ ਲੋਕ ਤੇ ਪਰਲੋਂ, ਇਹ ਐਵੇਂ ਅਤਕਥਨੀ ਜੀ ਬਾਤ ਨਹੀਂ ਹੈ, ਹੁਣ ਆਪਣੇ ਚੋਂ ਗੁਣ ਨਹੀਂ ਨਾ ਰਹੇ। ਜਦ ਨੇੜੇ ਆ ਗਿਆ ਮਹਾਰਾਜ ਨੇ ਸਿਰ ਤੇ ਹੱਥ ਧਰਿਆ, ਹੱਥਾਂ ਨਾਲ ਆਪਣੇ ਅਸਤ ਕਮਲਾਂ ਨਾਗਨੀ ਬਖਸ਼ੀ ਭਾਈ ਬਚਿੱਤਰ ਸਿੰਘ ਨੂੰ, ਕਰਕੇ ਨਮਸਕਾਰ ਘੋੜੇ ਤੇ ਚੜ ਗਿਆ ਭਾਈ ਬਚਿੱਤਰ ਸਿੰਘ। ਭਜਾਏ ਫਿਰਦਾ ਕਿਲੇ ਦੇ ਵਿੱਚ ਘੋੜਾ, ਮਹਾਰਾਜ ਕਹਿੰਦੇ ਨੇੜੇ ਆ ਲੈਂਦੇ ਕਿਲੇ ਦੇ, ਫਿਰ ਦਰਵਾਜ਼ਾ ਖੋਲਾਂ। ਜਦ ਕਿਲੇ ਦੇ ਨੇੜੇ ਆ ਗਿਆ, ਦਰਵਾਜ਼ਾ ਖੋਲਿਆ, ਭਾਈ ਬਚਿੱਤਰ ਸਿੰਘ ਨੇ ਬਿਜਲੀ ਦੀ ਫੁਰਤੀ ਵਾਂਗ ਕੱਢਿਆ ਘੋੜਾ ਸਿੱਧਾ ਖੂਨੀ ਹਾਥੀ ਵੱਲ। ਨੇੜੇ ਜਾ ਕੇ ਇਸ਼ਾਰਾ ਕੀਤਾ, ਅਗਲੇ ਘੋੜੇ ਨੇ ਪੌੜ ਚੱਕ ਲਏ, ਦੋਵੇਂ ਰਕਾਬਾਂ ਚ ਰੱਖ ਕੇ ਪੈਰ ਖੜਾ ਹੋ ਗਿਆ ਭਾਈ ਬਚਿੱਤਰ ਸਿੰਘ। ਦੋਵੇਂ ਹੱਥ ਪਾ ਕੇ ਨਾਂ ਲੈ ਕੇ ਕਲਗੀਧਰ ਪਾਤਸ਼ਾਹ ਦਾ, ਜਦੋਂ ਮਾਰੀ ਨਾਗਣੀ ਮੱਥੇ ਚ, ਤਵੇ ਚੀਰ ਕੇ ਉਹਦੇ ਮੱਥੇ ਚ ਧੱਸ ਗਈ। ਸਿੱਖ ਦਾ ਗੁਰੂ ਨਾਲ ਸੰਬੰਧ ਹੋਣਾ ਚਾਹੀਦਾ। ਜਿਹੜੀ ਲਾਈਟ ਮੱਚ ਰਹੀ ਹੈ ਨਾ, ਉਨਾ ਚਿਰ ਮੱਚਦੀ ਜਿੰਨਾ ਚਿਰ ਕਨੈਕਸ਼ਨ ਇਹਦਾ ਹੈਗਾ ਗ੍ਰਿੱਡ ਨਾਲ। ਜਦੋਂ ਕੋ ਕੱਟਤੀ ਤਾਰ, ਇਹੀ ਹਨੇਰਾ ਹੋ ਜਾਏਗਾ ਉਸੇ ਵੇਲੇ। ਆਪਾਂ ਤਾਂ ਗੁਰੂ ਤੋਂ ਕਨੈਕਸ਼ਨ ਕੱਟੀ ਫਿਰਦੇ, ਹੁਣ ਗੁਰੂ ਸੱਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ। ਸਿੱਖ ਦੇ ਅੰਦਰ ਗੁਰੂ ਤਾਕਤ ਵਰਦੀ, ਜੇ ਗੁਰੂ ਨਾਲ ਸੰਬੰਧ ਜੁੜਿਆ ਸਿੱਖ ਦਾ, ਜੇ ਸੰਬੰਧ ਹੀ ਤੋੜੀ ਫਿਰਦਾ, ਫੇਰ ਗੁਰੂ ਦਾ ਦੋਸ਼ ਇਹਦੇ ਚ ਕੀ ਹੈ। ਜੇ ਕਿਰਪਾਲ ਦਾਸ ਦੇ ਸਿਰ ਤੇ ਹੱਥ ਧਰਤਾ ਕਲਗੀਧਰ ਪਾਤਸ਼ਾਹ ਨੇ ਭੰਗਾਣੀ ਦੇ ਯੁੱਧ ਵਿੱਚ, ਮਹੰਤ ਕਿਰਪਾਲ ਦਾਸ 500 ਸਾਧੂ ਮਹਾਰਾਜ ਦੇ ਨਾਲ ਰਹਿੰਦਾ ਸੀ। ਮਹਾਰਾਜ ਕਹਿੰਦੇ ਸਵੇਰ ਦਾ ਜੰਗ ਸਾਧੂ ਕਰਨਗੇ, ਜਾਓ ਉਹਨਾਂ ਨੂੰ ਸੁਨੇਹਾ ਦੇ ਦਿਓ। ਰਾਤ ਨੂੰ ਸਾਧੂ ਧੂਣੇ ਛੱਡ ਕੇ ਭੱਜ ਗਏ, ਵੀ ਵਧੀਆ ਭੰਡਾਰੇ ਛਕਦੇ ਸੀ, ਮੌਜਾਂ ਕਰਦੇ ਸੀ, ਕਿਹੜਾ ਲੜੇਗਾ, ਜੰਗ ਕਰਿਆ ਨਹੀਂ ਕਦੇ, ਵਿਚਾਰੇ ਛੱਡ ਕੇ ਭੱਜ ਗਏ ਧੂਣੇ। ਮਹਾਰਾਜ ਕਹਿੰਦੇ ਬੁਲਾਓ ਸਾਧੂਆਂ ਨੂੰ, ਸਵੇਰੇ ਦਿਨ ਚੜ ਗਿਆ, ਜੰਗ ਦਾ ਟਾਈਮ ਹੋ ਗਿਆ। ਕਹਿੰਦੇ ਮਹਾਰਾਜ ਸਭ ਸਾਧੂ ਭੱਜ ਗਏ ਛੱਡ ਕੇ ਧੂਣੇ। ਮਹਾਰਾਜ ਕਹਿੰਦੇ ਹੈ ਕੋਈ? ਕਹਿੰਦੇ ਕਿਰਪਾਲ ਦਾਸ ਬੈਠਾ, ਉਹਨਾਂ ਦਾ ਮਹੰਤ ਸਮਾਧੀ ਲੱਗੀ ਹੋਈ ਹੈ। ਮਹਾਰਾਜ ਕਹਿੰਦੇ ਜੜ ਰਹਿ ਗਈ, ਚਲੋ ਫਿਰ ਬੁਲਾਓ ਕਿਰਪਾਲ ਦਾਸ। ਬਹੁਤ ਭਾਰਾ ਕੱਦ, ਨੰਗਾ ਪਿੰਡਾ, ਲੰਗੋਟੀ ਪਾਈ ਸੀ ਕੱਲੀ ਬਸ। ਮਹਾਰਾਜ ਕਹਿੰਦੇ ਕਿਰਪਾਲ ਦਾਸ ਜੰਗ ਕਰਨਾ, ਕਿਰਪਾਲ ਦਾ ਸੱਥ ਜੋੜ ਕੇ ਕਹਿੰਦਾ ਮਹਾਰਾਜ ਕਰਿਆ ਨਹੀਂ ਕਦੇ, ਹਾਂ ਤੁਸੀਂ ਕਰਾਓਗੇ ਫਿਰ ਮੈਂ ਜ਼ਰੂਰ ਕਰਾਂਗਾ, ਕਰਾਉਣਾ ਤੁਸੀਂ ਹੈ। ਕਿਹਦੇ ਨਾਲ ਲੜਨਾ ਮਹਾਰਾਜ? ਜਿਵੇਂ ਅੱਜ ਕੱਲ੍ਹ ਦੇ ਗੁਰੂ ਅਖਬਾਰਾਂ ਚ ਨਹੀਂ ਕਢਾ ਦਿੰਦੇ ਪੈਸੇ ਦੇ ਕੇ, ਕਿਸੇ ਗਰੀਬ ਜੀ ਨੂੰ ਪੈਸੇ ਦੇ ਕੇ ਨਾ 2-4 ਹਜ਼ਾਰ ਰੁਪਇਆ, ਵੀ ਤੂੰ ਕਹਿ ਦੀ ਮੇਰਾ ਕੈਂਸਰ ਹਟਿਆ ਸੀ, ਆਪੀ ਤੁਰ ਪੈਣਗੇ ਲੋਕ ਕੈਂਸਰ ਵਾਲੇ ਉਧਰ ਨੂੰ। ਇਸ ਤਰ੍ਹਾਂ ਕਰਦੇ ਨੇ ਪਖੰਡ ਜਿਹਾ ਅਖਬਾਰਾਂ ਚ ਕਢਾ ਦੇਣਗੇ, ਸਾਡੇ ਗੁਰੂ ਨੇ ਆਹ ਕਰਿਆ, ਸਾਡੇ ਗੁਰੂ ਨੇ ਉਹ ਕਰਿਆ, ਸਵਾਹ ਕਰਿਆ ਤੁਹਾਡੇ ਗੁਰੂ ਨੇ, ਉਹ ਕਰਿਆ ਗੁਰੂ ਨਾਨਕ ਨੇ, ਰੀਠਾ ਮਿੱਠਾ ਜਦ ਤੱਕ ਸੰਸਾਰ ਹੈਗਾ ਮਿੱਠਾ ਹੀ ਰਹੇਗਾ, ਹੋਇਆ ਮੁੜ ਕੇ ਕੌੜਾ? ਇਹ ਹੈ ਗੁਰੂ ਦਾ ਕਰਤੱਵ। ਮਹਾਰਾਜ ਕਹਿੰਦੇ ਉਹ ਹਯਾਤ ਖਾਂ, ਸਾਰੀ ਫੌਜ ਦਾ ਕਮਾਂਡਰ ਜਰਨੈਲ ਜਿਹੜਾ ਸਾਰੀ ਫੌਜ ਤੋਂ ਜੰਗ ਕਰਾ ਰਿਹਾ, ਸਾਰੀ ਫੌਜ ਦਾ ਮੁਖੀ ਉਹਦੇ ਨਾਲ ਲੜਨਾ, ਐਵੇਂ ਮਾੜੇ ਜਿਹੇ ਸਿਪਾਹੀ ਨੂੰ ਕੁੱਤਕਾ ਨਹੀਂ ਮਰਵਾਇਆ ਮਹਾਰਾਜ ਨੇ ਕਿਰਪਾਲ ਦਾਸ ਤੋਂ, ਵੀ ਰੌਲਾ ਪਵਾ ਦਾਂਗੇ ਵੀ ਕਿਰਪਾਲ ਦਾਸ ਤੋਂ ਜੰਗ ਕਰਾਇਆ ਮਹਾਰਾਜ ਨੇ, ਨਹੀਂ ਨਹੀਂ, ਸਾਰੀ ਫੌਜ ਦਾ ਜਿਹੜਾ ਮੁਖੀ ਕਮਾਂਡਰ ਸੀ ਹਯਾਤ ਖਾਂ, ਮਹਾਰਾਜ ਕਹਿੰਦੇ ਉਹ ਦੇਖ ਮੋਢੇ ਤੇ ਫੁਲਾਦੀ ਕਿਰਪਾਨ ਰੱਖੀ ਉਹਨੇ, ਉਹਦੇ ਨਾਲ ਜੰਗ ਕਰਨਾ। ਕਹਿੰਦਾ ਸੱਤ ਬਚਨ, ਕਿਹੜਾ ਤੇਰੇ ਕੋਲ ਸ਼ਸਤਰ? ਕਹਿੰਦਾ ਮਹਾਰਾਜ ਆ ਕੁੱਤਕਾ ਹੈ ਜਿਹਦੇ ਨਾਲ ਮੈਂ ਸ਼ਰਦਾਈ ਰਗੜਦਾ ਹੁੰਦਾ, ਥੱਲਿਓਂ ਪਤਲਾ ਉੱਤੋਂ ਮੋਟਾ ਹੈ। ਮਹਾਰਾਜ ਕਹਿੰਦੇ ਇਹੀ ਠੀਕ ਹੈ, ਚੱਲ ਤੂੰ ਸਿੱਧਾ ਘੋੜਾ ਭਜਾ ਕੇ ਹਯਾਤ ਖਾਂ ਵੱਲ ਲੈ ਕੇ ਜਾਣਾ, ਉਹਨੇ ਤੇਰੇ ਸਿਰ ਚ ਵਾਰ ਮਾਰਨਾ ਜਾਂਦਿਆਂ, ਨੰਗਾ ਤੇਰਾ ਸਿਰ। ਕਿਰਪਾਲ ਦਾਸ ਪਤਲੇ ਪਾਸਿਓਂ ਘੁੱਟ ਕੇ ਫੜ ਲੈਣਾ ਕੁੱਤਕਾ, ਸ਼ਸਤਰ ਦੀ ਪਕੜ ਢਿੱਲੀ ਨਹੀਂ ਰਹਿਣੀ ਚਾਹੀਦੀ। ਜਿਹੜੇ ਸਿੰਘ ਜਾਣਦੇ ਹੋਣਗੇ ਉਹਨਾਂ ਦੇ ਉਸਤਾਦ ਨੇ ਦੱਸਿਆ ਹੋਣਾ ਵੀ ਸ਼ਸਤਰ ਵਿੱਦਿਆ ਵਾਲੇ ਪਕੜ ਪੂਰੀ ਕਾਇਮ ਚਾਹੀਦੀ। ਕਹਿੰਦੇ ਕੁੱਤਕਾ ਢਿੱਲਾ ਨਹੀਂ ਫੜਨਾ, ਘੁੱਟ ਕੇ ਪਤਲੇ ਪਾਸਿਓਂ ਹੱਥ ਪਾ ਲੈਣਾ, ਜਦੋਂ ਤੇਰੇ ਸਿਰ ਚ ਮਾਰੇਗਾ ਕਿਰਪਾਨ ਅੱਗੇ ਦੋ ਹੱਥਾਂ ਨਾਲ ਘੁੱਟ ਕੇ ਅੱਗੇ ਕੁੱਤਕਾ ਕਰ ਲੈਣਾ, ਤੇ ਕੁੱਤਕਾ ਭਾਰਾ ਫਲਾਦੀ ਕਿਰਪਾਨ ਵੱਜ ਕੇ ਟੁੱਟ ਜਾਏਗੀ। ਫਿਰ ਕਿਰਪਾਲ ਦਾ ਸੋਚਣ ਨਾ ਲੱਗ ਜੀ ਵੀ ਕਿੱਥੇ ਕੁ ਮਾਰਨਾ, ਕਿਤੇ ਘੋੜਾ ਪਿੱਛੇ ਹਟਾ ਕੇ ਭੱਜ ਜਾਏ। ਜਦੋਂ ਤੇਰੇ ਕੁੱਤਕੇ ਤੇ ਕਿਰਪਾਨ ਵੱਜੀ, ਉਸੇ ਵੇਲੇ ਅੱਖ ਫਰਕਣ ਤੋਂ ਪਹਿਲਾਂ ਕੰਨ ਕੋਲ ਮਾਰਨਾ ਕੁੱਤਕਾ, ਉਹਦੇ ਸਿਰ ਵਾਲਾ ਵਾਰ ਡੱਕਣਾ ਤੇ ਕੰਨ ਵਾਲਾ ਮਾਰਨਾ। ਹੋਇਆ ਐਸਾ ਜਰਨੈਲ ਵੀ ਜੰਗ ਹੋ ਰਿਹਾ ਤੇ ਉਧਰ ਟ੍ਰੇਨਿੰਗ ਹੋ ਰਹੀ ਹੈ, ਕਿਰਪਾਲ ਦਾਸ ਨਹੀਂ ਹੋਣਾ ਕੋਈ ਐਵੇਂ ਦੁਨੀਆ ਪਖੰਡ ਕਰਦੀ ਹੈ। ਮੇਰੇ ਸਤਿਗੁਰ ਵਰਗਾ ਜੀ ਨਾ ਕੋਈ ਹੋਇਆ ਨਾ ਕੋਈ ਹੋਣਾ, ਸਤਿਗੁਰ ਵਰਗਾ ਜੀ ਨਾ ਕੋਈ ਹੋਇਆ ਨਾ ਕੋਈ ਹੋਣਾ, 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 ਮੇਰੇ ਸਤਿਗੁਰ ਵਰਗਾ ਜੀ ਨਾ ਕੋਈ ਹੋਇਆ ਨਾ ਕੋਈ, ਮੇਰੇ ਸਾਹਿਬ ਵਰਗਾ ਜੀ ਨਾ ਕੋਈ ਹੋਇਆ ਨਾ ਕੋਈ ਹੋਣਾ, ਹਾਂ ਮੇਰੇ ਸਤਿਗੁਰ ਵਰਗਾ ਜੀ, ਉਹ ਕਲਗੀਧਰ ਪਾਤਸ਼ਾਹ ਦੀ ਰੀਸ ਕੌਣ ਕਰ ਸਕਦਾ ਹੈ? ਕਿਰਪਾਲ ਦਾਸ ਨੇ ਜਦੋਂ ਘੋੜਾ ਭਜਾ ਕੇ ਲੱਗਿਆ ਨੇੜੇ ਉਹਨੇ ਸਿਰ ਚ ਵਾਰ ਮਾਰਿਆ ਹਯਾਤ ਖਾਂ ਨੇ। ਕਿਰਪਾਲ ਦਾਸ ਨੇ ਅੱਗੇ ਕੁਤਕਾ ਫੜ ਕੇ ਘੁੱਟ ਕੇ ਮੱਥੇ ਦੇ ਅੱਗੇ ਕਰ ਲਿਆ। ਜਦ ਵੱਜੀ ਕਿਰਪਾਨ ਟੁੱਟ ਗਈ। ਕਿਰਪਾਲ ਦਾਸ ਨੇ ਦੋਹਾਂ ਹੱਥਾਂ ਨਾਲ ਫੜਿਆ ਤਾਂ ਹੋਇਆ ਸੀ, ਪਹਿਲੀ ਘੁੱਟ ਕੇ ਘੁਮਾ ਕੇ ਕੰਨ ਕੋਲ ਮਾਰਿਆ ਜੋੜ ਕੇ, ਮਿੱਖ ਕੱਢਤੀ ਹਯਾਤ ਖਾਂ ਦੀ, ਗੇੜਾ ਖਾ ਕੇ ਗਿਰ ਗਿਆ ਥੱਲੇ। ਮਹਾਰਾਜ ਕਹਿੰਦੇ ਸ਼ਾਬਾਸ਼ ਕਿਰਪਾਲ ਦਾਸ, ਪਿੱਛੇ ਮੁੜਿਆ, ਬਸ ਇੰਨੀ ਤੇਰੇ ਤੋਂ ਕਾਰਜ ਕਰਾਉਣਾ ਸੀ। ਹਯਾਤ ਖਾਂ ਨਾਲ ਜੰਗ ਕਰਾਇਆ ਕਿਰਪਾਲ ਦਾਸ ਦਾ ਮਹਾਰਾਜ। ਇਹ ਬੰਦਾ ਸਿੰਘ ਬਹਾਦਰ ਕੌਣ ਸੀ? ਬਰਾਗੀ ਸਾਧੂ ਸੀ, ਮਾਧੋ ਦਾਸ ਇਹਦਾ ਨਾਮ ਸੀ। ਇਹਦੇ ਸਿਰ ਤੇ ਹੱਥ ਧਰਿਆ ਕਲਗੀਧਰ ਪਾਤਸ਼ਾਹ ਨੇ, ਫਿਰ ਜਿੱਥੇ ਜਿੱਥੇ ਕਿਰਪਾ ਹੋਈ ਅਜੇ ਤੱਕ ਰੌਣਕ ਨਹੀਂ ਹੋਈ। ਆ ਫਤਿਹਗੜ੍ਹ ਸਰਹੰਦ, ਜਿੰਨੀ ਮਰਜ਼ੀ ਡਿਵੈਲਪਮੈਂਟਾਂ ਕਰੀ ਜਾਣ ਸਰਕਾਰਾਂ, ਪਰ ਰੌਣਕ ਨਹੀਂ ਹੋ ਸਕਦੀ ਉੱਥੇ। ਆ ਸਮਾਣਾ ਇੱਥੇ ਵੀ ਫਿਰਿਆ ਹੋਇਆ ਹੱਥ ਉਹਨਾਂ ਦਾ। ਸੰਧੌਰਾ ਤੂੰ ਜਾਊਂਗਾ ਐਂ ਲੱਗੂਗਾ ਹੁਣ ਉੱਜੜ ਕੇ ਹਟਿਆ ਹੁੰਦਾ, ਜਿਵੇਂ ਰੁੱਖਾ ਰੁੱਖਾ ਜਿਹਾ ਉੱਜੜਿਆ ਉੱਜੜਿਆ। ਇਹ ਸਾਧੂ ਸੀ ਬਰਾਗੀ, ਮਾਧੋ ਦਾਸ ਇਹਨਾਂ ਦਾ ਨਾਂ ਸੀ। ਗੁਰੂ ਜੀ ਦੇ ਵੀ ਸਿਰ ਤੇ ਹੱਥ ਧਰ ਦੇਵੇ, ਜਿਹੜਾ ਮਰਜ਼ੀ ਕਾਰਜ ਉੱਥੋਂ ਕਰਾ ਸਕਦਾ, ਜਿਹੜੀ ਮਰਜ਼ੀ ਸੇਵਾ ਲੈ ਸਕਦਾ। ਆਪ ਪਤਾ ਨਹੀਂ ਹੁਣ ਗੁਰੂ ਕਿਹਦੇ ਤੋਂ ਲਏਗਾ ਸੇਵਾ, ਲਊਗਾ ਜ਼ਰੂਰ। ਜਿਹਦੇ ਸਿਰ ਤੇ ਹੱਥ ਧਰਨਗੇ ਉੱਥੋਂ ਗੁਰੂ ਕਾਰਜ ਕਰਾ ਦੇਣਗੇ। ਉਂਜ ਵੀ ਤਾਂ ਮਰਨਾ ਹੀ, ਇੱਥੇ ਲੱਤਾਂ ਘਸੀਟ ਕੇ ਐਕਸੀਡੈਂਟ ਨਾਲ, ਜਾਂ ਅੱਜ ਕੱਲ ਹੋਰ ਚੱਲਿਆ ਹਾਰਟ ਅਟੈਕ, ਬਸ ਸੁੱਤਾ ਹੀ ਰਹਿ ਜਾਂਦਾ ਬੰਦਾ। ਸਵਾਹ ਦੀ ਢੇਰੀ ਤਾਂ ਬਣਨਾ ਹੀ ਹੈ, ਇਹ ਤਾਂ ਸੌਖਾ ਕੰਮ ਹੈ। ਹੰਸ ਦੀ ਡਾਰੀ ਹੈ ਸਿੱਧੀ, ਕੋਈ ਜਪ ਤਪ, ਕੋਈ ਭਜਨ ਪਾਠ, ਕੋਈ ਸੇਵਾ ਸਿਮਰਨ ਦੀ ਲੋੜ ਨਹੀਂ। ਸਪੈਸ਼ਲ ਕੋਟਾ ਹੈ ਸ਼ਹੀਦ ਦਾ, ਪਰ ਹੋਵੇ ਕੌਮ ਵਾਸਤੇ, ਧਰਮ ਵਾਸਤੇ, ਦੇਸ਼ ਵਾਸਤੇ, ਪੰਥ ਵਾਸਤੇ, ਹਿੱਤਾਂ ਵਾਸਤੇ ਨਾ ਲੜਕੇ ਮਰ ਜਾਏ ਵੱਟ ਵਾਸਤੇ। ਉਹ ਪ੍ਰੇਤ ਬਣਿਆ ਫਿਰਦਾ ਹੁੰਦਾ ਇੱਥੇ। ਜਿਹੜਾ ਸ਼ਹੀਦ ਹੈ ਨਾ, ਸ਼ਹੀਦ ਜਿਹੜੀ ਕੌਮ ਸ਼ਹੀਦ ਹੋ ਜਾਏ, ਉਹ ਕੁੱਲ ਭਾਗਾਂ ਵਾਲੀ ਹੁੰਦੀ ਹੈ। ਇਸ ਕਰਕੇ ਗੁਰੂ ਜਿਹਦੇ ਵੀ ਸਿਰ ਤੇ ਹੱਥ ਧਰ ਦੇਵੇ, ਜਿਹੜਾ ਮਰਜ਼ੀ ਕਾਰਜ ਕਰਾਉਂਦਾ ਉੱਤੋਂ। ਭਾਈ ਬਿਧੀ ਚੰਦ ਜੀ ਨੂੰ ਮਹਾਰਾਜ ਬੁਲਾ ਕੇ ਕਹਿੰਦੇ, ਭਾਈ ਬਿਧੀ ਚੰਦ ਏਡਾ ਪਿਆਰਾ ਸਿੱਖ ਸੀ ਮਹਾਰਾਜ ਦਾ, ਜਿਹਨੂੰ ਮਹਾਰਾਜ ਕਹਿੰਦੇ ਸੀ ਭਾਈ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ। ਆਪਣਾ ਦਿਲ ਕਹਿੰਦੇ ਸੀ ਭਾਈ ਬਿਧੀ ਚੰਦ ਜੀ ਨੂੰ ਮਹਾਰਾਜ, ਭਾਈ ਬਿਧੀ ਚੰਦ ਤੂੰ ਸਾਡਾ ਦਿਲ ਹੈ। ਏਡਾ ਪਿਆਰਾ ਸਿੱਖ ਮਹਾਰਾਜ ਦਾ ਭਾਈ ਬਿਧੀ ਚੰਦ। ਭਾਈ ਅਦਲੀ ਲੈ ਕੇ ਆਏ ਸੀ ਭਾਈ ਬਿਧੀ ਚੰਦ ਨੂੰ ਪੰਜਵੇਂ ਪਾਤਸ਼ਾਹ ਦੇ ਚਰਨਾਂ ਚ, ਸਿੱਖੀ ਪੰਜਵੇਂ ਪਾਤਸ਼ਾਹ ਤੋਂ ਧਾਰਨ ਕੀਤੀ ਸੀ ਭਾਈ ਬਿਧੀ ਚੰਦ ਜੀ ਨੇ। ਖੁਸ਼ੀਆਂ ਫਿਰ ਛੇਵੇਂ ਪਾਤਸ਼ਾਹ ਮਹਾਰਾਜ ਤੋਂ, ਫਿਰ ਸੁੰਦਰ ਸਾਹ ਦੇ ਨਾਲ ਬਚਨ ਕਰ ਰਹੇ ਸੀ ਭਾਈ ਬਿਧੀ ਚੰਦ, ਆਪਾਂ ਇਕੱਠੇ ਸਰੀਰ ਛੱਡਾਂਗੇ, ਸੱਚਖੰਡ ਨੂੰ ਚੱਲਾਂਗੇ। ਦੇਖ ਲਓ ਏਡੇ ਸਮਰੱਥ ਸੀ, ਨਾਲੇ ਆਪਣੀ ਮੌਜ ਨਾਲ ਸਰੀਰ ਛੱਡਿਆ, ਸੁੰਦਰ ਸ਼ਾਹ ਫਕੀਰ ਦੇ ਨਾਲ ਜਾ ਕੇ ਇਕੱਠਿਆਂ ਨੇ ਸਰੀਰ ਛੱਡਿਆ ਸੀ। ਆ ਕੇ ਭਾਈ ਬਿਧੀ ਚੰਦ ਜੀ ਨੇ ਨਮਸਕਾਰ ਕੀਤੀ। ਭਾਈ ਬਿਧੀ ਚੰਦ ਕਸ਼ਮੀਰ ਦੇ ਸਿੱਖ ਦਿਸ਼ਾਲੇ ਲੈ ਕੇ ਆਏ ਸੀ, ਉਹ ਪੱਟੀ ਦੇ ਮਿਰਜ਼ਿਆਂ ਨੇ ਖੋਹ ਲਏ ਸਿੱਖਾਂ ਤੋਂ, ਨਾਲੇ ਮਾਰਿਆ ਕੁੱਟਿਆ, ਨਾਲੇ ਗੁਰੂ ਕੀ ਸ਼ਾਨ ਦੇ ਉਲਟ ਉਹਨਾਂ ਨੇ ਬਹੁਤ ਕੁਛ ਬੋਲਿਆ। ਸਿੱਖ ਗੁਰੂ ਦੀ ਤੁਹੀਨ ਨਹੀਂ ਸੁਣਦਾ, ਜਿਹੜਾ ਸੁਣ ਲੈਂਦਾ ਉਹ ਸਿੱਖ ਅਖਵਾਉਣ ਦਾ ਅਧਿਕਾਰ ਨਹੀਂ ਰੱਖਦਾ ਹੈ, ਜਿਹੜਾ ਗੁਰੂ ਦੀ ਤੁਹੀਨ ਸੁਣ ਲਵੇ। ਭਾਈ ਬਿਧੀ ਚੰਦ ਜੀ ਕਹਿੰਦੇ, ਮਹਾਰਾਜ ਕੀ ਹੁਕਮ ਹੈ? ਮਹਾਰਾਜ ਕਹਿੰਦੇ ਦਿਸ਼ਾਲੇ ਲੈ ਕੇ ਆਉਣੇ ਨੇ। ਬਿਧੀ ਚੰਦ ਜੀ ਹੱਥ ਜੋੜ ਕੇ ਕਹਿੰਦੇ, ਸੱਤ ਬਚਨ ਮਹਾਰਾਜ, ਮੇਰੇ ਸਿਰ ਤੇ ਹੱਥ ਰੱਖ ਦਿਓ। ਉਹ ਇੱਕ ਦਿਸ਼ਾਲਾ ਸੀ ਜਿਹੜਾ ਉਹ ਨਾਲ ਲੈ ਲਿਆ, ਬਾਕੀ ਪੁਰਾਣੇ ਦਿਸ਼ਾਲੇ, ਦਿਸ਼ਾਲੇ ਵੇਚਣ ਵਾਲਾ ਬਣ ਕੇ ਭਾਈ ਬਿਧੀ ਚੰਦ ਪੱਟੀ ਚ ਪਹੁੰਚ ਗਏ, ਤਰਨ ਤਾਰਨ ਦਾ ਇਲਾਕਾ ਪੱਟੀ ਦਾ। ਸਮਾਂ ਆਏ ਤੇ ਜੋ ਬਣਨਾ ਪਵੇ, ਸਿੱਖ ਆਪਣਾ ਵਕਤ ਵਿਚਾਰ ਕੇ ਬਣ ਜਾਂਦੇ ਨੇ। ਜੈਸੇ ਘਾਈਆ ਬਣ ਗਿਆ ਸੀ ਨਾ ਭਾਈ ਬਿਧੀ ਚੰਦ, ਘੋੜਾ ਲੈਣ ਗਏ ਸੀ ਜਦ ਲਾਹੌਰ, ਦੋ ਘੋੜੇ ਲੈ ਕੇ ਆਏ ਸੀ, ਦਿਲਬਾਗ ਤੇ ਗੁਲਬਾਗ। ਜਦ ਬੇੜੀ ਤੋਂ ਲਾ ਕੇ ਲਾਹੌਰ ਦੇ ਕੋਲ ਸਿੱਖ ਨੇ ਰਾਵੀ ਤੋਂ ਪਾਰ ਕੀਤਾ ਬੇੜੀ ਚ ਚਾੜ ਕੇ ਘੋੜੇ। ਜਦ ਲਾਹੌਰ ਦੇ ਨਵਾਬ ਦੇ ਬੰਦਿਆਂ ਨੇ ਘੋੜੇ ਦੇਖੇ, ਅਸੀਂ ਨਵਾਬ ਦੇ ਘੋੜੇ ਲਈ ਫਿਰਦੇ, ਇਹਦੇ ਅੱਗੇ ਨਵਾਬ ਦੇ ਘੋੜੇ ਕੀ ਮਹਿਣਾ ਰੱਖਦੇ ਨੇ, ਖੋਹ ਲਏ ਸਿੱਖ ਤੋਂ ਮਾਰ ਕੁੱਟ ਕੇ। ਬਹੁਤ ਰੋਇਆ ਸਿੱਖ ਮਾਰ ਦੇ ਚਰਨਾ ਸੱਚੇ ਪਾਤਸ਼ਾਹ, ਮੈਂ ਪੁੱਤਰਾਂ ਵਾਂਗ ਪਾਲੇ ਸੀ, ਮੱਖਣ ਧੋ ਧੋ ਕੇ ਚਾਰਦਾ ਰਿਹਾ ਘੋੜਿਆਂ ਨੂੰ, ਵੀ ਜਦ ਮੇਰੇ ਸੱਚੇ ਪਾਤਸ਼ਾਹ ਸਵਾਰ ਹੋਣਗੇ ਮੇਰਾ ਜਨਮ ਸਫਲਾ ਹੋ ਜਾਵੇ। ਪਰ ਮੇਰਾ ਮਾੜਾ ਕਰਮ ਅੱਗੇ ਆ ਗਿਆ, ਮੇਰੀ ਭੇਟਾ ਆਪਦੇ ਚਰਨਾਂ ਚ ਨਹੀਂ ਪਹੁੰਚੀ। ਮਹਾਰਾਜ ਕਹਿੰਦੇ, ਸਿੱਖਾ ਤੂੰ ਚਿੰਤਾ ਨਾ ਕਰ, ਸਾਡੀ ਵਸਤੂ ਸਾਡੇ ਕੋਲ ਪਹੁੰਚ ਜਾਏਗੀ। ਮਹਾਰਾਜ ਕਹਿੰਦੇ, ਭਾਈ ਬਿਧੀ ਚੰਦ ਘੋੜੇ ਖੋਲੇ ਲਾਹੌਰ ਦੇ ਨਵਾਬ ਦੇ ਬੰਦੇ ਨੇ ਲੈ ਕੇ ਆਉਣੇ ਸੱਤ ਬਚਨ ਮਹਾਰਾਜ। ਘਾਈਆ ਬਣ ਗਿਆ ਭਾਈ ਬਿਧੀ ਚੰਦ ਜਾ ਕੇ ਲਾਹੌਰ, ਇੱਕ ਖੁਰਪਾ, ਇੱਕ ਦਾਤੀ, ਇੱਕ ਪੱਲੀ। ਰਾਵੀ ਦੇ ਕੰਢੇ ਹਰਾ ਹਰਾ ਘਾਹ ਖੋਦਦਾ ਰੋਜ, ਲਿਆ ਕੇ ਕਿਲੇ ਦੇ ਅੱਗੇ ਬੈਠ ਜਾਂਦਾ। ਜਦ ਉਹ ਲਾਹੌਰ ਦੇ ਨਵਾਬ ਦੇ ਬੰਦਿਆਂ ਨੇ ਘੋੜੇ ਬੰਨੇ, ਜਿੱਥੇ ਨਵਾਬ ਦੇ ਘੋੜੇ ਸੀ ਸਪੈਸ਼ਲ ਘੋੜੇ, ਦੋਵੇਂ ਘੋੜੇ ਘਾਹ ਨਹੀਂ ਖਾਂਦੇ, ਨਾ ਦਿਲਬਾਗ ਨਾ ਗੁਲਬਾਗ, ਕਮਜ਼ੋਰ ਹੋਣ ਲੱਗ ਗਏ, ਅੱਖਾਂ ਚ ਪਾਣੀ ਵਗਦਾ ਰਹਿੰਦਾ ਹੈ। ਵੀ ਪਲੇ ਤਾਂ ਸੀ ਛੇਵੇਂ ਪਾਤਸ਼ਾਹ ਦੀ ਸਵਾਰੀ ਵਾਸਤੇ ਸੀ, ਬੰਨ ਤੇ ਨਵਾਬ ਦੇ ਤਬੇਲੇ ਚ ਲਿਆ, ਕਮਜ਼ੋਰ ਹੋਣ ਲੱਗ ਗਏ ਘੋੜੇ। ਜਦ ਦਰੋਗਾ ਬਾਹਰ ਨਿਕਲਿਆ, ਘਾਹ ਦੇਖਿਆ ਹਰਾ, ਉਹ ਪੁੱਛਦਾ, ਘਾਈਆ ਉਹ ਘਾਹ ਵੇਚਣਾ? ਕਹਿੰਦਾ, ਜੀ ਹਾਂ, ਇਸ ਤਰ੍ਹਾਂ ਹੀ ਗੁਜ਼ਾਰਾ ਕਰਦੇ ਹਾਂ, ਘਾਹ ਵੇਚ ਕੇ ਵਕਤ ਵਿਚਾਰਿਆ ਹੋਇਆ। ਮਹਾਰਾਜ ਕਹਿੰਦੇ ਨੇ, ਵਕਤ ਵਿਚਾਰੇ ਸੋ ਬੰਦਾ ਹੋਏ, ਵਕਤ ਵਿਚਾਰ ਲੈਂਦੇ। ਕਹਿੰਦੇ, ਆ ਚੱਕ ਫਿਰ ਪੰਡ, ਲਿਆ ਕੇ ਘੋੜਿਆਂ ਅੱਗੇ ਪਾ, ਜਿੰਨੇ ਪੈਸੇ ਕਹੇਗਾ ਤੈਨੂੰ ਦੇ ਦਾਂਗੇ। ਜਦ ਘੋੜਿਆਂ ਦੇ ਕੇ ਘਾਹ ਪਾਇਆ ਬਿਧੀ ਚੰਦ ਜੀ ਨੇ, ਨਾਲੇ ਖੋਦਦੇ ਸੀ ਨਾ ਘਾਹ, ਜੇ ਮਹਾਰ ਦੇ ਘੋੜੇ ਛਕਣਗੇ ਸੇਵਾ ਮੇਰੀ ਪ੍ਰਵਾਨ ਹੋ ਜਾਏਗੀ। ਉਸ ਵੇਲੇ ਘੋੜੇ ਘਾਹ ਖਾਣ ਲੱਗ ਗਏ। ਦਰੋਗਾ ਕਹਿੰਦਾ, ਕਿੰਨੇ ਪੈਸੇ ਲੈਣੇ? ਕਹਿੰਦਾ, ਜੀ ਪੈਸੇ ਕੀ ਕਰਨੇ, ਸੱਚੇ ਪਾਤਸ਼ਾਹ ਦੇ ਘੋੜਿਆਂ ਨੇ ਘਾਹ ਖਾ ਲਿਆ, ਹੁਣ ਨਹੀਂ ਪੈਸੇ ਚਾਹੀਦੇ। ਉਹ ਸਮਝਦਾ ਵੀ ਕਿਤੇ ਨਵਾਬ ਦੇ ਘੋੜਿਆਂ ਨੂੰ ਕਹਿੰਦਾ ਵੀ ਨਹੀਂ ਪੈਸੇ। ਦੋ ਚਾਰ ਦਿਨ ਘਾਹ ਲਿਆਉਂਦਾ ਰਿਹਾ, ਲਿਆਉਂਦਾ ਰਿਹਾ, ਘੋੜੇ ਬੜੇ ਖੁਸ਼ ਹੋ ਕੇ ਘਾਹ ਖਾਇਆ ਕਰਨ। ਉਹ ਦਰੋਗਾ ਨਵਾਬ ਨੂੰ ਕਹਿੰਦੇ, ਜੀ ਇੱਕ ਘਾਈ ਹੈ, ਉਹ ਘਾਹ ਬੜੇ ਪ੍ਰੇਮ ਨਾਲ ਲਿਆਉਂਦਾ ਹੈ, ਉਹ ਤਾਂ ਗੱਲਾਂ ਹੀ ਬੜੀਆਂ ਹੈਰਾਨ ਜਿਹੀਆਂ ਕਰਨ ਵਾਲੀਆਂ ਕਰਦਾ ਹੈ, ਵੀ ਜੇ ਸੱਚੇ ਪਾਤਸ਼ਾਹ ਦੇ ਘੋੜਿਆਂ ਨੇ ਘਾਹ ਖਾ ਲਿਆ, ਮੈਨੂੰ ਕੁਛ ਨਹੀਂ ਚਾਹੀਦਾ। ਫਿਰ ਉਹ ਕਦੇ ਮਹਾਰਾਜ ਉਹਨਾਂ ਦੀ ਮੁੱਠੀ ਚਾਪੀ ਕਰਨ ਲੱਗ ਜਾਂਦਾ, ਕਦੇ ਖਰਕਣਾ ਫੇਰਦਾ, ਕਦੇ ਮਾਲਿਸ਼ ਕਰਦਾ, ਘੋੜਿਆਂ ਨਾਲ ਗੱਲਾਂ ਕਰੀ ਜਾਂਦਾ, ਉਹਦਾ ਘਾਈ ਆ ਜਾ। ਉਹ ਛੇਵੇਂ ਪਾਤਸ਼ਾਹ ਦੇ ਘੋੜਿਆਂ ਨਾਲ ਗੱਲਾਂ ਕਰਦੇ ਸੀ ਨਾ ਭਾਈ ਬਿਧੀ ਚੰਦ। ਉਹ ਨਵਾਬ ਨੂੰ ਕਹਿੰਦਾ, ਤੁਹਾਡਾ ਹੁਕਮ ਹੋਵੇ ਤਾਂ ਨੂੰ ਰੱਖ ਲਈਏ ਤਬੇਲੇ ਚ ਘੋੜਿਆਂ ਦੀ ਸੇਵਾ ਤੇ। ਉਹ ਕਹਿੰਦੇ, ਰੱਖ ਲਓ, ਘੋੜੇ ਠੀਕ ਹੋਣੇ ਚਾਹੀਦੇ ਨੇ। ਦਿਨਾਂ ਚ ਘੋੜੇ ਰਾਜੀ ਹੋ ਗਏ, ਦਿਨ ਰਾਤ ਸੇਵਾ ਕਰਦੇ ਨੇ ਮਹਾਰ ਦੇ ਘੋੜਿਆਂ ਦੀ। ਇੱਕ ਦਿਨ ਨਵਾਬ ਨੇ ਘੋੜੇ ਆ ਕੇ ਦੇਖੇ, ਖੁਸ਼ ਹੋ ਗਿਆ, ਕਹਿੰਦਾ ਇਹ ਘਾਈਏ ਦੀ ਨੌਕਰੀ ਪੱਕੀ ਕਰਦੇ, ਉਹਦੇ ਕਿਲੇ ਚ ਪੱਕੀ ਕਰਤੀ ਨੌਕਰੀ ਦਿਨਾਂ ਚ ਹੀ। ਉਹ ਜਿਹੜੇ ਕਈ ਕਈ ਸਾਲਾਂ ਦੇ ਅੰਦਰ ਕੰਮ ਕਰਦੇ ਸੀ ਕਿਲੇ ਚ, ਉਹ ਬਿਧੀ ਚੰਦ ਨੂੰ ਘੇਰ ਕੇ ਖੜ ਗਏ, ਕਹਿੰਦੇ ਸੀ ਕਈ ਸਾਲਾਂ ਦੇ ਫਿਰਦਿਆਂ ਇੱਥੇ, ਤੇਰੀ ਪੱਕੀ ਨੌਕਰੀ ਹੋਊਗੀ, ਸਾਡਾ ਵੀ ਖਿਆਲ ਕਰ, ਸਾਡੀ ਵੀ ਸੇਵਾ ਕਰ ਕੁਛ। ਭਾਈ ਬਿਧੀ ਚੰਦ ਜੀ ਕਹਿੰਦੇ, ਜਿੱਦਣ ਤਨਖਾਹ ਮਿਲੇਗੀ ਸਾਰੀ ਲੈ ਲਿਓ, ਆਪ ਹੀ ਕਰ ਲਿਓ ਆਪਣੀ ਸੇਵਾ ਜਿਹੜੀ ਕਰਨੀ ਹੈ, ਆਪ ਨੂੰ ਪਤਾ ਹੀ ਹੈ ਫਿਰ ਕਿਹੜੀ ਸੇਵਾ ਤੇ ਆਪਾਂ ਖੁਸ਼ ਹੁੰਦੇ ਹਾਂ ਜ਼ਿਆਦਾ। ਕਹਿੰਦੇ, ਅੰਮ੍ਰਿਤ ਤਾਂ ਛਕ ਲਈਏ ਪਰ ਸ਼ਰਾਬ ਨਹੀਂ ਛੱਡੀ ਜਾਂਦੀ ਹੈ, ਜਿਹੜਾ ਅੰਮ੍ਰਿਤ ਸਿਰ ਦੇ ਕੇ ਮਿਲਿਆ ਨਾ ਉਹ ਨਹੀਂ ਛਕਦੇ, ਤੇ ਸ਼ਰਾਬ ਕਿਸੇ ਕੁੱਤੇ ਅੱਗੇ ਭਾਂਡੇ ਚ ਪਾ ਕੇ ਰੱਖ ਲਿਓ ਉਹ ਨਹੀਂ ਪੀਂਦਾ, ਤੂੰ ਉਹਦੇ ਪਿੱਛੇ ਗੁਰੂ ਤੋਂ ਬੇਮੁਖ ਹੋਇਆ ਫਿਰਦਾ, ਰੱਖ ਕੇ ਦੇਖ ਲਿਓ ਪਤੇ ਕਹਿ ਐਵੇਂ ਦੀਵਾਨ ਚ ਉੱਥੇ ਕਹੀ ਜਾਂਦੇ ਸੀ। ਦੇਖੋ ਕਿਹੜੀ ਗੱਲ ਤੋਂ ਗੁਰੂ ਤੋਂ ਬੇਮੁਖ ਹੋਇਆ ਫਿਰਦਾ ਸਿੱਖ, ਕਿੱਡੀ ਨਿਸ਼ਿਧ ਵਸਤੂ ਤੋਂ। ਉਹ ਜਦ ਤਨਖਾਹ ਮਿਲੀ, ਉਹ ਜਿੰਨੇ ਸੀ ਅੰਦਰ ਕੰਮ ਕਰਦੇ ਸੀ ਉਹਨਾਂ ਨੂੰ ਦੇ ਤੇ ਪੈਸੇ, ਲਿਆ ਕੇ ਸ਼ਰਾਬਾਂ ਮਾਸ ਕਬਾਬ ਖਾ ਕੇ ਲੋਟ ਪੋਟ ਹੋ ਗਏ ਸਾਰੇ। ਭਾਈ ਬਿਧੀ ਚੰਦ ਜੀ ਨੇ ਸਾਰਿਆਂ ਨੂੰ ਅੰਦਰ ਕੁੰਡੇ ਲਾ ਤੇ, ਨਵਾਬ ਦਾ ਵੀ ਲਾਤਾ ਬਾਹਰੋਂ ਕੁੰਡਾ, ਕੱਢ ਕੇ ਘੋੜਾ ਕਾਠੀ ਕਸਲੀ ਉੱਤੇ ਇੱਕ ਗੇੜਾ ਦੇ ਕੇ ਅੰਦਰ ਕੰਧ ਤੇ ਚੜਾ ਕੇ ਛਾਲ ਮਰਵਾਈ ਰਾਵੀ ਦੇ ਵਿੱਚ, ਘਾਈਆ ਬਣ ਕੇ ਘੋੜਾ ਕੱਢ ਕੇ ਲਿਆਂਦਾ। ਹੁਣ ਜਦੋਂ ਘੋੜਾ ਮਾਰ ਦੇ ਚਰਨਾਂ ਚ ਲਿਆਂਦਾ, ਦੇਖ ਕੇ ਬਹੁਤ ਖੁਸ਼ ਹੋਏ ਮਹਾਰਾਜ। ਪਰ ਘੋੜਾ ਘਾਹ ਨਹੀਂ ਖਾਂਦਾ, ਦੋਵੇਂ ਲਹਿਦਾ ਲਹਿਦਾ ਹੋ ਗਏ, ਇਹਨਾਂ ਵਿੱਚ ਹੀ ਮੋਹ ਹੁੰਦਾ ਹੈ। ਇੱਕ ਪਸ਼ੂ ਲੈ ਜੀ ਨਾ ਡੰਗਰਾਂ ਚ, ਦੇਖ ਲਓ ਸਾਰੇ ਬਿਆਂਕਲ ਲੱਗ ਜਾਂਦੇ ਨੇ, ਪੱਠੇ ਨਹੀਂ ਖਾਂਦੇ ਵਿਚਾਰੇ, ਮੋਹ ਇਹਨਾਂ ਨੂੰ ਵੀ ਹੈ। ਪਰ ਇਹ ਭੁੱਲ ਜਾਂਦੇ ਨੇ, ਆਪਾਂ ਭੁੱਲਦੇ ਨਹੀਂ ਤਾਂ ਦੁਖੀ ਜ਼ਿਆਦਾ। ਇਸ ਖੋਬਤ ਚ ਨਾ, ਸੁਪਨ ਚ ਇਹ ਥੋੜਾ ਚਿਰ ਦੁੱਖ ਰਹਿੰਦਾ, ਫਿਰ ਭੁੱਲ ਜਾਂਦੇ ਨੇ। ਆਪਾਂ ਪਿਛਲਿਆਂ ਨੂੰ ਵੀ ਯਾਦ ਕਰ ਕਰਕੇ ਰੋਈ ਜਾਂਦੇ ਹਾਂ, ਇਹ ਸਦੀਆਂ ਚ ਗੁਜ਼ਰ ਗਿਆ ਹੋ ਚੁੱਕਾ ਜਿਨ੍ਹਾਂ ਨੇ। ਮਹਾਰਾਜ ਕਹਿੰਦੇ ਭਾਈ ਬਿਧੀ ਚੰਦ, ਜਾਂ ਤੈਨੂੰ ਉੱਥੇ ਛੱਡਿਆ, ਜਾਂ ਫਿਰ ਉਹਨੂੰ ਵੀ ਇੱਥੇ ਲੈ ਕੇ ਆ, ਇਹ ਦੇਖ ਤੇਰੇ ਸਾਹਮਣੇ ਕੱਖ ਨਹੀਂ ਖਾਂਦਾ, ਨਾਲੇ ਰੋਈ ਜਾਂਦਾ। ਮਹਾਰਾਜ ਇਹਨੂੰ ਤਾਂ ਨਹੀਂ ਛੱਡ ਕੇ ਆਉਂਦਾ, ਉਹਨੂੰ ਇੱਥੇ ਲੈ ਕੇ ਆਉਂਦਾ। ਚੱਲਿਆ ਗਿਆ, ਨਜੂਮੀਆਂ ਬਣ ਗਿਆ ਜਾ ਕੇ, ਫਿਰ ਨਜੂਮੀਆਂ ਉਹ ਦਾੜਾ ਵੱਟ ਚੜਾ ਕੇ ਚਾੜਿਆ ਹੋਇਆ, ਪੱਗ ਬੰਨੀ ਹੋਈ ਨਜੂਮੀਆਂ ਵਰਗੀ, ਮੁੱਢ ਤੇ ਸੰਗਲੀ ਰੱਖੀ ਹੈ, ਕੱਚ ਚ ਕਿਤਾਬ, ਲਿਬਾਸ ਵੀ ਨਜੂਮੀ ਵਾਲਾ ਪਾਇਆ ਹੋਇਆ। ਅੱਜ ਕੱਲ੍ਹ ਤਾਂ ਉਹੀ ਮੂੰਹ ਦੇਖ ਦੇਖ ਕੇ ਗੱਲਾਂ ਕਰਦੇ ਨਾ, 100 ਵਿੱਚੋਂ 10 ਕੁ ਗੱਲਾਂ ਤਾਂ ਉਂਝ ਸੱਚੀਆਂ ਹੋ ਜਾਂਦੀਆਂ ਨੇ, ਜੇ ਕਹਿ ਦਈਏ 100 ਚੋਂ, ਬਸ ਉਹਨੇ ਨਾਲ ਹੀ ਆਪਣਾ ਦਿਮਾਗ ਸੈੱਟ ਕਰਦੇ ਨੇ। ਜਿਹੜੇ 4 ਪੈਸੇ ਹੁੰਦੇ ਨੇ ਆਪਣੇ ਤੋਂ ਲੈ ਲੈਂਦੇ ਨੇ, ਉਹ ਕਹਿੰਦੇ ਨੇ ਅਗਲੀ ਵਾਰੀ ਫੇਰ ਲੈ ਕੇ ਝੋਲਾ ਆ ਜੀ ਇੱਥੇ, ਫੇਰ ਅਗਲੀ ਚੌਂਕੀ, ਫੇਰ ਉਹ ਗੁਰੂ ਘਰ ਜਾ ਕੇ ਅਰਦਾਸ ਕਰ ਲਿਆ ਕਰੋ। ਐਵੇਂ ਸਿੱਖ ਹੋ ਕੇ ਧੱਕੇ ਖਾਂਦੇ ਫਿਰਦੇ ਆਪਾਂ ਚੰਗੇ ਨਹੀਂ ਲੱਗਦੇ। ਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ, ਦੁੱਖ ਸੁੱਖ ਸਰੀਰ ਦਾ ਧਰਮ ਹੈ, ਗੁਰੂਆਂ ਤੇ ਅਵਤਾਰਾਂ ਤੇ ਮਹਾਂਪੁਰਸ਼ਾਂ ਤੇ ਸੰਤਾਂ ਭਗਤਾਂ ਤੇ ਸਭ ਤੇ ਆਉਂਦਾ। ਐਵੇਂ ਨਹੀਂ ਭਰਮਾਂ ਚ ਪੈ ਕੇ ਦੁਖੀ ਹੋਣਾ ਚਾਹੀਦਾ। ਨਜੂਮੀਆਂ ਜਿਹੜੀ ਗੱਲ ਕੋਈ ਪੁੱਛਦਾ ਹੈ, ਜੋ ਕੁਛ ਕਹਿੰਦੇ ਨੇ ਉਹ ਪੂਰੇ ਹੀ ਹੋ ਜਾਂਦੀ ਹੈ। ਬ੍ਰਹਮ ਗਿਆਨੀ ਸਿੱਖ ਸੀ ਭਾਈ ਬਿਧੀ ਚੰਦ, ਲਾਹੌਰ ਚ ਰੌਲਾ ਪੈ ਗਿਆ ਵੀ ਨਜੂਮੀਆਂ ਇੱਕ ਐਸਾ, ਜਿਹੜੀ ਗੱਲ ਕੋਈ ਪੁੱਛੇ ਉਸੇ ਵੇਲੇ ਦੱਸ ਦਿੰਦਾ ਸੱਚੀ। ਨਵਾਬ ਨੂੰ ਕਹਿੰਦੇ ਜੀ, ਇੱਕ ਨਜੂਮੀਆਂ ਆਇਆ, ਉਹਨੂੰ ਪੁੱਛ ਲਈ ਵੀ ਆਪਣਾ ਘੋੜਾ ਕੌਣ ਲੈ ਗਿਆ ਕੱਢ ਕੇ ਕਿਲੇ ਚੋਂ। ਕਹਿੰਦੇ ਬੁਲਾ ਲਿਆਓ। ਆ ਗਿਆ ਭਾਈ ਬਿਧੀ ਚੰਦ, ਨਜੂਮੀਆਂ ਬਣਿਆ ਹੋਇਆ। ਨਵਾਬ ਕਹਿੰਦਾ, ਨਜੂਮੀਆਂ ਇੱਕ ਗੱਲ ਪੁੱਛਾਂਗੇ, ਦੱਸੇਗਾ? ਕਹਿੰਦੇ ਹਾਂ, ਇਹੀ ਕੰਮ ਹੈ, ਹੋਰ ਕੀ ਹੈ, ਦੱਸਾਂਗੇ ਜ਼ਰੂਰ। ਨਵਾਬ ਕਹਿੰਦਾ, ਇਹ ਦੱਸ ਵੀ ਸਾਡਾ ਬਹੁਤ ਚੀਜ਼ ਕੀਮਤੀ ਗੁੰਮ ਹੋ ਗਈ, ਕੌਣ ਲੈ ਗਿਆ, ਕਿੱਥੇ ਗਈ ਹੈ, ਉਹਦਾ ਨਾਂ ਕੀ ਹੈ? ਭਾਈ ਬਿਧੀ ਚੰਦ ਜੀ ਕਹਿੰਦਾ, ਨਵਾਬ ਜੀ, ਨਾਂ ਵੀ ਦੱਸੂਗਾ, ਜਗ੍ਹਾ ਵੀ ਦੱਸੂਗਾ, ਐਡਰੈਸ ਸਾਰਾ ਦੱਸਾਂਗਾ, ਤੇਰੇ ਨਾਲ ਵਾਅਦਾ ਰਿਹਾ। ਪਰ ਜਿਵੇਂ ਉਹ ਚੀਜ਼ ਚੋਰੀ ਹੋਈ, ਉਹੋ ਜਿਹਾ ਮਾਹੌਲ ਉਸੇ ਟਾਈਮ ਤੇ ਦੱਸਾਂਗਾ। ਫਿਰ ਉਹ ਕਹਿੰਦਾ, ਉਹ ਤਾਂ ਸਾਰੇ ਅੰਦਰ ਕੁੰਡੇ ਲਾਏ ਸੀ, ਰਾਤ ਦੀ ਅੱਧੀ ਰਾਤ 12 ਵਜੇ ਹੋਈ ਸੀ, ਉਦੋਂ ਚੋਰੀ ਹੋਈ ਹੈ। ਭਾਈ ਬਿਧੀ ਚੰਦ ਜੀ ਕਹਿੰਦੇ, ਫਿਰ ਉਹੋ ਜਿਹਾ ਮਾਹੌਲ ਬਣਾ ਦਿਓ। ਉਹਨਾਂ ਨੇ ਕਿਹਾ ਵੀ ਐਂ ਕਰੋ, ਸਾਰਿਆਂ ਨੂੰ ਕੁੰਡੇ ਲਾ ਦਿਓ। ਨਵਾਬ ਨੂੰ ਵੀ ਲਾਤਾ ਭਾਈ ਬਿਧੀ ਚੰਦ ਜੀ ਨੇ ਕੁੰਡਾ, ਘੋੜਾ ਕੱਢ ਲਿਆ ਕਾਠੀ ਕਸਲੀ ਉੱਤੇ, ਇੱਕ ਗੇੜਾ ਦੇ ਕੇ ਕਿਲੇ ਸਾਹਮਣੇ ਕੰਧੇ ਚੜਾ ਲਿਆ, ਕਿਲੇ ਦੀ ਕੰਧ ਉੱਤੇ। ਆ ਬਹਾਦਰਗੜ੍ਹ ਸਾਹਿਬ ਜਾ ਕੇ ਕਿਲੇ ਦੀਆਂ ਕੰਧਾਂ ਦੇਖਿਓ, ਉੱਤੇ ਗੱਡੀ ਫਿਰ ਸਦੀ ਆਰਾਮ ਨਾਲ, ਏਡੀ ਏਡੀਆਂ ਚੌੜੀਆਂ, ਫੌਜ ਫਿਰਦੀ ਰਹਿੰਦੀ ਸੀ ਰਾਤ ਨੂੰ ਪੈਰੇ ਤੇ। ਕੰਧ ਤੇ ਚੜਾ ਲਿਆ ਸਾਹਮਣੇ ਘੋੜਾ, ਸਾਹਮਣੇ ਚਬਾਰਾ ਸੀ ਨਵਾਬ ਦਾ, ਡੱਕਿਆ ਸੀ ਅੰਦਰ ਉਹਨੂੰ ਵੀ। ਆਵਾਜ਼ ਮਾਰ ਕੇ ਕਹਿੰਦਾ, ਨਵਾਬ ਜੀ ਸੁਣੋ ਮੇਰੀ ਗੱਲ, ਮੈਂ ਤੇਰੇ ਨਾਲ ਵਾਅਦਾ ਕੀਤਾ ਸੀ ਵੀ ਤੈਨੂੰ ਡਰੈਸ ਦੱਸਾਂਗਾ। ਮੈਂ ਭਾਈ ਬਿਧੀ ਚੰਦ, ਗੁਰੂ 6ਵੇਂ ਪਾਤਸ਼ਾਹ ਦਾ ਸਿੱਖ, ਮੈਂ ਪਹਿਲਾ ਘੋੜਾ ਘਾਈਆ ਬਣ ਕੇ ਲੈ ਕੇ ਗਿਆ ਸੀ ਕਿਲੇ ਚੋਂ ਕੱਢ ਕੇ, ਤੇ ਦੂਜਾ ਘੋੜਾ ਮੈਂ ਘਾਈ ਨਜੂਮੀਆ ਬਣ ਕੇ ਲੈ ਚੱਲਿਆ। ਮੇਰਾ ਨਾਂ ਭਾਈ ਵਿਧੀ ਚੰਦ ਹੈ, ਛੇਵੇਂ ਪਾਤਸ਼ਾਹ ਦਾ ਮੈਂ ਸਿੱਖ ਹਾਂ। ਦਿਨੇ ਕਾਂਗੜ ਪਹਿਲਾ ਘੋੜਾ ਛੱਡ ਕੇ ਆਇਆ, ਦੂਜਾ ਮੈਂ ਉੱਥੇ ਲੈ ਕੇ ਚੱਲਿਆ। ਸਵੇਰੇ ਫੌਜ ਲੈ ਕੇ ਆ ਜੀ, ਜੇ ਤੇਰੇ ਵਿੱਚ ਤਾਕਤ ਹੈ। ਤੇਰੇ ਨਾਲ ਬਚਨ ਕੀਤਾ ਸੀ, ਐਡਰੈਸ ਦੱਸਾਂਗਾ, ਤੇ ਤੂੰ ਕਹਿੰਦਾ ਸੀ ਇਨਾਮ ਦਿਆਂਗਾ ਤੈਨੂੰ। ਮੇਰਾ ਨਾਂ ਬਾਕੀ, ਉਹ ਮੈਂ ਫੇਰ ਆ ਕੇ ਲੈ ਜਾਂਗਾ। ਦੂਜਾ ਘੋੜਾ ਮੈਂ ਲੈ ਚੱਲਿਆ, ਛਾਲ ਮਰਵਾ ਕੇ ਰਾਵੀ ਜੀ ਦੂਜਾ ਘੋੜਾ ਕੱਢ ਕੇ ਮਹਾਰਾਜ ਦੇ ਚਰਨਾਂ ਚ ਲਿਆਤਾ, ਗੁਲਬਾਗ ਤੇ ਦਿਲਬਾਗ। ਪਤਾ ਨੀ ਅੱਜ ਵਾਲੇ ਨੂੰ ਇਤਿਹਾਸ ਭੁੱਲ ਗਿਆ ਹੋਣਾ, ਇਹਨਾਂ ਦੀ ਸੇਫਟੀ ਕੀਤੀ ਕਦੀ ਕਿਸੇ ਨੇ? ਇਹ ਪਰ ਜਦੋਂ ਗੁਰੂ ਕਿਰਪਾ ਕਰਦਾ ਫਿਰ ਉੱਥੇ ਇਹਨਾਂ ਨੂੰ ਹੁਕਮ ਹੈ। ਸਾਡਾ ਪਿਛਲਾ ਇਤਿਹਾਸ ਅਜੇ ਭੁੱਲੇ ਨਹੀਂ ਸਿੱਖ, ਉਹਨਾਂ ਦੇ ਖਿਆਲ ਹੋਣਾ ਵੀ ਭੁੱਲ ਗਏ ਹੋਣਗੇ। ਅਜੇ ਤਾਂ ਕਿਰਪਾ ਗੁਰੂ ਦੀ ਕੀ ਹੋਇਆ, ਜੇ ਪਤਤ ਹੋ ਗਏ ਪਰ ਅਣਖ ਤਾਂ ਫਿਰ ਵੀ ਅੰਦਰ ਸਿੱਖਾਂ ਲਈ ਕਦੇ ਜਬੇ ਬਾਣ ਲੱਗੇਗਾ, ਰੋਸ ਜਾਗੇਗਾ ਇਹਨਾਂ ਦੇ ਅੰਦਰ। ਫਿਰ ਬਹੁਤ ਖੁਸ਼ ਹੋਏ ਮਹਾਰਾਜ ਨੇ, ਬੜੀਆਂ ਖੁਸ਼ੀਆਂ ਬਖਸ਼ੀਆਂ ਭਾਈ ਬਿਧੀ ਚੰਦ ਜੀ ਨੂੰ। ਉਧਰ ਪੱਟੀ ਪਹੁੰਚ ਗਏ ਦਿਸ਼ਾਲੇ ਲੈ ਕੇ, ਉਹ ਮਿਰਜੇ ਪਾਨ ਚੱਬਦੇ ਨੇ, ਤਾਸ਼ ਖੇਡਦੇ। ਭਾਈ ਬਿਧੀ ਚੰਦ ਕਦੇ ਇੱਧਰ ਨੂੰ ਲੰਘ ਜਾਂਦੇ ਨੇ, ਕਦੇ ਇੱਧਰ ਨੂੰ, ਮੋਢੇ ਤੇ ਦਿਸ਼ਾਲੇ ਰੱਖੇ ਨੇ ਪੁਰਾਣੇ ਜੇ। ਮਿਰਜੇ ਬੁਲਾ ਕੇ ਕਹਿੰਦਾ, ਕੀ ਕੰਮ ਕਰਦਾ ਤੂੰ? ਭਾਈ ਬਿਧੀ ਚੰਦ ਜੀ ਕਹਿੰਦੇ, ਦਿਸ਼ਾਲੇ ਵੇਚਦਾ ਤੇ ਖਰੀਦਦਾ, ਵਪਾਰੀਆਂ ਦਿਸ਼ਾਲਿਆਂ ਦਾ। ਲਿਆ ਦਿਖਾ ਦਿਸ਼ਾਲੇ। ਭਾਈ ਬਿਧੀ ਚੰਦ ਜੀ ਨੇ ਅਸਲੀ ਨਹੀਂ ਦਿਖਾਇਆ, ਪੁਰਾਣੇ ਜੀ ਦਿਖਾ ਤੇ। ਦੇਖ ਕੇ ਉਹ ਕਹਿੰਦੇ, ਇਹ ਕਿਹੜੇ ਦਿਸ਼ਾਲਿਆਂ ਚੋਂ ਦਿਸ਼ਾਲੇ ਨੇ? ਪਰਖ ਵੀ ਲੈਣਾ ਨਕਲੀ ਅਸਲੀ? ਕਹਿੰਦਾ, ਜਦੋਂ ਕੰਮ ਹੀ ਕਰਦਾ। ਉਹ ਇੱਕ ਬੰਦਾ ਭੇਜਿਆ, ਜਾਓ ਲੈ ਕੇ ਆਓ ਅਸਲੀ ਦਿਸ਼ਾਲੇ ਜਿਹੜੇ ਗੁਰੂ ਮਹਾਰਾਜ ਨੇ। ਭਾਈ ਬਿਧੀ ਚੰਦ ਜੀ ਨੇ ਵੀ ਦੇਖਣੇ ਸੀ ਕਿੱਥੇ ਪਏ ਨੇ, ਫਿਰ ਵਿਧੀ ਬਣਾਉਣੀ ਸੀ ਅਗਲੀ। ਜਦ ਉਹ ਗਿਆ ਦੇਖਿਆ, ਮਿਰਜੇ ਨਵਾਬ ਦੇ ਚਬਾਰੇ ਚੋਂ ਕੱਢ ਕੇ ਲੈ ਕੇ ਆਇਆ ਬੰਦਾ, ਲਿਆ ਕੇ ਦਿਖਾਏ, ਦੇਖੇ ਮਾਰ ਦੇ ਦਿਸ਼ਾਲੇ ਕੀਮਤੀ। ਭਾਈ ਬਿਧੀ ਚੰਦ ਜੀ ਕਹਿੰਦੇ, ਚਮਕ ਦਮਕ ਹੈ ਪਰ ਇਹ ਤਾਂ ਨਕਲੀ ਨੇ। ਉਹ ਕਹਿੰਦੇ, ਤੈਨੂੰ ਪਤਾ ਹੀ ਨਹੀਂ, ਤੈਨੂੰ ਕੀ ਪਤਾ ਇਹਨਾਂ ਦਿਸ਼ਾਲਿਆਂ ਦੇ ਕਿੱਡੇ ਕੀਮਤੀ ਨੇ। ਭਾਈ ਬਿਧੀ ਚੰਦ ਜੀ ਕਹਿੰਦਾ, ਹੁਣ ਠੀਕ ਹੈ ਤੁਸੀਂ ਕਹਿੰਦੇ ਹੋ, ਪਰ ਹੈ ਤਾਂ ਇਹ ਨਕਲੀ ਨੇ, ਅਸਲੀ ਨਹੀਂ ਹਨ, ਸਸਤੇ ਜੇ ਨੇ। ਜਿਹੜੀ ਚੀਜ਼ ਨਾ ਖਰੀਦਣੀ ਹੋਵੇ ਉਹਦਾ ਭਾਅ ਨਾ ਪੂਰਾ ਦੱਸੋ, ਆਪੇ ਨਹੀਂ ਅਗਲਾ ਵੇਚਦਾ। ਜੇ ਨਾ ਵੇਚਣੀ ਹੋਵੇ ਜ਼ਿਆਦਾ ਦੱਸ ਦਿਓ, ਕਈ ਗੁਣਾ, ਆਪੇ ਵਾਲਾ ਤੁਰ ਜਾਂਦਾ। ਉਹ ਕਹਿੰਦੇ, ਨਹੀਂ ਤੈਨੂੰ ਨਹੀਂ ਪਤਾ, ਜਾ, ਅਸੀਂ ਨਹੀਂ ਵੇਚਦੇ। ਕਹਿੰਦੇ, ਮੈਂ ਖਰੀਦਦਾ ਨਹੀਂ, ਮੈਂ ਤਾਂ ਲੈ ਕੇ ਜਾਣੇ ਨੇ, ਖਰੀਦਣ ਥੋੜਾ ਆਇਆ ਮੈਂ, ਮੈਂ ਤਾਂ ਲੈਣ ਆਇਆ, ਲੈ ਜਾਣੇ ਨੇ। ਗੁਰਸਿੱਖ ਦੇ ਘਰ ਜਾ ਕੇ ਫਿਰ ਲਿਬਾਸ ਬੁਰਕਾ, ਤੁਸੀਂ ਇੱਥੇ ਮਲੇਰਕੋਟ ਲੈ ਜਾਓ ਨਾ ਕਦੇ, ਕੋਈ ਸਲਾਮ ਮਾਦੀ ਮਾਈ ਬੀਬੀ ਬਾਹਰ ਨਿਕਲੇਗੀ, ਬੁਰਕਾ ਪਾਇਆ ਹੋਏਗਾ, ਦੇ ਕੋਈ ਅੰਗ ਸਰੀਰ ਦਾ ਨੰਗਾ ਨਹੀਂ ਹੋਊਗਾ, ਸਾਰਾ ਸਰੀਰ ਢੱਕਿਆ ਹੁੰਦਾ ਬੁਰਕੇ ਨਾਲ। ਆ ਸਾਡੀਆਂ ਮਾਈਆਂ ਬੀਬੀਆਂ ਦੇ ਇੱਥੇ ਸਿਰ ਢੱਕੇ ਹੋਏ ਨੇ, ਆ ਭੋਗ ਪੈ ਲੈਂਦੇ, ਉਹ ਬਾਹਰ ਨਿਕਲ ਕੇ ਦੇਖ ਲਿਓ ਜੇ ਕਿਸੇ ਮਾਈ ਦਾ ਸਿਰ ਢੱਕਿਆ ਹੋਇਆ ਤਾਂ। ਇਹ ਫੈਸ਼ਨ ਨਹੀਂ ਹੈ, ਬਜ਼ੁਰਗਾਂ ਤੋਂ ਪੁੱਛੋ ਇਹਦਾ ਮਤਲਬ ਕੀ ਹੈ। ਜਿਹੜੀ ਮਾਈ ਦਾ ਪਤੀ ਚੜ੍ਹਾਈ ਕਰ ਜਾਏ, ਵਿਧਵਾ ਹੋ ਜਾਏ, ਸਾਡੇ ਸਮਾਜ ਵਿੱਚ ਨੂੰ ਰੰਡੀ ਜਾਂ ਵਿਧਵਾ ਕਹਿਣ ਨਾਲ ਉਹ ਕਹਿੰਦੇ ਨੇ, ਅੱਜ ਇਹਦਾ ਸਿਰ ਨੰਗਾ ਹੋ ਗਿਆ, ਇਹਦੀ ਪੱਤ ਨਹੀਂ ਰਹੀ। ਉਹਦਾ ਸਿਰ ਨੰਗਾ ਹੁੰਦਾ ਜਿਹਨੂੰ ਆਪਾਂ ਰਿਵਾਜ ਫੈਸ਼ਨ ਬਣਾ ਲਿਆ, ਇਹ ਅਪਸ਼ਗਨੀ ਹੈ, ਸਾਡੇ ਧਰਮ ਦੀ ਮਰਿਆਦਾ ਨਹੀਂ ਨੰਗਾ ਸਿਰ ਰੱਖਣਾ ਕਿਸੇ ਮਾਈ ਬੀਬੀ ਨੂੰ। ਇਹ ਨਹੀਂ ਕੱਲਾ ਵੀ ਨੌਜਵਾਨਾਂ ਨੇ ਦਾੜੇ ਕੇਸ ਮੁੰਨੇ ਨੇ, ਆਪਾਂ ਵੀ ਮਰਿਆਦਾ ਛੱਡਤੀ ਧਰਮ ਦੀ, ਨੰਗੇ ਸਿਰ ਰੱਖਣੇ ਇੱਕ ਰਿਵਾਜ ਬਣਾ ਲਿਆ। ਸਾਡੇ ਸਮਾਜ ਦੇ ਵਿੱਚ ਸਾਡੀ ਮਰਿਆਦਾ ਚ ਨੰਗੇ ਕੇਸ ਰੱਖਣੇ ਹੁਕਮ ਨਹੀਂ ਹੈ, ਇਹ ਅਪਸ਼ਗਨੀ ਹੈ। ਆਪਾਂ ਦੁਖੀ ਕਿਉਂ ਆ? ਆਪਣੇ ਧਰਮ ਦੇ ਸੂਲ ਛੱਡ ਚੁੱਕੇ ਹਾਂ। ਜੋ ਗੁਰੂਆਂ ਦੇ ਸੂਲ ਬਣਾਏ ਨੇ ਉਹੀ ਆਪਾਂ ਨੂੰ ਸੁਖੀ ਰੱਖ ਸਕਦੇ, ਜਾਂ ਛੱਡ ਜਾਂਗੇ। ਆ ਦੇਖੋ ਕਾਨੂੰਨ ਬਣਾਇਆ ਸਰਕਾਰ ਨੇ, ਜਿਹੜਾ ਕਾਨੂੰਨ ਚ ਚੱਲਦਾ ਕੌਣ ਆਵਾਜ਼ ਮਾਰ ਸਕਦਾ ਉਹਨੂੰ? ਕੋਈ ਨਹੀਂ ਆਵਾਜ਼ ਮਾਰ ਸਕਦਾ। ਜਦ ਕੋਈ ਲੰਘਣਾ ਕਰੇਗਾ ਫਿਰ ਪਕੜਿਆ ਜਾਵੇ। ਜੋ ਗੁਰੂਆਂ ਦੀ ਮਰਿਆਦਾ ਬਣਾਈ, ਦੋਹਾਂ ਜਾਨਾਂ ਸੁਖੀ ਰੱਖਣ ਵਾਸਤੇ ਬਣਾਈ ਹੈ, ਜਦ ਛੱਡ ਦਿਆਂਗੇ ਦੋਹਾਂ ਜਾਨਾਂ ਚ ਦੁੱਖ ਤੋਂ ਬਿਨਾਂ ਕੁਛ ਨਹੀਂ ਮਿਲੇਗਾ ਆਪਾਂ। ਆਪਾਂ ਗੁਰ ਦੇ ਹੁਕਮ ਚ ਹੀ ਚੱਲ ਕੇ ਸੁਖੀ ਹੋ ਸਕਦੇ। ਭਾਈ ਬਿਧੀ ਚੰਦ ਜੀ ਨੇ ਬੁਰਕਾ ਪਾਇਆ ਹੋਇਆ ਕੱਢਵਾਂ ਜੋੜਾ, ਬੁਰਕੇ ਦੇ ਵਿੱਚ 3.5 ਫੁੱਟ ਦੀ ਕਿਰਪਾਨ, ਤੁਰੇ ਜਾਂਦੇ ਨੇ ਭਾਈ ਬਿਧੀ ਚੰਦ ਵਿਚਾਰ ਦੇ ਵਿੱਚ। ਧਰਤੀ ਧਮਕਦੀ ਹੈ, ਏਡਾ ਵੱਡਾ ਤਗੜਾ ਕੱਦ ਕਾਠ। ਤੁਸੀਂ ਕਿਤੇ ਸੁਰ ਸਿੰਘ ਵਾਲੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਿਓ, ਬਾਬਾ ਦਇਆ ਸਿੰਘ ਜੀ ਮਹਾਰਾਜ, ਜਿਹੜੇ ਉਹਨਾਂ ਦੇ ਅੱਗੇ 11ਵੀਂ 12ਵੀਂ ਅੰਸ਼ ਹੈ, ਉਹਨਾਂ ਦਾ ਕਿੱਡਾ ਕੱਦ ਕਾਠ। ਉਹ 11ਵੀਂ 12ਵੀਂ ਅੰਸ਼ ਹੈ ਜਿੰਨੇ ਹੀ ਉਹਨਾਂ ਦੀ, ਜਿੱਦਾਂ ਭਾਈ ਬੀਰ ਚੰਦ ਜੀ ਦਾ ਜ਼ਿਕਰ ਹੋ ਰਿਹਾ। ਬਾਜ਼ਾਰ ਵਾਲੇ ਦੇਖਦੇ ਨੇ ਵੀ ਬੁਰਕਾ ਪਾਇਆ ਹੋਇਆ ਲਿਬਾਸ ਇਸਤਰੀ ਆਉਂਦਾ ਹੈ, ਪਰ ਤੋਰ ਮਰਦਾਂ ਵਾਲੀ ਧਰਤੀ ਧਮਕਦੀ ਹੈ ਜਦੋਂ ਤੁਰਿਆ ਜਾਂਦਾ ਭਾਈ ਬਿਧੀ ਚੰਦ। ਪਰ ਕੌਣ ਬੋਲੇ ਸਲਾਮ ਮਤ ਵਿੱਚ ਬੁਰਕੇ ਵਾਲੀ ਨੂੰ? ਅੱਜ ਵੀ ਨਹੀਂ ਜ਼ਰੂਰਤ ਰੱਖਦਾ ਕੋਈ। ਭਾਈ ਬਿਧੀ ਚੰਦ ਜੀ ਸਿੱਧੇ ਨਵਾਬ ਦੇ ਘਰ ਚੁਬਾਰੇ ਚ ਜਾ ਚੜੇ। ਉਹ ਬੇਗਮਾਂ ਨੇ ਦੇਖਿਆ ਵੀ ਇਸ ਤਰ੍ਹਾਂ ਨਝੱਕ ਤਾਂ ਉਹ ਹੀ ਆਉਂਦਾ ਜਿਹੜਾ ਕੋਈ ਖਾਸ ਰਿਸ਼ਤੇਦਾਰ ਹੋਵੇ। ਇਹ ਕੌਣ ਹੋਇਆ ਰਿਸ਼ਤੇਦਾਰ ਸਾਡੀ ਜਿਹੜੀ ਬੁਰਕਾ ਪਾਇਆ ਤੇ ਸਿੱਧੀ ਚੁਬਾਰੇ ਚ ਹੀ ਜਾ ਵੜੀ? ਮਗਰ ਹੀ ਆ ਗਈਆਂ ਸਾਰੀਆਂ ਬੇਗਮਾਂ, ਪੁੱਛੀਏ ਕੌਣ ਹੈ। ਜਦੋਂ ਇਕੱਠੀਆਂ ਹੋ ਗਈਆਂ ਅੰਦਰ, ਭਾਈ ਬੀਰ ਚੰਦ ਜੀ ਨੇ ਅੰਦਰੋਂ ਕੁੰਡਾ ਲਾ ਕੇ ਲਾਹ ਤਾ ਬੁਰਕਾ ਉੱਤੇ। ਮਿਰਗਾਂ ਵਰਗੇ ਨੇਤਰ, ਉਹ ਰੂੰ ਦੇ ਪੂਣੀਆਂ ਵਰਗੇ ਮਛਹਿਰੇ ਚਾੜੇ ਹੋਏ ਭਾਈ ਬਿਧੀ ਚੰਦ ਜੀ ਨੇ। ਭਾਈ ਬਿਧੀ ਚੰਦ ਜੀ ਕਹਿੰਦੇ ਜੇ ਕਿਸੇ ਨੇ ਉੱਚੀ ਸਾਹ ਲਿਆ ਨਾ, ਉੱਚੀ ਸਾਹ ਸਰ ਕਲਮ ਹੋ ਜਾਣਾ, ਕੱਢੋ ਦਿਸ਼ਾਲੇ ਕਿੱਥੇ ਨੇ ਮਹਾਰਾਜ ਦੇ, ਸਤਿਗੁਰੂ ਮਹਾਰਾਜ ਵਾਲੇ? ਉਸੇ ਵੇਲੇ ਕੱਢ ਕੇ ਦੇ ਤੇ, ਲਪੇਟ ਕੇ ਦਿਸ਼ਾਲੇ ਕੱਚ ਵਿੱਚ ਲੈ ਕੇ ਬੁਰਕਾ ਪਾ ਲਿਆ, ਬਾਹ ਨਿਕਲ ਕੇ ਕੁੰਡਾ ਲਾ ਤਾ। ਉੱਥੋਂ ਤਾਂ ਆ ਗਏ, ਪਰ ਰੌਲਾ ਪੈ ਗਿਆ ਕਿ ਨਵਾਬ ਦੇ ਘਰ ਚੋਰੀ ਹੋ ਗਈ, ਨਾਕਾਬੰਦੀ ਹੋ ਗਈ, ਸਾਰੇ ਪਾਸੇ ਤਾਇਨਾਤ ਤਲਾਸ਼ੀਆਂ ਹੋ ਰਹੀਆਂ ਨੇ। ਹੁਣ ਵਿਚਾਰਿਆ ਸਮਾਂ ਹੋਰ ਕੋਈ ਹਿੱਲਾ ਨਹੀਂ, ਝੀਵਰ ਸਿੱਖ ਦਾਣੇ ਭੁੰਨ ਰਿਹਾ ਪੱਠ ਤੇ। ਇੱਕ ਸਮਾਗਮ ਚ ਨਿਹੰਗ ਸਿੰਘ ਵੀ ਜਥੇਦਾਰ ਸੀ ਉਹ, ਅਸੀਂ ਫਤਿਹ ਬੁਲਾ ਕੇ ਪੁੱਛਿਆ ਬਾਬਾ ਜੀ ਪੜਾਅ ਕਿੱਥੇ ਨੇ? ਉਹ ਕਹਿੰਦੇ ਜੀ ਭੱਟ ਸਾਹਿਬ ਸਾਡਾ ਪੈਰ ਹੈ, ਡਿਊਟੀ ਹੈ, ਉੱਥੇ ਸੇਵਾ ਹੈ। ਅਸੀਂ ਸੋਚਿਆ ਕਿ ਭੱਠਾ ਸਾਹਿਬ ਗੁਰਦੁਆਰਾ ਰੋਪੜ ਜਿੱਥੇ 6ਵੇਂ 10ਵੇਂ ਪਾਤਸ਼ਾਹ ਦੇ ਘੋੜੇ ਦਾ ਪੌੜ ਲੱਗਿਆ, ਭੱਠਾ ਠੰਡਾ ਹੋਇਆ। ਕਹਿੰਦੇ ਨਹੀਂ ਜੀ, ਭੱਟ ਸਾਹਿਬ ਜਿਹਦੇ ਚ ਬਾਬਾ ਬਿਧੀ ਚੰਦ ਜੀ ਮਹਾਰਾਜ ਬੈਠੇ ਸੀ, ਉਸ ਭੱਟ ਸਾਹਿਬ ਤਰਨ ਤਾਰਨ ਦੇ ਇਲਾਕੇ ਚ ਗੁਰਦੁਆਰਾ ਸੀ। ਅਸੀਂ ਆਖਿਆ ਬਾਬਾ ਜੀ ਕਹਿੰਦੇ ਨੇ ਵੀ ਦਾਣੇ ਭੁੰਨ ਕੇ ਤੁਰ ਗਿਆ ਸੀ ਝੀਵਰ। ਕਹਿੰਦੇ ਨਹੀਂ ਖਾਲਸਾ ਜੀ, ਝੀਵਰ ਦਾਣੇ ਭੁੰਨਦਾ ਰਿਹਾ ਸੀ ਜਦੋਂ ਭਾਈ ਬਿਧੀ ਚੰਦ ਭੱਠ ਚ ਬੈਠੇ ਸੀ। ਐਵੇਂ ਥੋੜਾ ਆਖਿਆ ਮਰਨੇ, ਭਾਏ ਨਾ ਸਾਕਾ ਜਾਲੇ, ਗੁਰੂ ਕਾ ਬਚਨ ਹੈ ਜਿਹੜਾ, ਕੱਲੇ ਕੱਲੇ ਬਚਨ ਵਿੱਚ ਰਾਜ ਹੈ, ਪਰ ਆਪਾਂ ਨੂੰ ਵਿਸ਼ਵਾਸ ਉੱਠਦਾ ਜਾ ਰਿਹਾ ਗੁਰੂ ਤੋਂ। ਸਿੱਖ ਹੋ ਕੇ ਮੁਸਲਮਾਨਾਂ ਦੇ ਅੱਗੇ ਜਾ ਕੇ ਨੱਕ ਰਗੜਨ ਤੋਂ ਵੀ ਗਰੇਜ ਨਹੀਂ ਕਰਦਾ ਅੱਜ ਦਾ ਸਿੱਖ, ਰਾਜ ਭਾਗ ਲੈਂਦਾ ਫਿਰਦਾ। ਦੇਖੋ ਤੁਰੇ ਫਿਰਦੇ ਨੇ ਆਪਣੇ ਚ ਬਥੇਰੇ, ਇਸੇ ਕਰਕੇ ਤੇਰੇ ਸਿਰ ਚੰਬਰ ਦੇ ਛਿੱਟੇ ਪਾਏ ਸੀ ਵੀ ਹਰੇਕ ਥਾਂ ਤੇ ਮੱਥਾ ਟੇਕਿਆ ਕਰੀ ਜਾ ਕੇ। ਇਹ ਤਾਂ ਪਾਏ ਸੀ ਗੁਰੂ ਦੇ ਅੱਗੇ ਤੇਰਾ ਸਿਰ ਝੁਕਣਾ, ਹੋਰ ਕਿਸੇ ਜ਼ਾਲਮ ਦੇ ਅੱਗੇ ਨਹੀਂ, ਕਿਸੇ ਕਾਇਰ ਦੇ ਅੱਗੇ ਨਹੀਂ, ਹਰੇਕ ਥਾਂ ਨਹੀਂ ਝੁਕਣਾ ਤੇਰਾ ਸਿਰ, ਕੇਵਲ ਗੁਰੂ ਅੱਗੇ ਝੁਕਣਾ। ਉਹ ਇੰਨਾ ਹੀ ਸਸਤਾ ਲਾ ਲਿਆ ਸਿੱਖ ਆਪਣਾ ਸਿਰ ਤੇ, ਕੋਈ ਵੀ ਥਾਂ ਨਹੀਂ ਛੱਡਦਾ। ਸਿੱਖ ਮੁਸਲਮਾਨਾਂ ਦੇ ਕੋਲ ਹੱਥ ਜੋੜ ਕੇ ਬੈਠੇ ਨੇ ਜਾ ਕੇ, ਗੁਰੂ ਕਿਰਪਾ ਕਰੇ ਆਪਾਂ ਨੂੰ ਵਿਸ਼ਵਾਸ। ਹਰ ਇੱਕ ਬਚਨ ਦੇ ਵਿੱਚ ਦੇਖੋ ਮਹਾਰਾਜ ਦੀ ਤਾਕਤ ਹੈ, ਹਰ ਬਚਨ ਚ ਰਾਜ ਹੈ, ਹਰ ਬਚਨ ਚ ਥਿਓਰੀ ਇਤਿਹਾਸ ਹੈ ਇਹਦੇ ਵਿੱਚ। ਉਹ ਭਾਈ ਬਿਧੀ ਚੰਦ ਕਹਿੰਦੇ ਗੁਰਸਿੱਖਾ ਤੂੰ ਦਾਣੇ ਭੁੰਨਣੇ ਬੰਦ ਨਾ ਕਰੀ, ਮੈਂ ਭੱਠ ਚ ਬੈਠਣਾ, ਸਮਾਂ ਨਾਜ਼ੁਕ ਹੈ, ਤੂੰ ਦਾਣੇ ਭੁੰਨੀ ਜਾਣੇ। ਭਾਈ ਬਿਧੀ ਚੰਦ ਜੀ ਭੱਠ ਵਿੱਚ ਬੈਠੇ ਨੇ, ਨਾਲੇ 6ਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰਿਆ, ਨਾਲੇ ਬੇਨਤੀ ਕਰਦੇ ਨੇ,
ਸੰਗ ਸਦਾ ਹੈ ਨਾਲੇ ਗੁਰੂ ਮੇਰੇ, ਸੰਗ ਸਦਾ, ਸੰਗ ਸਦਾ ਹੈ ਨਾਲੇ ਗੁਰੂ ਮੇਰੇ, ਸੰਗ ਸਦਾ ਸਤਿਗੁਰ ਸੰਗ ਸਦਾ ਹੈ ਨਾਲੇ, 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 ਸੰਗ ਸਦਾ ਹੈ ਨਾਲੇ ਗੁਰੂ ਮੇਰੇ ਸੰਗ ਸਦਾ, ਸੰਗ ਸਦਾ ਹੈ ਨਾਲੇ ਗੁਰੂ ਮੇਰੇ ਸੰਗ ਸਦਾ,
ਸਤਿਗੁਰ ਸਦਾ ਅੰਗ ਸੰਗ ਗੁਰਸਿੱਖ ਦੇ। ਜਦ ਸਿੱਖ ਨੂੰ ਗੁਰੂ ਤੇ ਭਰੋਸਾ, ਹੁਣ ਗੁਰੂ ਮਹਾਰਾਜ ਦਾ ਛੇਵੇਂ ਪਾਤਸ਼ਾਹ ਦਾ ਧਿਆਨ ਧਰ ਕੇ ਭਾਈ ਵਿਧੀ ਚੰਦ ਭੱਠ ਚ ਬੈਠੇ ਨੇ, ਦਾਣੇ ਭੁੰਨ ਰਿਹਾ ਚੀਵਰ ਸਿੱਖ। ਹੁਣ ਸੇਵ ਕਿਹਨੂੰ ਲੱਗ ਰਿਹਾ ਜਿਹਦਾ ਧਿਆਨ ਧਰਿਆ ਹੋਇਆ ਛੇਵੇਂ ਪਾਤਸ਼ਾਹ? ਮਹਾਰਾਜ ਦੇ ਪਵਿੱਤਰ ਸਰੀਰ ਤੇ ਗਾਗਰਾਂ ਭਰ ਭਰ ਕੇ ਜਲਦੀਆਂ ਪਾਈਆਂ ਜਾ ਰਹੀਆਂ ਨੇ। ਜਿੰਨਾ ਚਿਰ ਭਾਈ ਵਿਧੀ ਚੰਦਰ ਭੱਠ ਚ ਬੈਠੇ ਰਹੇ, ਉਧਰ ਛੇਵੇਂ ਪਾਤਸ਼ਾਹ ਦੇ ਸਰੀਰ ਤੇ ਜਲ ਪਾਉਂਦੀ ਰਹੀਆਂ ਸੰਗਤਾਂ ਜਿਹਦਾ ਧਿਆਨ ਧਰਿਆ ਗੁਰੂ। ਜਿਵੇਂ ਦੇਵੀ ਦਾਸ ਨੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰਿਆ ਸੀ, ਭੀਮ ਚੰਦ ਦਾ ਵਜ਼ੀਰ ਦੇਵੀ ਦਾਸ, ਉਹ ਦੇਵੀ ਦਾਸ ਗੁਰੂ ਦੀ ਵਡਿਆਈ ਕਰਦਾ ਕਲਗੀਧਰ ਪਾਤਸ਼ਾਹ ਦੀ। ਭੀਮ ਚੰਦ ਕਹਿੰਦਾ ਤੂੰ ਮੇਰੇ ਦੁਸ਼ਮਣ ਦੀ ਵਡਿਆਈ ਕਰਦਾ, ਦੇਵੀ ਦਾਸ ਕਹਿੰਦਾ ਉਹ ਹੈ ਹੀ ਵਡਿਆਈ ਕਰਨ ਯੋਗ। ਜੇਲ੍ਹ ਚ ਬੰਦ ਕਰਤਾ, ਬੜੇ ਤਸੀਹੇ ਦਿੱਤੇ। ਜਦੋਂ ਨਾ ਮੰਨਿਆ, ਭੀਮ ਚੰਦ ਕਹਿੰਦਾ ਪਹਾੜ ਤੇ ਲੈ ਜਾਓ, ਗਰਮ ਕਰਕੇ ਤੋੜੀ ਦੀ ਅੱਖਾਂ ਚ ਫੇਰ ਦਿਓ, ਧੱਕਾ ਦੇ ਕੇ ਸਿੱਟ ਦਿਓ, ਪਹਾੜ ਨਾਲ ਟਕਰਾ ਕੇ ਮਰ ਜਾਏਗਾ। ਦੇਵੀ ਦਾਸ ਨੂੰ ਪਹਾੜ ਤੇ ਲੈ ਗਏ ਭੀਮ ਚੰਦ ਦਾ ਵਜ਼ੀਰ। ਜਲਾਦਾਂ ਨੇ ਅੱਗ ਵਰਗੇ ਤੋੜ ਗਰਮ ਕਰ ਲਏ, ਤਕਲਿਆਂ ਵਰਗੇ ਹੁੰਦੇ ਨੇ ਤੋੜ। ਜਦੋਂ ਜਲਾਦ ਫੇਰਦੇ ਨੇ, ਕਲਗੀਧਰ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰਿਆ ਦੇਵੀ ਦਾਸ ਨੇ, ਜਦ ਤੋੜ ਫੇਰੇ ਅੱਖਾਂ ਚ ਨਹੀਂ ਲੱਗੇ, ਮਰ ਦੇ ਚਰਨਾਂ ਚ ਲੱਗੇ ਆਨੰਦਪੁਰ ਸਾਹਿਬ। ਦੋਵਾਂ ਚਰਨਾਂ ਚੋਂ ਖੂਨ ਵਗ ਰਿਹਾ ਕਲਗੀਧਰ ਪਾਤਸ਼ਾਹ ਦੇ। ਭੱਜ ਕੇ ਗਿਆ ਸਿੱਖ, ਮਾਤਾ ਜਾ ਕੇ ਦੇਖੋ ਕਲਗੀਧਰ ਪਾਤਸ਼ਾਹ ਦੇ ਚਰਨਾਂ ਚ ਖੂਨ ਕਿਉਂ ਵਗ ਰਿਹਾ? ਮਾਤਾ ਨੇ ਆ ਕੇ ਪੱਟੀਆਂ ਲਪੇਟ ਦਿੱਤੀਆਂ। ਲਾਲ ਜੀ ਇਹ ਕੀ ਗੱਲ? ਮਹਾਰਾਜ ਕਹਿੰਦੇ ਸ਼ਾਮ ਦੇ ਦਰਬਾਰ ਚ ਪਤਾ ਲੱਗੇਗਾ ਇਸ ਗੱਲ ਦਾ। ਉਹ ਧੱਕਾ ਦੇ ਕੇ ਸਿੱਟ ਕੇ ਚਲੇ ਗਏ, ਪਹਾੜ ਤੋਂ ਗੇਰਿਆ, ਪਰ ਦੇਵੀ ਦਾਸ ਨੂੰ ਆਂਚ ਨਹੀਂ ਲੱਗੀ। ਤੱਤੀ ਵਾਹ ਉਹ ਨਾ ਲੱਗਈ ਪਾਰ ਬ੍ਰਹਮ ਸਰਨਾਈ, ਤਾਤੀ ਵਾਹ ਨਾ ਲੱਗਈ। ਜਿਨ੍ਹਾਂ ਨੂੰ ਗੁਰੂ ਦੀ ਸਰਨ ਹੈ ਉਹਨਾਂ ਨੂੰ ਤੱਤੀ ਵਾਹ ਨਹੀਂ ਲੱਗਦੀ। ਸੜਨਾ ਤਾਂ ਉਹਨਾਂ ਨੇ ਜਿਹੜੇ ਗੁਰੂ ਦੀ ਸਰਨ ਛੱਡ ਕੇ ਭਟਕਦੇ ਫਿਰਦੇ ਨੇ। ਉਹ ਇੱਥੇ ਤਾਂ ਸੜਨਗੇ, ਅੱਗੇ ਨਰਕਾਂ ਚ ਵੀ ਸੜਨਗੇ ਜਾ ਕੇ। ਉਹ ਦੇਵੀ ਦਾਸ ਉੱਥੋਂ ਤੁਰ ਕੇ ਸ਼ਾਮ ਨੂੰ ਮਹਾਰਾਜ ਦੇ ਦਰਬਾਰ ਚ ਪਹੁੰਚ ਗਿਆ ਸ੍ਰੀ ਆਨੰਦਪੁਰ ਸਾਹਿਬ। ਮਹਾਰਾਜ ਦੇ ਚਰਨਾਂ ਤੇ ਪੱਟੀਆਂ ਬੰਨੀਆਂ ਹੋਈਆਂ। ਦੇਵੀ ਦਾਸ ਪੁੱਛਦਾ ਮਹਾਰਾਜ ਇਹ ਪੱਟੀਆਂ ਬੰਨੀਆਂ ਆਪਦੇ ਚਰਨਾਂ ਤੇ ਕੀ ਗੱਲ? ਮਹਾਰਾਜ ਕਹਿੰਦੇ ਦੇਵੀ ਦਾਸ ਸਾਨੂੰ ਪੁੱਛਦਾ? ਹਾਂ ਮਹਾਰਾਜ, ਜਦੋਂ ਤੇਰੀ ਅੱਖਾਂ ਚ ਤੋੜ ਫੇਰ ਲੱਗੇ ਸੀ ਉਦੋਂ ਧਿਆਨ ਕਿਹਦਾ ਧਰਿਆ ਸੀ? ਤੈ ਸੱਚਿਆ ਪਾਤਸ਼ਾਹ ਤੁਹਾਡੇ ਚਰਨਾਂ ਦਾ। ਉਹ ਦੇਵੀ ਦਾਸ ਜੇ ਕਿਤੇ ਸਾਡੇ ਨੇਤਰਾਂ ਦਾ ਧਿਆਨ ਧਰ ਲੈਂਦਾ ਤੇ ਤੋੜ ਮੇਰੇ ਨੇਤਰਾਂ ਚ ਫਿੱਟ ਜਾਣੇ ਸੀ। ਤੂੰ ਧਿਆਨ ਹੀ ਮੇਰੇ ਚਰਨਾਂ ਦਾ ਧਰਿਆ ਹੋਇਆ ਸੀ, ਉਹ ਤੇਰੇ ਅੱਖਾਂ ਚ ਨਹੀਂ ਸੀ ਫਿਰੇ, ਉਹ ਮੇਰੇ ਚਰਨਾਂ ਚ ਫਿਰੇ ਸੀ ਤੋੜ। ਤੂੰ ਧਿਆਨ ਮੇਰੇ ਚਰਨਾਂ ਦਾ ਰੱਖਿਆ ਸੀ, ਜੇ ਕਿਤੇ ਅੱਖਾਂ ਦਾ ਧਿਆਨ ਧਰਿਆ ਹੁੰਦਾ ਤੇ ਉਹ ਤੋੜ ਮੇਰੇ ਨੇਤਰਾਂ ਚ ਫਿਰ ਜਾਣੇ ਸੀ। ਗੁਰੂ ਵੀ ਧਿਆਨ ਕਰਦਾ ਸਿੱਖ ਦਾ, ਜੇ ਸਿੱਖ ਗੁਰੂ ਦਾ ਧਿਆਨ ਕਰੇਗਾ। ਹੁਣ ਆਪਣਾ ਤਾਂ ਧਿਆਨ ਹੀ ਹੋਰ ਹੈ, ਫਿਰ ਗੁਰੂ ਦਾ ਇਹਦੇ ਵਿੱਚ ਕੀ ਦੋਸ਼? ਉਹ ਜਦ ਸ਼ਾਮ ਪਈ, ਨੇਰਾ ਪੈ ਗਿਆ, ਝੀਵਰ ਨੇ ਦਾਣੇ ਭੁੰਨਣੇ ਬੰਦ ਕਰਤੇ, ਭਾਈ ਵਿਧੀ ਚੰਦ ਜੀ ਨਿਕਲੇ ਬੁਰਕਾ ਪਾਇਆ ਫਿਰਦੇ ਪੁਲਿਸ ਪਹਿਰੇਦਾਰ, ਪਰ ਪੁੱਛਦਾ ਨਹੀਂ, ਬੁਰਕੇ ਕਰਕੇ ਬਾਹਰ ਨਿਕਲੇ ਘੋੜੇ ਦੇ ਚੜ ਕੇ ਲਿਆ ਕੇ ਤੇ ਛਾਲੇ ਮਾਰਦੇ ਚਰਨਾਂ ਚ ਪੇਟਾ ਕਰ ਦਿੱਤਾ। ਜਲ ਨੀ ਡੁੱਬੈ ਤਸਕਰ ਨੀ ਲੇਵੈ ਪਾਹੇ ਨਾ ਸਾਕੈ ਜਾਲੇ। ਉਹਨਾਂ ਨੂੰ ਨਾ ਬਾਹਰਲੀ ਅੱਗ ਨਾ ਅੰਦਰਲੀ ਅੱਗ ਸਾੜ ਨਹੀਂ ਸਕਦੀ, ਜਿਹੜੇ ਗੁਰੂ ਵਾਲੇ ਬਣ ਕੇ ਸ਼ਬਦ ਨਾਲ ਨਾਮ ਨਾਲ ਬਾਣੀ ਨਾਲ ਜੁੜ ਜਾਣਗੇ। ਇਹ ਜੇਠ ਦੇ ਮਹੀਨੇ ਦੀ ਤਪਸ਼ ਵੀ ਉਹਨਾਂ ਨੂੰ ਤੰਗ ਕਰੇਗੀ। ਮਹਾਰਾਜ ਕਹਿੰਦੇ ਅਸਾੜ ਤਪੰਦਾ ਤਿਸ ਲੱਗੈ ਹਰ ਨਾ ਹੋਣਾ ਜਿੰਨਾ ਪਾਸ। ਅਗਲਾ ਮਹੀਨਾ ਵੀ ਗਰਮੀ ਦਾ ਆਉਣਾ ਨਾ ਹਾੜ ਦਾ। ਮਹਾਰਾਜ ਕਹਿੰਦੇ ਉਹਨਾਂ ਨੂੰ ਸਾੜੇਗੀ ਧੁੱਪ ਜਿਹੜੇ ਪਰਮਾਤਮਾ ਦੇ ਨਾਮ ਨੂੰ ਭੁੱਲ ਜਾਣ। ਇਸ ਕਰਕੇ ਭਾਈ ਦੋਹਾਂ ਜਹਾਨਾਂ ਦਾ ਸੁੱਖ ਮਹਾਰਾਜ ਕਹਿੰਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾ ਸਾ ਸੰਭਾਲੇ। ਆਪਣਾ ਕੰਮ ਕਾਰ ਕਰੋ, ਵਿਹਾਰ ਕਰੋ, ਡਿਊਟੀ ਕਰੋ ਜਿੱਥੇ ਸਰੀਰ ਦੇ ਨਿਰਵਾਹ ਵਾਸਤੇ ਕਰਨਾ ਚਾਹੀਦਾ। ਨਾਲੇ ਗੁਰੂ ਵਾਲੇ ਬਣ ਕੇ ਗੁਰੂ ਦੇ ਉਪਦੇਸ਼ ਤੇ ਚੱਲੀ ਜਾਓ। ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ। ਪੰਜ ਦੀਵਾਨ ਸ਼ੰਕਰਪੁਰ ਦੀ ਨੌਜਵਾਨ ਸਭਾ ਨੌਜਵਾਨਾਂ ਨੇ ਪਿਛਲੇ ਸਾਲ ਦੀ ਤਰ੍ਹਾਂ ਐਤਕੀ ਵੀ ਉੱਦਮ ਕੀਤਾ ਸੀ। ਅੱਜ ਪੰਜਵਾਂ ਦੌਰ ਹੁਕਮਨਾਮੇ ਤੋਂ ਬਾਅਦ ਸਮਾਪਤ ਹੋ ਜਾਣਾ ਹੈ। ਸਵੇਰੇ ਪੂਰਨਮਾਸ਼ੀ ਹੈ। ਐਤਕੀ ਜੰਤਰੀਆਂ ਵਿੱਚ ਦੋ ਪੂਰਨਮਾਸ਼ੀਆਂ ਸੀ, ਇੱਕ ਤਰੀਕ ਦੀ ਵੀ ਹੈ ਤੇ ਕੱਲ੍ਹ ਨੂੰ ਵੀ ਹੈ। ਇਸ ਕਰਕੇ ਉੱਥੇ ਆਪਣੇ ਸਥਾਨ ਤੇ ਸਵੇਰੇ ਪੂਰਨਮਾਸ਼ੀ ਮਨਾਈ ਜਾਣੀ ਹੈ। ਸਵੇਰੇ ਅੰਮ੍ਰਿਤ ਸੰਚਾਰ 9 ਵਜੇ, ਫਿਰ 11 ਤੋਂ 3 ਵਜੇ ਤੱਕ ਦੀਵਾਨ ਜੋ ਮਹਾਂਪੁਰਸ਼ਾਂ ਦੀ ਚਲਾਈ ਪ੍ਰਪਾਟੀ ਦੇ ਅਨੁਸਾਰ ਸੰਗਤਾਂ ਨੇ ਜਿਨ੍ਹਾਂ ਨੇ ਅੰਮ੍ਰਿਤ ਛਕਣ ਵਾਸਤੇ 9 ਲਿਖਾਏ ਸੀ ਜਾਂ ਛਕਣਾ ਹੋਰ ਜਿਹੜੇ ਸਾਧਸੰਗ ਜੀ ਗੁਰੂ ਤੋਂ ਗੁੰਮਰਾਹ ਕਰਕੇ ਲੋਕੀ ਤੋੜ ਕੇ ਲੈ ਗਏ ਸੀ, ਉਹਨਾਂ ਨੂੰ ਪ੍ਰੇਮ ਨਾਲ ਗੁਰੂ ਘਰ ਨਾਲ ਜੋੜੋ ਕਿ ਇੱਥੇ ਤਾਂ ਸਦਾ ਹੀ ਸਤਿਕਾਰ ਹੈ, ਸਭ ਦਾ ਪ੍ਰੇਮ ਹੈ। ਕੋਈ ਆਓ, ਕੋਈ ਅਮਰ ਛਕੋ, ਕੋਈ ਗੁਰੂ ਦੇ ਲੜਨ ਲੱਗੋ, ਇੱਥੇ ਕਿਸੇ ਤੇ ਕੋਈ ਵਿਤਕਰਾ ਕੋਈ ਤਫਰਕਾ ਨਹੀਂ ਹੈ। ਸੋ ਇਹ ਵੀ ਬੜਾ ਵੱਡਾ ਪੁੰਨ ਹੈ, ਕਿਸੇ ਨੂੰ ਗੁਰੂ ਨਾਲ ਜੋੜਨਾ, ਬਾਣੀ ਨਾਲ ਜੋੜਨਾ, ਨਾਮ ਨਾਲ ਜੋੜਨਾ ਹੀ ਸਭ ਤੋਂ ਵੱਡਾ ਪਰਉਪਕਾਰ ਹੈ। ਆਪ ਅਮਰ ਛਕੋ, ਹੋਰ ਸੰਗਤਾਂ ਨੂੰ ਪ੍ਰੇਰ ਕੇ ਅਮਰ ਛਕਾਓ, ਗੁਰੂ ਮਹਾਰਾਜ ਦੀਆਂ ਖੁਸ਼ੀਆਂ ਲਓ, ਆਪਣਾ ਜਨਮ ਸਫਲਾ। ਅੱਗੇ ਹੁਣ ਸਮਾਂ ਨਹੀਂ ਇਜਾਜ਼ਤ ਦਿੰਦਾ। ਗੁਰੂ ਸਤੋਤਰ ਵਿੱਚ ਬੋਲੋ ਅਰਦਾਸ, ਹੁਕਮਨਾਮੇ ਸੁਣ ਕੇ ਥੋੜਾ ਜਿਹਾ ਸਮਾਂ ਅੱਜ 5-7 ਮਿੰਟ ਹੋਰ ਲੱਗਣਗੇ, ਕਿਉਂਕਿ ਪ੍ਰਬੰਧਕਾਂ ਨੇ ਉਹਨਾਂ ਗੁਰਮੁਖ ਪਿਆਰਿਆਂ ਦਾ ਸਨਮਾਨ ਕਰਨਾ ਜਿਨ੍ਹਾਂ ਨੇ ਸੇਵਾ ਤਾਂ ਸਾਰੀ ਸੰਗਤ ਨੇ ਕੀਤੀ ਹੈ, ਬੱਚਿਆਂ ਨੇ, ਨੌਜਵਾਨਾਂ ਨੇ, ਬਜ਼ੁਰਗਾਂ ਨੇ। ਮਾਈਆਂ ਜਦੋਂ ਅਸੀਂ ਗਿਆ ਲੰਗਰ ਚ ਜੇਠ ਦਾ ਮਹੀਨਾ ਤੇ ਤਵੀ ਦੇ ਕੋਲ ਬਹਿ ਕੇ ਪ੍ਰਸ਼ਾਦੇ ਪਕਾ ਰਹੀ ਸੀ, ਜਦੋਂ 8:30 ਤੋਂ ਉੱਪਰ ਹੋ ਚੁੱਕਾ ਸੀ ਟਾਈਮ, ਦੁਪਹਿਰ ਤੋਂ ਬਾਅਦ ਦੀਆਂ ਲੱਗੀਆਂ ਹੋਈਆਂ ਸੀ ਸੰਗਤਾਂ। ਸੋ ਵਿਸ਼ੇਸ਼ ਕਰਕੇ ਗੁਰੂ ਮਹਾਰਾਜ ਦਾ ਸਭ ਤੋਂ ਵੱਡਾ ਧੰਨਵਾਦ, ਜਿਨ੍ਹਾਂ ਦੀ ਛਤਰ ਛਾਇਆ, ਜਿਨ੍ਹਾਂ ਦੀ ਬਖਸ਼ਿਸ਼ ਕਿਰਪਾ ਸਦਕਾ ਇਹੋ ਜਿਹੇ ਸਮਾਗਮ ਮਹਾਰਾਜ ਆਪ ਹੀ ਕਰਾਉਂਦੇ ਨੇ ਕਿਰਪਾ ਕਰਕੇ। ਅਕਾਲ ਪੁਰਖ ਦਾ, ਗੁਰੂ ਮਹਾਰਾਜ ਦਾ, ਗੁਰੂ ਦੀ ਸੰਗਤ ਦਾ, ਜਿਹੜੇ ਗੁਰਮੁਖ ਪਿਆਰੇ ਚੱਲ ਕੇ ਆਏ ਨੇ ਉਹਨਾਂ ਦਾ ਵੀ ਸਤਿਕਾਰ ਸਾਰੀਆਂ ਸੰਗਤਾਂ ਦਾ। ਸੋ ਉਹਨਾਂ ਗੁਰਮੁਖਾਂ ਦਾ ਸਨਮਾਨ ਕੀਤਾ ਜਾਣਾ, ਕਾਹਲੀ ਨਹੀਂ ਕਰਨੀ ਸਾਧਸੰਗ ਜੀ, ਜਿੰਨਾ ਚਿਰ ਸਤਿਗੁਰ ਮਹਾਰਾਜ ਦੇ ਸਰੂਪ ਨਾਲ ਵਿੱਚ ਨੇ ਕਿਸੇ ਮਾਈ ਭਾਈ ਨੇ ਨਹੀਂ ਜਾਣਾ। ਸਤਿਗੁਰਾਂ ਦੇ ਸਰੂਪ ਨੂੰ ਨਿੱਘੀ ਵਿਦਾਇਗੀ ਦੇ ਕੇ ਫਿਰ ਲੰਗਰ ਛੱਕ ਕੇ ਖੁਸ਼ੀਆਂ ਲੈ ਕੇ ਗੁਰੂ ਮਹਾਰਾਜ ਦੀਆਂ ਫਿਰ ਘਰਾਂ ਨੂੰ ਚਾਲੇ ਪਾਉਣੇ ਨੇ। ਸਵੇਰੇ ਪੂਰਨਮਾਸ਼ੀ ਦੇ ਦਿਹਾੜੇ ਤੇ ਵੀ ਹਾਜ਼ਰੀਆਂ, ਅੰਮ੍ਰਿਤ ਛਕਣ ਵਾਲੀ ਸੰਗਤ ਇੱਥੇ ਪ੍ਰਬੰਧਕਾਂ ਨਾਲ ਸੰਪਰਕ ਕਰਿਓ, ਉਹ ਕੋਈ ਪ੍ਰਬੰਧ ਕਰਨਗੇ ਸੰਗਤਾਂ ਨੂੰ ਲਿਜਾਣ ਦਾ, ਲਿਆਉਣ ਦਾ। ਵੈਸੇ ਤਾਂ ਇੱਥੇ ਸ਼ੰਕਰਪੁਰ ਆਸ਼ਰਮ ਤੋਂ ਗੱਡੀ ਜਾਂਦੀ ਹੁੰਦੀ ਹੈ ਹਰੇਕ ਮਹੀਨੇ, ਉੱਥੇ ਵੀ ਜਾ ਸਕਦੇ ਹੋ। ਸੋ ਸੰਗਤਾਂ ਨੇ ਪੂਰਾ ਪੂਰਾ ਲਾਹਾ ਲੈਣਾ ਹੈ, ਆਪ ਤਿਆਰ ਪਰ ਤਿਆਰ ਹੋਣਾ ਤੇ ਹੋਰ ਸੰਗਤਾਂ ਨੂੰ ਪ੍ਰੇਰ ਕੇ ਗੁਰੂ ਨਾਲ ਜੋੜਨਾ। ਅੱਜ ਸਮੇਂ ਦੀ ਇਹ ਮੰਗ ਹੈ, ਲੋੜ ਹੈ। ਅੱਜ ਆਪਾਂ ਨੂੰ ਜਬੈ ਬਾਣ ਲੱਗ ਗਿਓ, ਤਵੈ ਰੋਸ ਜਾਗਿਓ, ਜੇ ਅੱਜ ਵੀ ਆਪਾਂ ਨਹੀਂ ਜਾਗੇ ਤਾਂ ਫਿਰ ਆਪਣੇ ਵਰਗਾ ਢੀਠ ਦੁਨੀਆਂ ਤੇ ਕੌਣ ਹੋ ਸਕਦਾ? ਅੱਜ ਲੋੜ ਹੈ ਆਪਾਂ ਨੂੰ ਗੁਰੂ ਵਾਲੇ ਬਣ ਕੇ ਗੁਰਦੇਵ ਦੇਸ਼ ਤੇ ਚੱਲਣ ਦੀ, ਤਿਆਰ ਪ੍ਰਤਿਆਰ ਹੋਣ ਦੀ। ਸੋ ਆਓ ਹੁਣ ਗੁਰੂ ਸਤੋਤਰ ਵਿੱਚ ਬੋਲੋ ਸਾਰੇ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਦੇਵ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਹਰਗੋਬਿੰਦ ਸਾਹਿਬ, ਧੰਨ ਹੈ ਗੁਰੂ ਹਰਗੋਬਿੰਦ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰ ਰਾਇ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਸ੍ਰੀ ਹਰਿ ਕ੍ਰਿਸ਼ਨ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਤੇਰਾ ਪੰਥ ਖਾਲਸਾ, ਧੰਨ ਹੈ ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ, ਵਾਹਿਗੁਰੂ 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 ਬੋਲ, ਵਾਹਿਗੁਰੂ 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 ਬੋਲ,
ਵਾਹਿਗੁਰੂ ਬੋਲ ਕਹਿੰਦੇ ਨਾ ਡੋਲ, ਵਾਹਿਗੁਰੂ ਬੋਲ ਕਹਿੰਦੇ ਨਾ ਡੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ, ਸਤਨਾਮ ਸ੍ਰੀ ਵਾਹਿਗੁਰੂ ਬੋਲ,